ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ ਜੀ।
ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ।
ਅਚਲ ਨਹੀਂ ਬਣ, ਅਚਲ ਬਟਾਲੇ ਪੜ੍ਹਨ। ਆਮ ਬਾਬਾ ਗੁਰਬਾਣੀ ਨੂੰ ਅਚਲ ਹੀ ਪੜ੍ਹਦੇ ਹਾਂ, ਪਰ ਪਿੰਡ ਦਾ ਨਾਂ ਹੋਣ ਕਰਕੇ ਨਾ ਅਚਲ ਬਟਾਲਾ ਹੀ ਪੜ੍ਹਿਆ ਜਾਂਦਾ। ਪੜ੍ਹ ਲਓ ਦੁਬਾਰੇ, ਸਾਰੇ ਪੜ੍ਹ ਲਓ।
ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ।
ਆਪਾਂ ਜੀ ਜਿਹਨਾਂ ਨੂੰ ਨਹੀਂ ਲੱਭਿਆ ਫਿਰ ਨਾਲ ਜਦੋਂ ਪੁੱਛ ਲਓ। 39ਵੀਂ ਪੌੜੀ ਆ, ਪਹਿਲੀ ਵਾਰ ਦੀ ਵਾਰ, ਪਹਿਲੀ ਦੀ 39ਵੀਂ ਪੌੜੀ ਵਾਰ, ਪਹਿਲੀ ਕਿ ਦੂਜੀ ਵਾਰ ਨਾ ਕਰ ਲਿਓ। ਆਪਾਂ ਤਾਂ ਪਹਿਲੀ ਵਾਰ ਚੱਲ ਰਹੀ ਹੈ, ਉਹਦੀ 39ਵੀਂ ਪੌੜੀ 'ਤੇ ਆਪਾਂ ਹੁਣ। ਮਹਾਰਾਜ ਸੱਚੇ ਪਾਤਸ਼ਾਹ ਜੀ ਅਚਲ ਬਟਾਲੇ ਸਾਹਿਬ ਸਿੱਧਾਂ ਦੇ ਨਾਲ ਗੋਸ਼ਟ ਕਰਨ ਵਾਸਤੇ ਇੱਥੇ ਪਹੁੰਚੇ ਨੇ। ਅਚਲ ਸਾਹਿਬ ਜਿਹੜਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਇਸ ਨਗਰ ਕੇ ਵਿਆਹ ਵੀ ਹੋਇਆ ਅਚਲ ਸਾਹਿਬ, ਅਤੇ ਉਸ ਵੇਲੇ ਦੀ ਯਾਦਗਾਰ ਮਹਾਰਾਜ ਦੀ ਅਜੇ ਮੌਜੂਦ ਹੈ। ਜਦੋਂ ਮਹਾਰਾਜ ਜੀ ਨੂੰ ਮਾਂ ਦੇ ਸਹੁਰਿਆਂ ਦੇ ਪੁਰੋਹਿਤ ਨੇ ਆਖਿਆ ਕਿ ਤੁਸੀਂ ਅੱਗ ਨਾਲ ਲਾਵਾਂ ਲਓ ਜੀ, ਮਾਰ ਕਹਿੰਦੇ ਨਹੀਂ, ਅੱਗ ਸਾਡਾ ਇਸ਼ਟ ਨਹੀਂ, ਸਾਡਾ ਇਸ਼ਟ ਅਕਾਲ ਪੁਰਖ ਹੈ, ਅਸੀਂ ਬਾਣੀ ਦੀ ਨੂੰ ਹੀ ਪ੍ਰਮੁੱਖਤਾ ਦਿੱਤੀ ਹੈ। ਮੂਲ ਮੰਤਰ ਲਿਖ ਕੇ ਮਹਾਰਾਜ ਜੀ ਨੇ ਚੌਂਕੀ 'ਤੇ ਰੱਖ ਕੇ ਉਹਦੇ ਨਾਲ ਹੀ ਪਰਿਕਰਮਾ ਕੀਤੀਆਂ, ਲਾਵਾਂ ਲਈਆਂ। ਇਸ ਗੱਲ ਦਾ ਵਿਰੋਧ ਪੰਡਤਾਂ ਨੇ ਕੀਤਾ, ਮਹਾਰਾਜ ਦੇ ਸਹੁਰੇ ਨੂੰ ਅਨਸਾਰੀ ਕਰ ਲਿਆ ਕਿ ਜੇ ਤੁਹਾਡਾ ਜਵਾਈ ਹੋਣੇ ਤੁਹਾਡੇ ਅੱਖ ਨਹੀਂ ਲੱਗ ਰਿਹਾ ਕਿਸੇ ਦੇ ਆਪਣੇ, ਇਹ ਗਾਂਹ ਵੀ ਤੰਗ ਕਰੂਗਾ, ਚਲੋ ਕੁੜੀ ਨੂੰ ਮੁੰਡਾ ਹੋਰ ਲੱਭਿਆ ਜਾਊ, ਖਤਮ ਕਰ ਦੇਈਏ ਇਹਨੂੰ। ਅਨਸਾਰੀ ਹੋ ਗਏ ਤਾਂ ਕੰਧ ਦੇ ਲਾਗੇ ਕੰਧ ਸੀ ਕੱਚੀ, ਕਹਿੰਦੇ ਵੀ ਇੱਦਾਂ ਕਰੋ ਕੰਧ ਸਿੱਟ ਕੇ ਮਾਰ ਦਿਓ। ਉਹ ਕਿਸੇ ਬੀਬੀ ਨਾਲ ਸੁਣਿਆ, ਆ ਕੇ ਕਹਿਣ ਲੱਗੇ ਆਹ ਪਲੈਨ ਬਣਾ ਲਿਆ ਇਹਨਾਂ ਨੇ, ਕੰਧ ਸਿੱਟ ਕੇ ਮਾਰਨ ਦੀ ਤਿਆਰੀ ਕਰ ਰਹੇ ਨੇ। ਮਾਰੀ ਕਹਿੰਦੇ ਇਹ ਕੰਧ ਨੇ ਕੀ ਡਿੱਗਣਾ ਹੈ, ਇਹ ਕੰਧ 'ਤੇ ਸਾਡੇ ਵਿਆਹ ਦੀ ਨਿਸ਼ਾਨੀ ਰਹਿੰਦੀਆਂ ਸਦੀਆਂ ਤੱਕ ਰਹੇਗੀ। ਸੋ ਕੰਧ ਸਾਹਿਬ ਗੁਰਦੁਆਰਾ ਹੁਣ ਬਣਿਆ ਹੈ, ਅਤੇ ਉੱਥੇ ਹੁਣ ਕੰਧ ਜਿਹੜੀ ਮੌਜੂਦ ਆ ਉਸ ਵੇਲੇ ਦੀ ਸ਼ੀਸ਼ੇ ਵਿੱਚ ਸੰਭਾਲ ਕੇ ਰੱਖੀ ਹੈ। ਉਹ ਸ਼ੀਸ਼ੇ 'ਚ ਇਸ ਕਰਕੇ ਰੱਖਦੀ ਕਿ ਲੋਕ ਮਿੱਟੀ ਲਾਉਣ ਲੱਗ ਗਏ ਸੀ ਨਾਲ, ਘਰਾਂ ਨੂੰ ਲਿਆਉਣ ਲੱਗ ਗਏ ਵੀ ਮਹਾਰਾਜ ਦੇ ਵਿਆਹ ਦੀ ਨਿਸ਼ਾਨੀ ਦੀ ਘਰ ਲੈ ਜਾਈਏ। ਉਹ ਖਤਮ ਆ, ਉਹਨੂੰ ਕਹਿ ਲਓ ਵਿਗਾੜਨ ਦੇ ਨੂੰ ਮੁੱਖ ਰੱਖ ਕੇ ਹੁਣ ਉਹ ਸ਼ੀਸ਼ੇ ਵਿੱਚ ਜਿਹੜੀ ਹੈ ਕੰਧ ਜਿਹੜੀ ਹੈ ਲੁਕੋ ਲੱਗੀ ਹੈ, ਦਰਸ਼ਨ ਕਰਦੀਆਂ ਨੇ ਸੰਗਤਾਂ। ਸੋ ਉਸ ਨਗਰ ਦੀ ਗੱਲ ਹੁਣ ਕਰ ਰਹੇ ਨੇ। ਇੱਥੇ ਅਚਲ ਬਟਾਲਾ ਮਰ ਸਹੁਰੇ ਅਚਲ ਸੀ, ਅਚਲ ਸਾਹਿਬ ਥੇ ਅਤੇ ਬਟਾਲਾ ਸ਼ਹਿਰ ਬਾਅਦ ਨਾਲ ਹੀ ਹੋਇਆ ਹੋਇਆ, ਦੋਵੇਂ ਇਕੱਠੇ ਹੀ ਮਿਲ ਗਏ ਨੇ ਹੁਣ। ਇਸ ਕਰਕੇ ਅਚਲ ਵੱਖਰਾ ਚੀਜ਼ ਸੀ, ਬਟਾਲਾ ਇੱਕ ਵੱਖਰਾ ਥਾਂ ਸੀ, ਪਰ ਹੁਣ ਇਕੱਠੇ ਹੋਏ ਨੇ, ਮਿਲ ਗਏ ਨੇ ਆਪ, ਇੰਨੀ ਆਬਾਦੀ ਵੱਧ ਗਈ ਹੈ। ਇੱਥੇ ਸਿੱਧਾਂ ਦਾ ਬਹੁਤ ਪੁਰਾਤਨ ਮੰਦਰ ਇਸ ਉੱਥੇ ਬਟਾਲੇ ਸਾਹਿਬ ਵਿਖੇ ਹੈ। ਇੱਥੇ ਸਿੱਧ ਜਿਹੜੇ ਸੀ ਸਾਲ ਦੇ ਸਾਲ ਮੇਲਾ ਕਰਦੇ, ਮੇਲਾ ਸ਼ਿਵਰਾਤਰੀ ਦਾ ਮਨਾਉਂਦੇ। ਕਿਹੜੇ ਦਿਨ ਨੂੰ ਕਰਦੇ ਸੀ ਮੇਲਾ? ਫੱਗਣ ਵਧੀ 14 ਨੂੰ ਇਹ ਮੇਲਾ ਲੱਗਦਾ ਉੱਥੇ ਸ਼ਿਵਰਾਤਰੀ ਦਾ। ਸ਼ਿਵਰਾਤਰੀ ਤੋਂ ਕੀ ਭਾਵ ਸੀ? ਕਿਉਂਕਿ ਇਹ ਆਪਣੀ ਉਤਪਤੀ ਸ਼ਿਵਜੀ ਤੋਂ ਹੋਈ ਮੰਨਦੇ ਨੇ, ਅਤੇ ਇਸ ਕਰਕੇ ਉਹਨਾਂ ਦੇ ਯਾਦ ਵਿੱਚ ਇਹ ਮੇਲਾ ਉੱਥੇ ਇਹ ਲੋਕ ਮਨਾਉਂਦੇ ਨੇ ਫੱਗਣ ਵਧੀ 18 ਨੂੰ। ਉਹ ਮੇਲਾ ਬੜੇ ਜ਼ੋਰਾਂ ਸ਼ੋਰਾਂ ਦਾ ਹੁੰਦਾ ਸੀ ਉਹਨਾਂ ਦਿਨਾਂ 'ਚ, ਇਸ ਲਈ ਉਹ ਮੇਲੇ 'ਤੇ ਮਹਾਰਾਜ ਸਾਹਿਬ ਪਾਤਸ਼ਾਹ ਜੀ ਪਹੁੰਚੇ ਨੇ ਸਿੱਧਾਂ ਦਾ ਹੁਣ ਪਖੰਡ ਦੀ ਨਿਵਿਰਤੀ ਕਰਨ ਲਈ, ਅਤੇ ਗੁਰਮਤ ਦਾ ਪ੍ਰਚਾਰ ਸਤਨਾਮ ਦਾ ਧੁਜਾ ਫਹਿਰਾਉਣ ਵਾਸਤੇ ਇਸ ਥਾਂ 'ਤੇ ਮਹਾਰਾਜ ਜੀ ਹੁਣ ਆਏ ਨੇ। ਸਾਰਾ ਹਵਾਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਸੁਖੋ ਰੂਪ ਵਿੱਚ ਇਹਦੇ ਵਿੱਚ ਬੰਨਣਾ ਕੀਤਾ ਹੈ, ਨਿਰੂਪਣ ਕੀਤਾ ਹੈ। ਸਰਵਣ ਕਰੋ ਜੀ, ਪੜ੍ਹੋ ਪੰਕਤੀ ਦੁਆਰੇ।
ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ।
ਹਾਂਜੀ, ਸ਼ਿਵਰਾਤਰੀ ਦਾ ਮੇਲਾ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਅਚਲ ਬਟਾਲੇ ਸਾਹਿਬ ਮਹਾਰਾਜ ਜੀ ਪਹੁੰਚੇ ਨੇ। ਹਾਂ, ਇਹਨੂੰ ਅਚਲੇ ਪੜ੍ਹਨਾ, ਚੱਲ ਨਹੀਂ ਪੜ੍ਹਨਾ। ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਨੂੰ ਅਚਲੇ ਪੜ੍ਹਿਆ ਜਾਂਦਾ ਹੈ ਕਿਉਂਕਿ ਉੱਥੇ ਚਲਾਇਮਾਨ ਜਿਹੜਾ ਨਾਂ ਹੋਵੇ ਉਹਨਾਂ ਅਰਥਾਂ ਵਿੱਚ ਆਉਂਦਾ ਹੈ। ਇਹ ਇੱਕ ਥਾਂ ਦਾ ਨਾਂ ਹੈ, ਸ਼ਹਿਰ ਦਾ ਨਾਂ ਹੈ। ਹਾਂਜੀ, ਚਲੋ।
ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ।
ਸਾਰਾ ਮੇਲੇ ਦੇ ਜਿੰਨੇ ਲੋਕ ਆਏ ਸੀ ਨਾ, ਲੋਕ ਸਤਿਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸਿੱਧਾਂ ਵਾਲੇ ਪਾਸੇ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਵਾਲੀ ਸ਼ਰਨ ਵਿੱਚ ਸ਼ਰਨ ਕਰਨ ਦੇ ਪਹੁੰਚੇ ਨੇ। ਮਹਾਰਾਜ ਆਏ ਨੇ, ਗੁਰੂ ਨਾਨਕ ਸਾਹਿਬ ਆਏ ਨੇ ਜੀ। ਸਾਰੀ ਲੁਕਾਈ ਉਸ ਪਾਸੇ ਨੂੰ ਉਲਟ ਪਈ ਹੈ ਨਮਸਕਾਰਾਂ ਕਰਨ ਲਈ। ਹਾਂਜੀ,
ਲੱਗੀ ਬਰਸਣ ਲਛਮੀ ਰਿੱਧ ਸਿੱਧ ਨੌ ਨਿੱਧ ਸਵਾਈ।
ਸਤਿਗੁਰੂ ਦੇ ਚਰਨਾਂ ਵਿੱਚ ਲਛਮੀ ਨਾਮ ਮਾਇਆ ਦਾ ਹੈ, ਮਾਇਆ ਦੀ ਵਰਖਾ ਹੋਣ ਲੱਗੀ ਕਿਉਂਕਿ ਇਹ ਤਾਂ ਮਹਾਰਾਜ ਦੀ ਦਾਸੀ ਹੋ ਕੇ ਸੇਵਾ ਕਰਦੀ ਸੀ ਅਤੇ ਲੋਕ ਵੀ ਆਪਣੀ ਮਾਇਆ ਜਿਹੜੀ ਹੈ ਦਸਵੰਧ ਕਹਿ ਲਓ ਲਿਆ ਲਿਆ ਕੇ ਸਾਰੇ ਚਾਨਾਂ 'ਤੇ ਮਾਂਝ ਰੱਖ ਰਹੇ ਨੇ ਅਤੇ ਰਿਧੀਆਂ ਸਿੱਧੀਆਂ ਨਿਧੀਆਂ ਸਵਾਈਆਂ ਤੋਂ ਸਵਾਈਆਂ ਸਤਿਗੁਰ ਦੇ ਬਹੁਤੀਆਂ ਤੋਂ ਬਹੁਤੀਆਂ ਗੱਲ ਵਧੀਕ ਹੋਣ ਲੱਗੀਆਂ ਨੇ ਪਾਸ ਮਹਾਰਾਜ ਦੇ। ਉਹ ਵੀ ਸੇਵਾ 'ਚ ਖੜੀਆਂ ਨੇ, 18 ਸਿੱਧੀਆਂ ਨੇ। ਰਿਧੀ ਕੀ ਹੁੰਦੀ ਹੈ? ਇੱਕ ਸਿਰ ਅੰਨ ਆਟਾ ਲੈ ਕੇ ਵਰਤਾਈ ਜਾਣਾ, ਮੁੱਕਲਣਾ ਦੇਣਾ, ਉਹਨੂੰ ਰਿਧੀ ਕਹਿੰਦੇ ਨੇ। ਨਿਧੀ ਜਿਹੜੀ ਹੈ ਇਹ 9 ਵੱਡੇ ਖਜ਼ਾਨੇ ਮੰਨੇ ਨੇ। ਸੋ ਸ਼ੰਖ ਚੱਕਰ ਜਿਹੜੇ ਵਰਚ ਆਦਿਕ, ਪਦਮ ਮਹਾਪਦਮ ਆਦਿਕ ਅਤੇ ਮੁਕੰਦ ਕੁੰਦ ਨੀਲ, ਇਹ 9 ਖਜ਼ਾਨੇ ਨੇ, ਇਹਨਾਂ ਨੂੰ ਰਿਧੀ ਆਪਣੇ ਨਿਧੀ ਕਹਿੰਦੇ ਨੇ। ਇਹ ਤਾਂ ਸਾਰੀਆਂ ਮਹਾਰਾਜ ਦੇ ਚਰਨਾਂ ਵਿੱਚ ਮੌਜੂਦ ਨੇ, ਹਾਜ਼ਰ ਨੇ। ਹਾਂਜੀ,
ਜੋਗੀ ਦੇਖ ਚਲਿੱਤਰ ਨੂੰ
ਹਾਂਜੀ
ਮਨ ਵਿੱਚ ਰਿਸਕ ਘਨੇਰੀ ਖਾਈ।
ਜੋਗੀਆਂ ਨੇ ਇਹ ਕੌਤਕ ਵੇਖ ਕੇ, ਚਲਿੱਤਰ ਮੈਨੇ ਕੌਤਕ, ਵੀ ਸਾਨੂੰ ਤਾਂ ਅੱਗੇ ਲੋਕ ਸਾਨੂੰ ਮੱਥਾ ਟੇਕਦੇ ਸੀ, ਅੱਜ ਸਾਰਾ ਹੀ ਮੇਲਾ ਇਹਨਾਂ ਵੱਲ ਨੂੰ ਪਲਟ ਗਿਆ ਅਤੇ ਮਾਇਆ ਵੀ ਉੱਧਰ ਨੂੰ ਜਾਣ ਲੱਗੀ ਆ। ਇਹ ਚਲਿੱਤਰ ਨੂੰ ਵੇਖ ਕੇ ਜੋਗੀਆਂ ਨੇ, ਨਾਥਾਂ ਨੇ, ਸਿੱਧਾਂ ਨੇ ਮਨ ਵਿੱਚ ਰਿਸਕ ਨਾਮ ਹੁੰਦਾ ਗੁੱਸੇ ਦਾ, ਘਨੇਰੀ ਬਹੁਤੀ ਜਾਂ ਈਰਖਾ ਕਹਿ ਲਓ, ਬਹੁਤੀ ਈਰਖਾ ਇਹਨਾਂ ਨੇ ਕੀਤੀ ਹੈ ਜੀ।
ਭਗਤੀਆ ਪਾਈ ਭਗਤ ਆਣ ਲੋਟਾ ਜੋਗੀ ਲਾਇਆ ਛਪਾਈ।
ਹੁਣ ਇਹ ਆਪਣੀ ਕੋਈ ਕਰਾਮਾਤ ਵਿਖਾਉਣ ਲੱਗੇ ਨੇ। ਉਹ ਮੇਲੇ 'ਚ ਹੁਣ ਰਾਜਧਾਰੀ ਆਏ ਹੁੰਦੇ ਨੇ, ਆਪਾਂ ਵੇਖਦੇ ਹਾਂ ਪਿੰਡਾਂ 'ਚੋਂ ਆਇਆ ਰੰਗ ਤਮਾਸ਼ਿਆਂ ਵਾਲੇ ਆਏ ਹੁੰਦੇ ਨੇ, ਇੱਥੇ ਵੀ ਰਾਜਧਾਰੀ ਆਏ ਹੋਏ ਸੀ, ਰਾਸ ਕਰ ਰਹੇ ਸੀ। ਉਹਨਾਂ ਦਾ ਇੱਕ ਲੋਟਾ ਰੱਖਿਆ ਸੀ ਜਿੱਥੇ ਲੋਕ ਲਿਆ ਲਿਆ ਕੇ ਗੁਰਾਈ ਦੇ ਪੈਸੇ ਪਾਉਂਦੇ, ਉਹਦੇ 'ਚ ਲੋਟਾ ਭਰਿਆ ਸੀ ਪੈਸਿਆਂ ਨਾਲ। ਇਹ ਸਿੱਧਾਂ ਨੇ ਕੀ ਕੀਤਾ? ਆਪਣੀ ਸਿੱਧੀ ਦੇ ਨਾਲ ਉਹ ਲੋਟਾ ਜਿਹੜਾ ਸੀ ਕਾਸ਼ਿਪ 'ਚ ਲੁਕੋ ਦਿੱਤਾ, 3 ਮੀਲ ਦੀ ਉਚਾਈ 'ਤੇ ਜਾ ਕੇ ਰੱਖ ਦਿੱਤਾ, ਬੇਆਧਾਰ ਉੱਥੇ ਲੁਕੋ ਦਿੱਤਾ। ਹੁਣ ਜਦੋਂ ਇਹ ਲੁਕੋਇਆ, ਰਾਜਧਾਨੀਆਂ ਦੀ ਕੀ ਹਾਲਤ ਹੈ ਅਗਲੀ ਲਾਈਨ 'ਚ ਦੱਸਦੇ ਨੇ।
ਭਗਤੀਆ ਗਈ ਭਗਤ ਭੁੱਲ,
ਭਗਤੀਆਂ ਰਾਜਧਾਨੀਆਂ ਨੂੰ ਕਹਿੰਦੇ ਨੇ। ਭਗਤੀਆਂ ਨੂੰ ਇਹ ਨਹੀਂ ਕਿ ਭਗਤੀ ਭੁੱਲ ਗਈ, ਭਗਤ ਭੁੱਲ ਦਾ ਅਰਥ ਇੱਥੇ ਵੀ ਰਾਸ ਪਾਉਣੀ ਹੁਣ ਭੁੱਲ ਗਈ। ਕਿਉਂ?
ਅੱਗੇ ਲੋਟੇ ਅੰਦਰ ਸੁਰਤ ਭੁਲਾਈ,
ਉਹਨਾਂ ਦੀ ਸੁਰਤ ਤਾਂ ਲੋਟੇ 'ਚ ਸੀ, ਲੁੱਟ ਆ ਗਿਆ ਗੁਆਚ, ਕਿ ਲੋਟੇ 'ਚ ਮਾਇਆ ਸੀ ਇਹ, ਜਾਂ ਹੁਣ ਲੋਟਿਆ ਹੀ ਨਹੀਂ ਦਿਸ ਰਿਹਾ ਰਾਸ ਕਿਵੇਂ ਹੁਣ ਜਿਹੜਾ ਸੀ ਉਹ ਪੀਪਣੀ ਵੱਜਣੋਂ ਹਟ ਗਈ। ਹਾਂਜੀ, ਅਤੇ ਕਈ ਵਾਰੀ ਇੱਧਰ ਵੀ ਹੋ ਜਾਂਦਾ ਆਪਣੇ ਵਾਲੇ ਪਾਸੇ ਵੀ। ਹਾਂਜੀ, ਨਾ ਚ ਕਥਾ ਬਾਚਕ ਜਾਂ ਰਾਗੀ ਵੀਰਾਂ ਨੂੰ ਕਿਤੇ ਥੋੜ੍ਹੀ ਆ ਜਾਏ ਇਹ, ਹਾਂ ਉੱਥੇ ਵੀ ਐਸਾ ਹੋ ਜਾਂਦਾ ਹੈ। ਜਾਂ ਕਈ ਵਾਰੀ ਕਦਾ ਤਾਂ ਤਬਲੇ ਵਾਲਾ ਵੇਖਦੇ ਨੇ ਵੀ ਕਿੰਨੇ ਕੁ ਚੜ੍ਹੇ ਨੇ, ਉਹਨੂੰ ਲੋਟੇ ਵਿੱਚ ਬਿਰਤੀ ਸੀ, ਉਹਦੇ ਕਰਕੇ ਹੁਣ ਉਹ ਜਿਹੜੀ ਹੈ ਬਾਈ ਸੁਰ 'ਤੇ ਭੁੱਲ ਗਈ ਆ, ਰਾਸ ਪਾਉਣ ਵਾਲੀ ਜਿਹੜੀ ਸੀ। ਹਾਂਜੀ,
ਬਾਬਾ ਜਾਣੀ ਜਾਣ ਪੁਰਖ,
ਸਤਿਗੁਰੂ ਜੀ ਅੰਤਰਜਮਲਵੇਂ ਸਿੱਧਾਂ ਨੇ ਸ਼ਰਾਰਤ ਕੀਤੀ ਆ ਆਪਣੀ ਸ਼ਕਤੀ ਦਿਖਾਉਣ ਲਈ, ਇਹਨਾਂ ਲੋਕਾਂ ਨੂੰ ਇਸ ਪਾਸੇ ਨੂੰ ਖਿੱਚਣ ਲਈ। ਸਤਿਗੁਰੂ ਤਾਂ ਅੰਤਰਜਾਮੀ ਨੇ ਜਾਣੀ ਜਾਣ ਨੇ, ਉਹਨਾਂ ਨੇ ਜਾਣ ਲਿਆ, ਕੀ ਕਰਿਆ ਫਿਰ?
ਕੱਢਿਆ ਲੋਟਾ ਜਹਾ ਲੁਕਾਈ,
ਜਿੱਥੇ ਲੁਕਾ ਕੇ ਰੱਖਿਆ ਸੀ ਇਹਨਾਂ ਨੇ ਕਾਸ ਵਿੱਚ, ਲੋਟਾ ਮਾਰ ਚੱਕ ਲਿਆਂਦਾ ਕੱਢ ਸ਼ਕਤੀ ਨਾਲ। ਮਨ ਹੁਕਮੇ ਕਰਨਾ ਸੀ ਬਈ ਇੱਧਰ ਆ ਜਾ ਭਾਈ, ਅਤੇ ਨਿਗਾਹੀ ਫੇਰਨੀ ਸੀ, ਅਤੇ ਉਹ ਜਦੋਂ ਐਸਾ ਹੋਇਆ ਸਾਰਿਆਂ ਨੂੰ ਲੋਟਾ ਵਾਪਸ ਲੈ ਆਉਂਦਾ। ਹਾਂਜੀ, ਸਿੱਧਾਂ ਨੂੰ ਫਿਰ ਕੀ ਖੁਣਸ ਹੋਈ?
ਵੇਖ ਚਲਿੱਤਰ ਜੋਗੀ ਖੁਣਸਾਈ,
ਇਹ ਚਲਿੱਤਰ ਨੂੰ ਵੇਖ ਕੇ ਯੋਗੀਆਂ ਦੇ ਅੰਦਰ ਖੁਣਸ ਪੈਦਾ ਹੋਈ। ਖੁਣਸ ਨਾਲ ਕਹਿ ਲਓ ਬਈ ਗੁੱਸਾ, ਈਰਖਾ ਹੋਰ ਵੱਧ ਗਈ, ਹਾਂਜੀ ਕ੍ਰੋਧ ਦੀ ਅੱਗ ਹੋਰ ਵੱਧ ਗਈ।
ਵਾਹਿਗੁਰੂ ਖਾਧੀ ਖੁਣਸ ਜੋਗੀਸਰਾ,
ਇਉਂ ਜੋਗੀਸਰਾਂ ਨੇ ਜਿਹਨੂੰ ਉੱਕਣ ਨਾਲ ਹੈ ਕਿ ਘੋੜੇ ਨਾਲ ਹੋਣਾ
ਇੱਥੇ,
ਹਾਂ ਜੋਗੀਸਰਾਂ
ਜੋਗੀਸਰਾ,
ਹਾਂਜੀ ਕਈਆਂ ਕੋਲ ਔਕੜ ਨਾਲ ਹੋਣਾ ਪਰ ਇਹ ਹੋੜੇ ਨਾਲ ਪਾਠ। ਖਾਧੀ ਖੁਣਸ ਜੋਗੀਸਰਾਂ ਅੱਗੇ
ਗੋਸ਼ਟ ਕਰਨ ਸਭੇ ਉੱਠ ਆਈ,
ਇਉਂ ਜੀ ਯੋਗੀਆਂ ਨੇ ਈਰਖਾ ਕਰਕੇ ਖੁਣਸ ਖੁਣਸ ਦਾ ਨਾਮ ਈਰਖਾ ਹੋ ਗਈ, ਉਹਨਾਂ ਨੂੰ ਸਪਰਧਾ ਹੋ ਗਈ, ਇਹਦੇ ਕਰਕੇ ਉੱਠ ਕੇ ਆਏ, ਕਹਿੰਦੇ ਆ ਸਾਡੇ ਨਾਲ ਗੋਸ਼ਟ ਜਿਹੜਾ ਗੋਸ਼ਟ ਕਰ, ਗਿਆਨ ਚਰਚਾ ਕਰ। ਇਹੀ ਵੱਡਾ ਉਦੋਂ ਹੁੰਦਾ ਸੀ ਵੀ ਇੱਕ ਦੂਜੇ ਨੂੰ ਚਰਚਾ 'ਚ ਹਰਾ ਦੇਣਾ ਆਪਣੀ ਜਿੱਤ ਸਮਝਦੇ ਸੀ, ਕਹਿੰਦੇ ਆਓ ਜੀ ਚਰਚਾ ਕਰੋ ਸਾਡੇ ਨਾਲ। ਹਾਂਜੀ
ਪੁੱਛੇ ਜੋਗੀ ਭੰਗਰਨਾਥ,
ਪੁੱਛਿਆ ਇਹ ਜਿਹੜਾ ਭੰਗਰਨਾਥ ਸੀ ਇਹ ਥੋੜ੍ਹਾ ਜਿਹਾ ਜ਼ਿਆਦਾ ਹੀ ਬੜਬੋਲਾ ਸੀ ਅਤੇ ਬੜਾ ਗੁੱਸੇਖੋਰ ਸੀ, ਇਹਨੂੰ ਇਹ ਮੂਹਰੇ ਆਇਆ ਪਹਿਲਾਂ ਨੌ ਨਾਥਾਂ ਵਿੱਚੋਂ ਭੰਗਰਨਾਥ ਜਿਹੜਾ ਸੀ, ਆ ਕੇ ਪੁੱਛਦਾ ਮਹਾਰਾਜ ਜੀ ਨੂੰ ਕੀ ਕਹਿੰਦਾ ਹੈ, ਵਚਨੇ ਬੋਲਦਾ। ਹਾਂਜੀ
ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ,
ਤੁਸੀਂ ਦੁੱਧ ਵਿੱਚ ਇਹ ਕਾਂਜੀ ਕਿਉਂ ਪਾ ਦਿੱਤੀ। ਦੁੱਧ 'ਚ ਕਾਂਜੀ ਪਾਉਣ ਦਾ ਭਾਵ ਸੀ ਕਿ ਤੁਸੀਂ ਇੱਕ ਵੇਲੇ ਤਾਂ ਜਿਹੜਾ ਸੀ ਸਾਧੂਆਂ ਵਾਲਾ ਵੇਖ ਧਾਰਨ ਕੀਤਾ ਹੋਇਆ ਸੀ, ਭਗਵੇਂ ਕੱਪੜੇ ਵਸਤਰ ਪਾਏ ਹੋਏ ਸੀ, ਉਹ ਹੁਣ ਉਹ ਭਗਵਾਂ ਵੇਚ ਛੱਡ ਕੇ ਤੁਸੀਂ ਗ੍ਰਿਸਤੀਆਂ ਵਾਲਾ ਬਾਣਾ ਪਾ ਲਿਆ, ਅਤੇ ਇਸ ਲਈ ਕਿਵੇਂ ਉਦੋਂ ਹੁੰਦਾ ਸੀ ਜੇ ਭਗਵਾਂ ਵਸਤਰ ਨਾ ਪਾਏ ਹੋਣ ਤਾਂ ਸਾਧੂ ਨਹੀਂ ਸੀ ਮੰਨਦੇ। ਕਹਿੰਦੇ ਇਹ ਤੁਸੀਂ ਇਹ ਭੇਖ ਨੂੰ ਜਿਹੜੀ ਸੀ ਇਹ ਜਿਹੜਾ ਭੇਖ ਬਦਲ ਲਿਆ, ਇਹ ਦੁੱਧ ਵਿੱਚ ਕਾਂਜੀ ਪਾਉਣ ਵਾਲੀ ਗੱਲ ਕੀਤੀ ਹੈ। ਹਾਂਜੀ ਕਾਂਜੀ ਹੁੰਦਾ ਸੀ ਵੀ ਇੱਕ ਖਟਿਆਈ ਹੁੰਦੀ ਦੁੱਧ 'ਚ ਪਾ ਦਿਓ ਦੁੱਧ ਫਟ ਜਾਂਦਾ, ਦੁੱਧ ਨੂੰ ਆਪਾਂ ਲਾ ਜਾਗ ਲਾ ਦਿੰਦੇ ਜਿਵੇਂ, ਹੁਣ ਜਾਗ ਕਹਿੰਦੇ ਉਹ ਕਾਂਜੀ ਉੱਦਾਂ ਦੀ ਖਟਿਆਈ ਵਾਲੀ ਚੀਜ਼ ਹੈ, ਦੁੱਧ ਪਾਓ ਦੁੱਧ ਫਟ ਜਾਣਾ। ਇਉਂ ਕਹਿੰਦੇ ਭੇਖ ਦੇ ਵਿੱਚ ਤੁਸੀਂ ਇਹ ਕਾਂਜੀ ਪਾ ਦਿੱਤੀ। ਹਾਂਜੀ
ਫਿਟਿਆ ਚਾਟਾ ਦੁੱਧ ਦਾ,
ਹਾਂ ਫਿਟਿਆ ਇਹ ਚਾਟਾ ਜਿਹੜਾ ਸੀ ਭੇਖ ਰੂਪੀ ਚਾਟਾ, ਚਾਟਾ ਮੱਟੀ ਨੂੰ ਕਹਿੰਦੇ ਹਾਂ ਜੇ ਦੁੱਧ ਪਾਇਆ ਹੋਵੇ, ਮਟਕਾ ਕਹਿ ਲਓ, ਇਹ ਦੁੱਧ ਦਾ ਜਿਹੜਾ ਮਟਕਾ ਫਿੱਟ ਗਿਆ ਭੇਖ ਰੂਪੀ ਜਿਹੜਾ ਸੀ, ਰਿੜਕਿਆ
ਮੱਖਣ ਹੱਥ ਨਾ ਆਈ,
ਹਾਂ ਰਿੜਕਿਆ ਤਾਂ ਕੌਮਾਂ ਜ਼ਰੂਰ ਲਾਉਣੀਆਂ, ਰਿੜਕਿਆ ਮੱਖਣ ਨਹੀਂ ਕਹਿੰਦੇ, ਕਹਿੰਦਾ ਮੱਖਣ ਥੋੜ੍ਹਾ ਰਿੜਕੀਂਦਾ, ਮੱਖਣ ਵਾਸਤੇ ਰਿੜਕੀਂਦਾ ਹੈ, ਸੋ ਕਰਕੇ ਇਹ ਰਿੜਕਿਆ 'ਤੇ ਵੀ ਜਮਕ ਲਾਓ, ਪੜ੍ਹੋ ਸਾਰੇ ਫਿਟਿਆ ਚਾਟਾ ਦੁੱਧ ਦਾ,
ਫਿਟਿਆ ਚਾਟਾ ਦੁੱਧ ਦਾ
ਰਿੜਕਿਆ ਮੱਖਣ ਹੱਥ ਨਾ ਆਈ,
ਮੱਖਣ ਹੱਥ ਨਾ ਆਈ।
ਕਹਿੰਦੇ ਵੀ ਹੁਣ ਗਿਆਨ ਇਹ ਜਿਹੜੀ ਸੀ ਤੁਸੀਂ ਸੰਨਿਆਸੀਆਂ ਵਾਲੀ ਉਦਾਸੀਆਂ ਵਾਲਾ ਜਿਹੜਾ ਸੀ ਚਾਟਾ ਗ੍ਰਿਸਤੀਆਂ ਵਾਲਾ ਭੇਖ ਬਣਾ ਕੇ ਕਾਂਜੀ ਪਾ ਦਿੱਤੀ ਹੈ, ਹੁਣ ਇਹਦੇ ਵਿੱਚੋਂ ਗਿਆਨ ਰੂਪੀ ਮੱਖਣ ਨਹੀਂ ਜੇ ਨਿਕਲਣਾ, ਹਾਂ ਅਤੇ ਨਾ ਹੀ ਮੁਕਤੀ ਹੋਣੀ ਹੈ। ਇਹ ਉਹਨਾਂ ਨੇ ਇਸ ਢੰਗ ਨਾਲ ਭੰਗਰਨਾਥ ਨੇ ਮਹਾਰਾਜ ਨੂੰ ਜਿਹੜਾ ਸੀ ਸ਼ਬਦਾਵਲੀ ਵਿੱਚ ਆਖਿਆ।
ਭੇਖ ਉਤਾਰ ਉਦਾਸ ਦਾ,
ਆਹ ਗੱਲ ਸੀ ਕਹਿੰਦਾ ਤੁਸੀਂ ਉਦਾਸੀ ਵਾਲਾ ਭੇਖ ਉਤਾਰ ਦਿੱਤਾ ਹੈ। ਹਾਂਜੀ
ਵੱਤ ਕਿਉਂ ਸੰਸਾਰੀ ਰੀਤ ਚਲਾਈ,
ਇਹ ਵੱਤ ਉੱਧਰ ਦੀ ਬੋਲੀ ਆ ਨਨਕਾਣਾ ਸਾਹਿਬ ਵਾਲੇ ਪਾਸੇ ਦੀ, ਵੱਤ ਕਹਿੰਦੇ ਮੁੜ ਕੇ ਫਿਰ, ਹਾਂਜੀ ਮੁੜ ਕੇ ਕਿਉਂ ਇਹ ਸੰਸਾਰੀ ਰੀਤ ਤੁਸੀਂ ਚਲਾ ਦਿੱਤੀ ਹੈ, ਫਿਰ ਕਿਉਂ ਐਸਾ ਕਰ ਦਿੱਤਾ, ਭੇਖ ਬਦਲਣਾ ਠੀਕ ਨਹੀਂ, ਇਸ ਕਰਕੇ ਤੁਸੀਂ ਇਹ ਕਾਂਜੀ ਪਾਈ ਹੈ। ਹਾਂਜੀ
ਨਾਨਕ ਆਖੇ ਭੰਗਰਨਾਥ,
ਸਤਿਗੁਰੂ ਜੀ ਉੱਤਰ ਦੇ ਰਹੇ ਨੇ ਭੰਗਰਨਾਥ ਨੂੰ, ਆਏ ਭੰਗਰਨਾਥ ਸੁਣ, ਉਸੇ ਲਹਿਜੇ ਮਹਾਰਾਜ ਨੂੰ ਉੱਤਰ ਦੇ ਰਹੇ ਨੇ। ਹਾਂਜੀ
ਤੇਰੀ ਮਾਂ ਕੁਚੱਜੀ ਆਈ,
ਹਾਂ ਤੇਰੀ ਮਾਂ ਕੁਚੱਜੀ ਆਈ, ਭੰਗਰਨਾਥ ਤੇਰੀ ਮਾਂ ਕੁਚੱਜੀ, ਮਾਂ ਤੋਂ ਭਾਵ ਦੋ ਅਰਥ ਲੈ ਜਾਂਦੇ ਨੇ, ਗੋਰਖ ਨੂੰ ਮਾਂ ਮੰਨਦੇ ਸੀ, ਆ ਤੇਰੀ ਮਾਂ ਗੋਰਖ ਜਿਹੜਾ ਹੈ ਕੁਚੱਜਾ ਹੈ, ਗੋਰਖ ਨਾਥ ਜਿਹਦੇ ਤੁਸੀਂ ਅਗਵਾਈ ਵਿੱਚ ਇਹ ਆਪਣਾ ਇਹ ਸ਼ਕਤੀਆਂ ਕਰਾਮਾਤਾਂ ਦਿਖਾ ਕੇ ਲੋਕਾਂ ਨੂੰ ਆਪਣੇ ਮਗਰ ਲਾ ਰਹੇ ਹੋ, ਅਤੇ ਲੋਕਾਂ ਲੁਕਾਈ ਸਾਰੀ ਗਿਆਨ ਤੋਂ ਵੀ ਹੋਣੀ ਹੈ, ਅਤੇ ਇਸ ਲਈ ਤੇਰੀ ਮਾਂ ਕੁਚੱਜ ਗੋਰਖਨਾਥ ਕੁਚੱਜਾ ਹੀ ਹੈ, ਆਹੀ ਮੈਨੇ ਹੈ, ਜਾਂ ਕੁਚੱਜੀ ਅਰਥ ਬੁੱਧੀ ਤੋਂ ਵੀ ਲਿਆ ਜਾਂਦਾ, ਤੇਰੀ ਬੁੱਧੀ ਹੈ ਜਿਹੜੀ ਤੇਰੀ ਮਾਂ, ਇਹਦੇ 'ਚ ਚੱਜ ਨਹੀਂ ਕੋਈ, ਅਚਾਰ ਤੋਂ ਰਹਿਤਾ ਇਹ ਬੁੱਧੀ ਤੇਰੀ ਖਰਾਬ ਹੋਈ ਆ। ਹਾਂ
ਭਾਂਡਾ ਧੋਏ ਨਾ ਜਤਾਉਣ,
ਜਾਤਿਓਂ
ਪਾਏ ਕੁਚੱਜੇ ਫੁੱਲ ਚੜਾਈ,
ਸੜਾਈ
ਫੁੱਲ ਸੜਾਈ,
ਸਾਰਾ ਪੰਥ ਪੜ੍ਹੋ,
ਭਾਂਡਾ ਧੋਏ ਨਾ ਜਤਾਉਣ
ਪਾਏ ਕੁਚਜੇ ਫੁੱਲ ਸੜਾਈ।
ਮਹਾਰਾਜ ਕਹਿੰਦੇ ਤੁਹਾਡੇ ਮਾਂ ਗੋਰਖ ਦਾ ਭਾਂਡਾ ਕਿਹੜਾ? ਹਿਰਦਾ। ਅੰਤਸਕਰਨ ਰੂਪੀ ਜਿਹੜਾ ਹਿਰਦਾ ਨਾ ਉਹਨਾਂ ਦਾ, ਉਹ ਧੋਤਾ ਨਹੀਂ ਹੋਇਆ, ਭਰਿਆ ਪਿਆ ਵਾਸਨਾ ਨਾਲ, ਆਪਣੀ ਪੂਜਾ ਕਰਾਉਣ ਨਾਲ। ਗਿਆਨ ਤੋਂ ਸਿੱਖਣਾ ਕੰਮ ਹੈ। ਪਾਏ ਕੁ ਚੱਜੇ ਫੁੱਲ ਸੜਾਈ, ਕਹਿਣ ਲੱਗਿਆ ਵੀ ਜਿਸ ਗ੍ਰਿਸ਼ਤ ਦੀ ਤੁਸੀਂ ਨਿੰਦਿਆ ਕਰਦੇ ਹੋ, ਉਸ ਗ੍ਰਿਸ਼ਤ ਤੋਂ ਤੀਤ ਹੋ ਕੇ ਫਿਰ ਜਿਹੜਾ ਸੀ ਗ੍ਰਿਸ਼ਤੀਆਂ ਕੋਲ ਮੰਗਣ ਜਾਂਦੇ ਹੋ ਤੁਸੀਂ, ਅਤੇ ਉਸੇ ਨੂੰ ਤੁਸੀਂ ਆਪ ਸਾਡੇ ਭੇਖ ਨੂੰ ਤੁਸੀਂ ਜਿਹੜਾ ਗ੍ਰਿਸ਼ਤੀਆਂ ਵਾਲਾ ਬਣਾਇਆ ਇਹਨੂੰ ਨਿੰਦਦੇ ਹੋ। ਇੱਕ ਚੱਜਾ ਪਾਏ ਫੁੱਲ ਸੜਾਈ, ਫੁੱਲ ਸੜਨ ਦਾ ਹੁੰਦਾ ਵੀ ਹਿਰਦਾ, ਹਿਰਦਾ ਕੌਲ ਜਿਹੜਾ ਹੈ, ਹਿਰਦਾ ਫੁੱਲ ਜਿਹੜਾ ਹੈ ਉਹਦਾ ਈਰਖਾ ਵਿੱਚ ਸੜ ਰਿਹਾ ਹੈ।
ਹੋਏ ਅਤੀਤ ਗ੍ਰਹਿਸਥ ਤਜ ਫਿਰ
ਗ੍ਰਹਿਸਥ ਨਹੀਂ ਕਹਿਣਾ ਗ੍ਰਹਿਸਥ
ਗ੍ਰਹਿਸਥ ਤਜ ਫਿਰ ਉਨਕੇ ਘਰ ਮੰਗਣ।
ਇਹਦੇ 'ਚ ਸਪਸ਼ਟ ਕੀਤੀ ਆ ਗੱਲ ਮਹਾਰਾਜ ਜੀ ਨੇ, ਹੋਏ ਅਤੀਤ ਤੁਸੀਂ ਗ੍ਰਹਿਸਥ ਵੱਲੋਂ ਜਿਹੜੇ ਹੋ ਗ੍ਰਹਿਸਥ ਨੂੰ ਛੱਡ ਕੇ ਅਤੀਤ ਹੋ ਗਏ, ਆਪਣੇ ਆਪ ਨੂੰ ਕਹਿੰਦੇ ਵਿਰਕਤ ਹਾਂ ਅਸੀਂ ਜੀ, ਅਸੀਂ ਤਾਂ ਵਿਹੰਗਮ ਹਾਂ ਜੀ, ਗ੍ਰਹਿਸਥ ਨੂੰ ਮਾੜਾ ਕਹਿੰਦੇ ਹਾਂ। ਇਉਂ ਗ੍ਰਹਿਸਥ ਨੂੰ ਤਾਜ ਮੈਨੇ ਛੱਡ ਕੇ ਫਿਰ ਉਹਨ ਹੋ ਕੇ ਘਰ ਮੰਗਣ ਜਾਈ, ਉਨਾ ਹੀ ਗ੍ਰਹਿਸਥੀਆਂ ਦੇ ਘਰ ਤੁਸੀਂ ਮੰਗਣ ਜਾਂਦੇ ਹੋ। ਜਿਵੇਂ ਪੰਜਵੇਂ ਪਾਤਸ਼ਾਹ ਜਿਵੇਂ ਕਿਹਾ ਗੁਰਬਾਣੀ ਵਿੱਚ, ਪੂਰਨ ਤਾਪ ਗੇਰੀ ਕੇ ਬਸਤਰਾ, ਆਪਦਾ ਕਮਾਰਿਆ ਗ੍ਰਹਿਸਥੇ ਨਸਤਾ, ਉਹ ਦੁੱਖਿਆ ਤਾਂ ਘਰ ਨੂੰ ਗ੍ਰਹਿਸਥੀ ਨੂੰ ਛੱਡ ਕੇ ਕਹਿੰਦੇ ਉਸ 'ਤੇ ਜੋਗੀ ਬਣ ਗਿਆ ਜੀ। ਆਪਦਾ ਕਮਾਰਿਆ ਗ੍ਰਹਿਸਥੇ ਨਸਤਾ ਜਿਹੜਾ ਸੀ, ਪੂਰਨ ਤਾਪ ਗੇਰੀ ਕੇ ਬਸਤਰਾ, ਆਪਦਾ ਕਮਾਰਿਆ ਗ੍ਰਹਿਸਥੇ ਨਸਤਾ, ਗ੍ਰਹਿਸਥੇ ਨਸਤਾ, ਉੱਥੋਂ ਭੱਜ ਗਏ ਹੋ। ਕਾਨ ਫਰਾਏ ਹਰਾਏ ਟੂਕਾ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਅਤੇ ਟੂਕਾ ਨਾਲ ਟੁਕੜੇ ਮੰਗਦੇ ਉਹਨਾਂ ਹੀ ਗ੍ਰਹਿਸਥੀਆਂ ਤੋਂ ਜਿਹਨਾਂ ਨੂੰ ਮਾੜਾ ਛੱਡ ਕੇ ਘਰ ਨੂੰ ਛੱਡ ਕੇ ਆਇਓ। ਕਾਨ ਫਰਾਏ ਹਰਾਏ ਟੂਕਾ, ਘਰ ਘਰ ਮੰਗਾ ਤਰਤਾਮ ਅਤੇ ਚੁੱਕਾ। ਇਉਂ ਜਿਹੜੇ ਤੁਸੀਂ ਫਿਰਦੇ ਹੋ, ਬੰਤਾ ਛੋਟ ਬੰਦ ਨਜ਼ਰ ਪਾ ਨਾਰੀ, ਆਪਣੀ ਇਸਤਰੀ ਛੱਡ ਕੇ ਉਹਨੂੰ ਮਾੜਾ ਕਹਿ ਕੇ ਛੱਡਾਇਓ। ਹੁਣ ਪਰਾਇਆਂ 'ਤੇ ਮਾੜੀ ਨਿਗਾਹ ਰੱਖਣੀ ਕੀਤੀ ਹੋਈ ਹੈ, ਬੇਸ ਨਾ ਪਾਇਓ ਮਹਾਂ ਦੁਖਿਆਰੀ, ਇਹ ਤੁਹਾਡੀ ਹਾਲਤ ਹੈ। ਇਉਂ ਮਹਾਰਾਜ ਨੇ ਕਿਹਾ, ਜੋਗ ਨਾ ਭਗਮੀ ਕੱਪਣੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਅਸੀਂ ਤਾਂ ਗ੍ਰਿਸ਼ਤ ਨੂੰ ਬਹੁਤ ਮਹਾਨਤਾ ਦਿੱਤੀ ਹੈ, ਤੁਸੀਂ ਜਿਸ ਗ੍ਰਿਸ਼ਤ ਨੂੰ ਮੰਦਾ ਕਹਿੰਦੇ ਹੋ, ਮਾੜਾ ਕਹਿੰਦੇ ਹੋ, ਉਹਨਾਂ ਕੋਲ ਹੀ ਜਿਹੜੇ ਤੁਸੀਂ ਮੰਗਣ ਵਾਸਤੇ ਜਾਂਦੇ ਹੋ, ਉਹਨਾਂ ਦੇ ਮੰਗਤੇ ਬਣੇ ਹੋਏ ਹੋ, ਨਾਲੇ ਉਹਨਾਂ ਨੂੰ ਮਾੜਾ ਕਹਿੰਦੇ ਹੋ। ਅਤੀਤ ਦੇ ਦੋ ਹੱਥ ਨੇ, ਇੱਕ ਤਾਂ ਦਾ ਵੀ ਵਿਰਕਤ ਮਾਇਆ ਵੱਲੋਂ ਵਿਰਕਤ ਹੋ ਜਾਣਾ, ਇਹ ਕਿਹਾ ਉਹਨਾਂ ਨੇ ਇਹ ਗ੍ਰਿਸ਼ਤ ਵੱਲੋਂ ਵਿਰਕਤ ਹੋਏ ਨੇ, ਗ੍ਰਿਸ਼ਤ ਦਾ ਤਿਆਗ ਕੇ ਤਿਆਗੀ ਕਹਿ ਲਓ ਸੌਖਾ। ਬਿੰਦ
ਬਿੰਦ ਤੇ ਕੁਛ ਹੱਥ ਨਾ ਆਈ,
ਹਾਂ ਬਿੰਦ ਤੇ ਕੁਛ ਹੱਥ ਨਾ ਆਈ,
ਹਾਂ
ਮਹਾਰਾਜ ਕਹਿੰਦੇ ਤੁਸੀਂ ਤਾਂ ਮੰਗਦੇ ਹੀ ਮੰਗਦੇ ਹੋ, ਦਿੰਦੇ ਤਾਂ ਨਹੀਂ ਨਾ ਕੁਛ। ਗ੍ਰਿਸ਼ਤੀ ਵਿਚਾਰੇ ਕਿਰਤ ਕਰਦੇ ਨੇ, ਕਿਰਤ ਕੱਢ ਕੇ ਦਸਵੰਡ ਆਪਣੇ ਵਿੱਚੋਂ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਉਹ ਤਾਂ ਸੱਚੇ ਕਿਰਤੀ ਨੇ, ਫਿਰ ਤੁਹਾਡੇ ਨਾਲ ਬਿਹਤਰ ਨਹੀਂ ਹੈਗੇ ਉਹ। ਇਸ ਕਰਕੇ ਬਿੰਦ ਦਿੱਤੇ ਬਿਨਾ ਕੋਈ ਵਸਤੂ ਹੱਥ ਨਹੀਂ ਆਉਂਦੀ, ਇਸ ਲਈ ਕਿਹਾ ਵੀ ਤੁਹਾਡੇ ਭੇਖ ਨਾਲੋਂ ਗ੍ਰਿਸ਼ਤੀ ਚੰਗੇ ਨੇ। ਇਸ ਭੇਖੇ ਥਾਪ ਹੋ ਗਿਰਹੋ ਭਲਾ, ਜਿੱਥੋਂ ਕੋ ਵਰਸਾਏ। ਹਾਂਜੀ, ਤੁਸੀਂ ਮੰਗਤੇ ਹੀ ਮੰਗਤੇ ਹੋ, ਦੇਣ ਜੋਗੇ ਤੁਸੀਂ ਕੁਛ ਨਹੀਂ ਹੈਗੇ। ਪਿੱਛੇ ਵੀ ਕਿਹਾ ਨਾ, ਦਿੱਤਾ ਲਿਆ ਆਪਣਾ, ਅਣ ਦਿੱਤਾ ਕਿਸ ਹੱਥ ਨਾ ਆਵੇ। ਹਾਂਜੀ,
ਇਹ ਸੁਣ ਬਚਨ ਜਗੇਸਰਾ,
ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਨਾ ਜੋਗੀ ਜਿਹੜੇ ਸੀ ਨੇ,
ਮਾਰ ਕਿਲਕ ਬਹੁ ਰੂਏ ਅਠਾਈ,
ਗੁੱਸੇ 'ਚ ਹੋਰ ਆ ਗਏ, ਕਹਿੰਦੇ ਚੰਗਾ ਸੀ ਦਿਖਾਉਂਦਿਆਂ ਸ਼ਕਤੀ ਆਪਣੀ। ਹੁਣ 18 ਸੀ ਨੇ ਤਾਂ ਵੱਧ ਤਾਂ ਕੁਛ ਨਹੀਂ ਸੀ ਉਹਨਾਂ ਕੋਲ, ਕਲਕਾਰੀਆਂ ਮਾਰਨ ਲੱਗ ਪਏ, ਚੀਕਾਂ ਮਾਰਨ ਲੱਗ ਪਏ, ਹਾਂਜੀ ਗਰਜਣ ਲੱਗ ਪਏ, ਕਹਿ ਲਓ ਗੁੱਸੇ 'ਚ। ਮਾਰ ਕਿਲਕ ਬਹੁ ਰੂਏ ਉਠਾਈ, ਰੂਏ ਬਹੁਤ ਰੂਹਾਂ ਜਿਹੜੀਆਂ ਸੀ ਨਾ ਉਹਨਾਂ ਨੂੰ ਉਠਾ ਦਿੱਤਾ, ਪਾਪ ਗੁਪਤ ਰੂਹਾਂ ਜਿਹੜੀਆਂ ਸੀ, ਇੰਨੀਆਂ ਕੁ ਥੋੜ੍ਹੀਆਂ ਜਿੰਨੀਆਂ ਕੁ ਵਸ ਕਰੀਆਂ ਹੋਈਆਂ ਸੀ, ਉਹਨਾਂ ਨੂੰ ਉਠਾ ਦਿੱਤਾ। ਹਾਂਜੀ, ਰੂਏ ਨਾਮ ਦੂਜਾ ਅਰਥ ਵਿੱਚ ਰੋਮਾਂ ਦਾ ਵੀ ਹੁੰਦਾ, ਜਦੋਂ ਕੋਈ ਗੁੱਸੇ 'ਚ ਆ ਜਾਂਦੇ ਨਾ ਐ ਰੋਮ ਖੜ੍ਹੇ ਹੋ ਜਾਂਦੇ ਨੇ, ਜਾਂ ਬਹੁਤਾ ਡਰਿਆ ਹੋਵੇ ਜਦ ਖੜ੍ਹੇ ਹੁੰਦੇ ਨੇ, ਜਾਂ ਬਹੁਤਾ ਗੁੱਸੇ 'ਚ ਆਇਆ ਹੋਵੇ ਉਦੋਂ ਇਹ ਖੜ੍ਹੇ ਹੁੰਦੇ ਨੇ। ਦੂਜੇ ਅਰਥ ਵਿੱਚ ਇਹ ਭਾਵ ਹੈ ਵੀ ਲੂੰ ਕੰਨੇ ਖੜ੍ਹੇ ਹੋਵੇ, ਇੰਨੇ ਗੁੱਸੇ 'ਚ ਆਏ ਹੋਏ ਸੀ, ਦੋਵੇਂ ਅਰਥ ਕੀਤੇ ਜਾਂਦੇ ਨੇ। ਹਾਂਜੀ, ਰੂਏ ਨਾਮ ਰੂਹਾਂ, ਰੂਏ ਨਾਮ ਰੋਮ ਹਾਂਜੀ ਚਲੋ
ਖੱਟ ਦਰਸ਼ਨ ਕਿਉਂ ਖੇਡਿਆ ਕਲ ਯੁਗ ਨਾਨਕ ਬੇਦੀ ਆਈ
ਇਹ ਕਉ ਪਾਠ ਕਰ ਲਿਓ ਖੱਟ ਦਰਸ਼ਨ ਕਉ ਖੇਡਿਆ
ਕਉ ਖੇਡਿਆ
ਕਉ ਪਾਠ ਕਿਉਂ ਨਹੀਂ
ਹਾਂ
ਖੱਟ ਨਾਮ ਸ਼ੇ ਦਾ ਦਰਸ਼ਨ ਨਾਮ ਜਿਹੜੇ ਭੇਖ ਸੇ ਭੇਖ ਜਿਹੜੇ ਸੀ ਜੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਛੇਵਾਂ ਜਾਵਾਂ ਬੇਪਰਕਾ ਜਾ ਮੈਂ ਮੀਨਾ ਮੇਘ ਇਹ ਜਿਹੜੇ ਕਹਿੰਦੇ ਤੁਸੀਂ ਤਾਂ ਸੇ ਜਿਹੜੇ ਭੇਖ ਸੀ ਉਹਨਾਂ ਨੂੰ ਖੇਡ ਦਿੱਤਾ ਨਿੰਦਣਾ ਕਰ ਦਿੱਤਾ ਰੱਦ ਕਰ ਦਿੱਤਾ ਭਾਵ ਐਸੇ ਤੁਸੀਂ ਕਲਯੁਗ ਦੇ ਵਿੱਚ ਬੇਦੀ ਕੁਲ ਵਿੱਚੋਂ ਆਪ ਜੀ ਆਏ ਹੋ ਹਾਂ
ਸਿੱਧ ਬੋਲਣ ਸਭ ਅਬ ਖਾਧੀਆਂ
ਖਾਧੀਆਂ ਨਹੀਂ ਪਣ ਅਬ ਖਾਧੀਆਂ
ਅਬ
ਖਾਧੀਆਂ ਦਵਾਈਆਂ ਨੂੰ ਕਹਿੰਦੇ ਨੇ ਦਾਰੂ ਨੂੰ ਕਹਿੰਦੇ ਨੇ ਦਵਾਈਆਂ ਨੂੰ ਕਹਿੰਦੇ ਨੇ ਅਵਖਦ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ ਅਵਖਦ ਆਉਂਦਾ ਹੈ
ਸਿੱਧ ਬੋਲਣ ਸਭ ਅਵਖਦੀਆਂ
ਹਾਂ
ਤੰਤਰ ਮੰਤਰ ਕੀ ਧੁਨੋ ਚੜਾਈ
ਸਿੱਧ ਜਿਹੜੇ ਨੇ ਜੀ ਤੰਤਰ ਮੰਤਰ ਦੁਆਰਾ ਜਿਹੜਾ ਸੀ ਧੁਨੋ ਚੜਾਈ ਧੁਨੀਆਂ ਆਵਾਜ਼ਾਂ ਤੰਤਰ ਮੰਤਰ ਦੀਆਂ ਆਵਾਜ਼ਾਂ ਮਾਰ ਮਾਰ ਕੇ ਨਾ ਅਤੇ ਅਵਖਦੀਆਂ ਜਿਹੜੀਆਂ ਅਸੀਂ ਦੱਸ ਰਹੇ ਨੇ ਵੀ ਸਾਡੇ ਤੰਤਰ ਵਿੱਚ ਸਾਡੇ ਮੰਤਰ ਵਿੱਚ ਤਾਂ ਆਹ ਦਵਾਈ ਹੈ ਆਹ ਸਿੱਧ ਕਰ ਸਕਦੇ ਹਾਂ ਅਸੀਂ ਇਸ ਗੱਲ ਦਾ ਉਹਨਾਂ ਨੇ ਜਿਹੜੀ ਸੀ ਧੁਨੀ ਉਠਾਈ ਹੈ ਹਾਂਜੀ
ਰੂਪ ਵਟਾਏ ਜੋਗੀਆ
ਦੁਬਾਰੇ ਪੜ੍ਹੇ ਜੋ ਲੈਣ
ਰੂਪ ਵਟਾਏ ਜੋਗੀਆ
ਨਹੀਂ ਉਹ ਪਲੀਜ਼ ਸਿੱਧ ਬੋਲਣ ਸਾਹਿਬ ਆਖਦੀਆਂ
ਸਿੱਧ ਬੋਲਣ ਸਾਹਿਬ ਵਿਖਾਦੀਆਂ
ਤੰਤਰ ਮੰਤਰ ਕੀ ਧੁਨੋ ਚੜ੍ਹਾਈ
ਤੰਤਰ ਮੰਤਰ ਕੀ ਧੁਨੋ ਚੜ੍ਹਾਈ
ਹਾਂ ਇਉਂ ਤੰਤਰਾਂ ਮੰਤਰਾਂ ਨੂੰ ਧੁਨੀ ਬੋਲ ਕੇ ਉਹਦਾ ਤੰਤਰ ਮੰਤਰ ਦਾ ਆਵਾਜ਼ਾਂ ਦੇ ਕਰਕੇ ਅਵਖਦੀਆਂ ਦੱਸਦੇ ਨੇ ਦਵਾਈਆਂ ਦੱਸਦੇ ਨੇ ਕਿ ਸਾਡੇ ਤੰਤਰ ਮੰਤਰ ਤਾਂ ਆਹ ਦਵਾਈ ਕਰ ਸਕਦੇ ਹਾਂ ਅਸੀਂ ਜਾਂ ਧੁਨੋਂ ਦਾ ਅਰਥ ਧਨੁੱਖ ਵੀ ਹੁੰਦਾ ਦੂਜੇ ਅਰਥ ਵਿੱਚ ਧਨੁੱਖ ਅਤੇ ਇਹ ਜਿਹੜੇ ਸੀ ਤੰਤਰ ਮੰਤਰ ਜਿਹੜੇ ਧਨੁੱਖ ਦੇ ਮੂਹਰੇ ਲਾ ਕਰਕੇ ਜਿਹੜੇ ਸੀ ਅਵਖਦੀਆਂ ਦੱਸਦੇ ਸੀ ਹਾਂਜੀ ਤੰਤਰਾਂ ਮੰਤਰਾਂ ਵੀ ਧਨੁੱਖ 'ਤੇ ਤੀਰ ਲਾ ਲਾ ਕੇ ਦੱਸਦੇ ਸੀ ਹਾਂਜੀ ਅੱਗੇ ਜੀ ਹੁਣ ਬੋਲੋ
ਰੂਪ ਵਟਾਏ ਜੋਗੀਆਂ ਸਿੰਘ ਬਾਗ ਬਹੁਤ ਚਲਿਤ ਦਿਖਾਈ
ਚਲਿਤ ਦਿਖਾਈ
ਚਲਿਤ ਦਿਖਾਈ
ਉਹਨਾਂ ਨੇ ਜੀ ਸਿੱਧੀ ਵਰਤ ਲਈ ਜਿਹਨੂੰ ਥਾਣਾ ਸਿੰਘ ਨੇ ਦੱਸਿਆ ਸੀ ਨਾ ਉਹਨਾਂ 'ਚ ਇੱਕ ਸਿੱਧੀ ਹੈ ਕਾਮ ਰੂਪ ਆਪਣਾ ਰੂਪ ਵਟਾ ਲੈਣਾ ਇਹ ਸਿੱਧੀ ਵਰਤ ਰਹੇ ਨੇ ਹੁਣ ਕੀ ਕਰਿਆ ਰੂਪ ਵਟਾ ਕੇ ਕੋਈ ਤਾਂ ਸਿੰਘ ਸ਼ੇਰ ਬਣ ਗਿਆ ਕੋਈ ਬਾਗ ਬਣ ਗਿਆ ਇਹ ਜਿਹਾ ਕੌਤਕ ਕਰ ਦਿਖਾਇਆ ਮਹਾਰਾਜ ਦੇ ਸਾਹਮਣੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਆਪ ਅਕਾਲ ਸਰੂਪ ਨੇ ਅਤੇ ਤੁਹਾਡੇ ਸ਼ੇਰ ਬਣਿਆ ਅਤੇ ਬਾਗ ਬਣੇ ਡਰਨ ਵਾਲੇ ਥੋੜ੍ਹੋ ਨੇ ਵੀ ਸ਼ਾਇਦ ਕੋਈ ਹੋਰ ਸਾਧ ਹੁੰਦਾ ਪਖੰਡੀ ਤਾਂ ਭੱਜ ਜਾਂਦਾ ਵੇਖ ਕੇ ਜਾਂ ਚਰਨੀ ਆ ਲੱਗਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਭਾਈ ਆਪ ਜਹਰ ਪੀਰ ਨਾਨਕ ਮਹਾਰਾਜ ਜੀ ਨੇ ਸੋ ਇਸ ਲਈ ਇੱਦਾਂ ਦੇ ਰੂਪ ਬਿਠਾ ਲਏ ਇਹਨਾਂ ਨੇ ਕੋਈ ਸ਼ੇਰ ਬਣ ਗਿਆ ਕੋਈ ਬਾਗ ਬਣ ਗਿਆ ਆਪਣੀ ਸ਼ਕਤੀ ਦੁਆਰਾ ਕਾਮ ਰੂਪ ਜਿਹੜੀ ਸੀ ਸਿੱਧੀ ਦੁਆਰਾ ਇੱਦਾਂ ਦੇ ਚਲਤ ਕੌਤਕ ਦਿਖਾ ਰਹੇ ਨੇ
ਇੱਕ ਪਰ ਕਰ ਕੇ ਉਡਰਨ ਪੰਖੀ
ਹਾਂ ਇੱਕ ਮਿੰਟ ਸੋਨੇ ਭਾਈ ਉੱਥੇ ਹੈ ਜਗ੍ਹਾ ਉਹ ਦੇਖੋ ਥਾਂ ਖਾਲੀ ਪਈ ਹੈ ਉੱਥੇ ਬਹਿ ਜਾਓ ਪੋਥੀ ਵੀ ਇੱਥੋਂ ਲੈ ਲਓ ਇੱਧਰ ਪੋਥੀ ਫਾਲਤੂ ਪਈ ਹੈ ਇੱਥੋਂ ਕੋਈ ਫਾਲਤੂ ਨਹੀਂ ਪੋਥੀ ਆਹ ਦੇਖੋ ਪਈ ਨਾਲੇ ਲੈ ਲਓ ਉੱਥੇ ਅਸੀਂ ਪੜ੍ਹਿਓ ਦੁਬਾਰੇ
ਇੱਕ ਪਰ ਕਰ ਕੇ ਉੱਡਣ ਪੰਖੀ
ਪੰਛੀ ਉੱਡਣ ਨਹੀਂ ਉੱਡਣ 'ਤੇ ਵਿਸ਼ਰਾਮ ਕਰੋ ਬਸ ਤੁਸੀਂ ਹੱਥ ਬਤਾ ਤੁਹਾਨੂੰ ਠੀਕ ਲੱਗੇ ਵੀ ਪੰਛੀ ਉੱਡਦੇ ਹੁੰਦੇ ਆ
ਹਾਂਜੀ
ਆਪਾਂ ਉਹ ਪੰਖੀ ਉੱਧਰ ਲੱਗੂਗਾ
ਪੰਖੀ ਆ ਜੀ
ਪੰਖੀ ਤਾਂ ਠੀਕ ਹੈ ਪਰ ਵਿਸ਼ਰਾਮ ਪੰਖੀ 'ਤੇ ਨਹੀਂ ਕਰਨਾ
ਅੱਛਾ ਉੱਡਣ 'ਤੇ
ਉੱਡਣ 'ਤੇ ਖਾਣਾ ਤੁਸੀਂ ਤਾਂ ਵੀ ਪੰਛੀ ਉੱਡਦੇ
ਹਾਂਜੀ
ਤਾਂ ਉਹ ਤੁਸੀਂ ਲਾ ਲਿਆ
ਕਰ ਕੇ ਉੱਡਣ
ਹਾਂ
ਪੰਖੀ ਜਿਵੇਂ ਰਹੇ ਲੀਲਾਈ
ਹਾਂ ਹੁਣ ਠੀਕ ਹੋ ਗਿਆ ਲੀਲਾਈ ਪੜ੍ਹੋ ਸਾਰੇ ਜੀ ਇੱਕ ਪਰ ਕਰ ਕੇ ਉੱਡਣ ਨਹੀਂ ਪੰਥ ਨੂੰ ਅਜੇ ਵੀ ਭੁਲੇਖਾ ਹੈ ਉੱਡਣ 'ਤੇ ਵਿਸ਼ਰਾਮ ਕਰੋ
ਉੱਡਣ 'ਤੇ
ਉੱਡਣ 'ਤੇ ਰੁਕੋ ਪੜ੍ਹੋ ਸਾਰੇ
ਇੱਕ ਪਰ ਕਰ ਕੇ ਉੱਡਣ ਪੰਖੀ ਜਿਵੇਂ ਰਹੇ ਲੀਲਾਈ
ਇੱਕ ਪਰ ਨਾ ਹੁੰਦਾ ਪਰਾਂ ਦਾ ਖੰਭਾਂ ਦਾ ਇੱਕ ਤਾਂ ਸ਼ੇਰ ਬਣ ਗਿਆ ਕੋਈ ਬਘਿਆੜ ਬਣ ਗਿਆ ਇੱਕ ਕੋਈ ਬਣ ਗਿਆ ਪੰਛੀ ਬਣ ਗਏ ਪਰ ਮੈਨੇ ਖੰਭ ਇੱਕ ਪਰ ਕਰਕੇ ਖੰਭ ਲਾ ਕੇ ਉੱਡਣ ਲੱਗ ਪਏ ਕਿਵੇਂ ਉੱਡਦੇ ਨੇ ਪੰਖੀ ਜਵੈ ਰਹਿ ਲਈ ਲਾਈ ਜਿਵੇਂ ਪੰਛੀ ਆਕਾਸ਼ ਵਿੱਚ ਤਾਰੀਆਂ ਲਾਉਂਦੇ ਨੇ, ਇਉਂ ਉੱਡਣ ਲੱਗ ਪਏ ਜੀ। ਲਾਈ ਨਾਮ ਹੈ ਤਾਰੀ ਦਾ, ਉੱਡਣ ਦਾ। ਲੀਲਾ ਦਾ ਵੀ ਅਰਥ ਕਰਿਆ ਜਾਂਦਾ। ਕਾਨ ਸਿੰਘ ਨਾਭਾ ਨੇ ਇਹ ਅਰਥ ਕੀਤਾ ਵੀ ਇੱਦਾਂ ਦੀ ਲੀਲਾ ਦਿਖਾਉਣ ਲੱਗ ਗਏ, ਪੰਛੀ ਬਣ ਕੇ ਉੱਡਣ ਲੱਗ ਪਏ। ਸੋ ਲੀਲਾ ਹੀ ਨਾਮ ਤਰਨ ਦਾ ਵੀ। ਸੋ ਇਉਂ ਆਕਾਸ਼ ਵਿੱਚ ਤਾਰੀਆਂ ਜੀ ਲਾਉਣ ਲੱਗ ਗਏ, ਭਲਾ ਕਿੱਡੀ ਕੁ ਤਰੱਕੀ ਕੀਤੀ, ਮਨੁੱਖ ਤੋਂ ਸ਼ੇਰ ਬਣ ਗਿਆ, ਬਘਿਆੜ ਬਣ ਗਏ। ਅਤੇ ਮਸਾਂ ਤਾਂ ਜੁਨੀ ਮਨੁੱਖ ਦੀ ਮਿਲਦੀ, ਤੁਸੀਂ ਕੀ ਤਰੱਕੀ ਕੀਤੀ ਹੋਏ। ਜਾਂ ਗੱਲ ਹੋਈ ਪੰਛੀ ਪੰਛੀ ਬਣ ਗਏ, ਅਤੇ ਇੱਦਾਂ ਦੀ ਕਰਮ ਆਦਤ ਦਿਖਾਉਣ ਲੱਗੇ ਮਹਾਰਾਜ ਜੀ ਨੂੰ, ਉੱਡਣ ਲੱਗ ਗਏ ਆਕਾਸ਼ ਵਿੱਚ ਪੰਛੀ ਬਣ ਕੇ। ਹਾਂਜੀ।
ਇੱਕ ਨਾਗ ਹੋਏ ਪੌਣ ਛੋੜਿਆ,
ਠੀਕ ਹੈ।
ਇੱਕ ਨਾ ਵਰਖਾ ਅਗਨ ਵਸਾਈ,
ਕੁਝ ਕੁ ਸੱਪਾਂ ਬਣ ਗਏ। ਲੈ ਦੇਖੋ, ਇੱਕ ਨਾਗ ਹੋਏ ਪੌਣ ਛੋੜਿਆ, ਪੌਣ ਨਾਲ ਫੁਕਾਰੇ ਮਾਰਦੇ ਹੈ, ਸੱਪ ਨਹੀਂ ਫੁਕਾਰੇ ਮਾਰਦਾ। ਪੌਣ ਛੋੜਿਆ ਦਾ ਮਤਲਬ ਫੁਕਾਰੇ ਮਾਰਦੇ ਹੈ, ਸੱਪ ਵਾਂਗੂ। ਅਤੇ ਇੱਕ ਨਾ ਕੀ ਕੀਤਾ, ਵਰਖਾ ਅਗਨ ਵਸਾਈ, ਕੁਝ ਕੁ ਅਗਨੀ ਦੀ ਵਰਖਾ ਕਰਨ ਲੱਗ ਪਏ। ਹਾਂ, ਬ੍ਰਹਮ ਗਿਆਨੀ ਦਾ ਭਲਾ ਕਰਦਾ, ਬ੍ਰਹਮ ਗਿਆਨੀ ਪਰਪਕਾਰ ਮਹਾ, ਇਹ ਕੋਈ ਸੱਪ ਬਣ ਕੇ ਡਰਾਉਂਦਾ ਹੈ, ਕੋਈ ਅੱਗ ਦੀ ਵਰਖਾ ਕਰਦਾ ਹੈ। ਹਾਂਜੀ, ਬਸ ਇੰਨਾ ਕੁ ਕੁਛ ਦੀ ਇਹਨਾਂ ਕੋਲ। ਹਾਂਜੀ।
ਤਾਰੇ ਤੋੜੇ ਪੰਗਰਨਾਥ,
ਪੰਗਰਨਾਥ ਕਹਿੰਦਾ ਮੈਂ ਬਹੁਤਾ ਸ਼ਕਤੀ ਵਾਲਾ, ਮੈਂ ਜਾਂ ਚਾਹਵਾਂ ਤਾਂ ਆਕਾਸ਼ ਤੋਂ ਤਾਰੇ ਤੋੜ ਸਕਦਾ। ਓ ਹਾਂਜੀ।
ਇੱਕ ਚੜ ਮਿਰਗਾਨੀ ਜਲ ਤਰੇ ਤਰ ਜਾਈ,
ਇੱਕ ਜਿਹੜੀ ਸੀ ਮਿਰਗਾਨੀ ਨਾਮ ਦੀ ਹੈ, ਜਿਹੜੀ ਮਿਰਗ ਦੀ ਖੱਲ, ਮਿਰਗ ਦੀ ਖੱਲ ਪਾਣੀ 'ਤੇ ਛਿੱਟ ਕੇ ਉਹਦੇ ਉੱਤੇ ਬੈਠੇ ਨੇ, ਜਿਵੇਂ ਧਰਤੀ 'ਤੇ ਬੈਠੀ ਹੁੰਦਾ, ਦਿਖਾਉਂਦਾ ਵੇਲਾ ਵੀ ਅਸੀਂ ਆਹ ਸ਼ਕਤੀ ਹੈ, ਮਿਰਗਾਨੀ 'ਤੇ ਬੈਠੇ ਤਰਦੇ ਹੈ ਪਾਣੀ ਦੇ ਉੱਤੇ। ਹਾਂਜੀ।
ਸਿੱਧਾ ਅਗਨ ਨਾ ਬੁਝੇ ਬੁਝਾਈ,
ਬੁਝਾਏ ਬੁਝਾਈ,
ਬੁਝਾਏ ਬੁਝਾਈ।
ਸਿੱਧਾਂ ਦੀ ਹੈ ਜਿਹੜੀ ਈਰਖਾ ਦੀ ਅਗਨੀ ਸੀ ਨਾ, ਇਹ ਅਜੇ ਇਹਨਾਂ ਦੀ ਬੁਝੇ ਨਹੀਂ ਰਹੀ। ਆਪਣੀਆਂ ਕਰਾਮਾਤਾਂ ਜਿਹੜੀਆਂ ਅਸੀਂ ਹਟਣ 'ਚ ਨਹੀਂ ਆ ਰਹੀਆਂ, ਦਿਖਾਈ ਜਾਂਦੇ ਨੇ ਇੱਦਾਂ ਦੀਆਂ ਕਰਕੇ, ਬਸ ਵੱਧ ਤੋਂ ਵੱਧ। ਬੁਝਾਈ ਪੋਲਾ ਹੀ ਪਲਣਾ, ਬੁਝਾਏ ਬੁਝਾਈ,
ਬੁਝਾਈ
ਬੁਝਾ ਹੀ ਨਹੀਂ ਪਲਣਾ, ਬੁਝਾ ਹੀ ਨਹੀਂ ਪਲਣਾ, ਬਿਨਾਂ ਦੁਕਾਨ ਬੁਝਾਏ ਬੁਝਾਈ। ਇਹਨਾਂ ਦੀ ਇਹ ਜਿਹੜੀ ਸੀ ਅੱਗ ਸਿੱਧੀਆਂ ਦੀ, ਬੁਝਾਈ ਬੁਝਦੀ ਨਹੀਂ। ਅੱਗੇ ਹੁਣ ਮਹਾਰਾਜ ਜੀ ਇਹਦੇ ਇੱਥੋਂ ਤੱਕ ਇਹਨਾਂ ਦੀ ਪਹੁੰਚਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਕਰਾਮਾਤਾਂ ਦੇ ਸਾਹਮਣੇ ਅਡੋਲ ਬੈਠੇ ਨੇ, ਅਤੇ ਅੱਗੋਂ ਮਹਾਰਾਜ ਜੀ ਆਪਣਾ ਸਿਧਾਂਤ ਦੱਸਣਗੇ, ਉਸ ਗੱਲ ਨੂੰ ਭਾਈ ਸਾਹਿਬ ਜੀ ਬਿਆਨ ਕਰ ਰਹੇ ਨੇ। ਹਾਂਜੀ।
ਸਿੱਧ ਬੋਲਣ ਸੁਣ ਨਾਨਕਾ, ਤੁਸੀਂ ਜੱਗ ਕੋ ਕਰਾਮਾਤ ਦਿਖਾਈ।
ਕਿਆ ਹੋਣਾ
ਜੱਗ ਨੂੰ?
ਸਿੱਧ ਬੋਲਣ ਸੁਣ ਨਾਨਕਾ, ਤੁਸੀਂ ਜੱਗ ਨੂੰ ਕਿਆ ਕਰਾਮਾਤ ਦਿਖਾਈ?
ਤੁਸੀਂ ਜੱਗ ਨੂੰ ਕਰਾਮਾਤ
ਦਿਖਾਈ। ਕਹਿੰਦੇ ਅਸੀਂ ਤਾਂ ਇੰਨਾ ਕੁਛ ਕਰ ਦਿਖਾਇਆ, ਤੁਸੀਂ ਵੀ ਦਿਖਾਓ ਕੁਛ ਕਰਕੇ, ਜੇ ਹੋਵੇ ਤੁਹਾਡੇ ਕੋਲ ਸ਼ਕਤੀ ਕਰਕੇ ਦਿਖਾਓ। ਮਹਾਰਾਜ ਨੂੰ ਚੈਲੰਜ ਕੀਤਾ, ਤੁਸੀਂ ਕੋਈ ਹੈਗੀ ਸ਼ਕਤੀ ਦਿਖਾਓ, ਤਾਂ ਫਿਰ ਅਸੀਂ ਤਾਂ ਸੱਪ ਬਣ ਗਏ ਹਾਂ, ਅਸੀਂ ਤਾਂ ਸ਼ੇਰ ਬਣ ਗਏ ਹਾਂ, ਬਘਿਆੜ ਬਣ ਗਏ ਹਾਂ, ਅੱਗ ਵਰਦਾ ਦਿੱਤੀ ਹੈ, ਤੁਸੀਂ ਵੀ ਕੋਈ ਸ਼ਕਤੀ ਦਿਖਾਓ, ਜੇ ਹੋਵੇ ਤਾਂ ਦਿਖਾਓ। ਕਹਿੰਦੇ ਇਹ ਮਹਾਰਾਜ ਨੂੰ ਕਹਿ ਰਹੇ ਨੇ, ਦਿਖਾਓ ਜੀ ਸ਼ਕਤੀਆਂ। ਕਹਿੰਦੇ ਤਾਂ ਤਮਾਸ਼ਾ ਜਿਹਾ ਹੀ ਹੈ,
ਕੁਝ ਵਿਖਾ ਲੈ ਸਾਨੂੰ, ਤੁਸੀਂ ਕਿਉਂ ਢਿੱਲ ਅਵੇ ਹੀ ਲਾਈ।
ਹਾਂ, ਪੜ੍ਹੋ ਸਾਰੇ ਜੀ। ਕੁਝ ਵਿਖਾ ਲੈ ਸਾਨੂੰ,
ਕੁਝ ਵਿਖਾ ਲੈ ਸਾਨੂੰ,
ਤੁਸੀਂ ਕਿਉਂ ਢਿੱਲ ਅਵੇ ਹੀ ਲਾਈ। ਹਾਂ, ਜੇ ਸੰਸਾਰ ਨੂੰ ਨਹੀਂ ਦਿਖਾਉਣੀ, ਸਾਨੂੰ ਵੀ ਕੋਈ ਕਰਕੇ ਤਾਂ ਦਿਖਾ। ਸਿੱਧ ਕਹਿਣ ਲੱਗੇ, ਇਹਦੇ ਵਿੱਚ ਐਡੀ ਢਿੱਲ ਕਿਉਂ ਸਾਨੂੰ ਲਾ ਛੱਡੀ ਹੈ ਤੁਸੀਂ? ਕਾਹਦੇ ਲਈ ਢਿੱਲ ਕੀਤੀ ਹੈ? ਦਿਖਾਓ ਕੋਈ ਸ਼ਕਤੀ। ਬਾਬਾ
ਬਾਬਾ ਬੋਲੇ ਨਾਥ ਜੀ,
ਸਤਿਗੁਰੂ ਜੀ ਕਹਿੰਦੇ ਆ, ਨਾਥ ਜੀ ਭੰਗੜਨਾਥ
ਵੇਖਣ ਜੋਗੀ ਵਸਤ ਨਕਾਈ।
ਇਹ ਦੋ ਪਾਠਾਂ ਦਾ ਭੇਦ ਹੋਣਾ, ਅਸਾਂ ਪਏ ਆ ਤੁਹਾਡੇ ਕੋਲ, ਅਸਾਂ ਤੇ ਪਾਠ ਹੋਣਾ, ਅਸਾਂ ਤੇ ਵੇਖਣ ਜੋਗੀ ਵਸਤ ਨਕਾਈ। ਮੈਂ ਕਹਿੰਦਾ ਨਾਥ ਜੀ ਸੁਣ ਲਓ, ਸਾਡੇ ਵੇਖਣ ਵਿੱਚ ਤਾਂ ਤੁਸੀਂ ਕੁਝ ਵੀ ਨਹੀਂ ਹੈਗੇ, ਬਣ ਗਏ ਹੋਵੋਗੇ ਸ਼ੇਰ, ਬਣ ਗਏ ਬਘਿਆੜ, ਹਾਂ ਜਾਂ ਪੰਛੀ ਬਣ ਗਏ ਹੋਵੋਗੇ, ਸੱਪ ਨਾਗ ਬਣ ਗਏ ਹੋਵੋਗੇ, ਸਾਡੀ ਨਿਗਾਹ ਤੁਹਾਡੀਆਂ ਸ਼ਕਤੀਆਂ ਕੁਝ ਵੀ ਨਹੀਂ ਹੈਗੀਆਂ, ਇਹ ਸਾਡੀ ਦ੍ਰਿਸ਼ਟੀ ਵਿੱਚ ਤੁਸੀਂ ਕੁਝ ਵੀ ਨਹੀਂ। ਹਾਂਜੀ, ਕੋਈ ਚੀਜ਼ ਨਹੀਂ ਤੁਸੀਂ ਵਸਤ, ਮੈਨੂੰ ਕੋਈ ਵਸਤ, ਕੋਈ ਚੀਜ਼ ਨਹੀਂ ਸਾਡੇ ਲਈ ਵੇਖਣ ਦੀ, ਜਾਏ ਕਿਸੇ ਕੋਲ ਅਸਾਂ ਵੇਖੇ ਹੋਵੇਗਾ, ਕਿਸੇ ਕੋਲ ਪਾਸ ਛੱਡਣਾ, ਅਸ ਵੇਖਣ ਪਾਠ ਅੰਤਰ ਹੈ। ਹਾਂਜੀ, ਅਸ ਵੇਖਣ ਪਾਠ ਸ਼ੁੱਧ ਹੈ, ਅਸ ਵੇਖਣ, ਹਾਂਜੀ ਅਸ ਪਰ ਦੂਜਾ ਪਾਠ ਮੰਨਿਆ ਵੀ ਅਸਾਂ ਵੇਖੋ ਵੇਖੇ ਅਸਾਂ ਉਹ ਉਹ ਦੂਜਾ ਪ੍ਰਚਲਿਤ ਪਾਠ ਹੈ ਪਰ ਮੁੱਖ ਪਾਠ ਜਿਹੜਾ ਹੈ ਅਸ ਵੇਖਣ ਚਲੋ ਜੀ ਅੱਗੇ
ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ
ਹਾਂ ਆਹ ਹੈ ਭਾਈ ਸਾਡਾ ਤਾਂ ਮਤ ਅਤੇ ਗੁਰੂ ਕੀ ਸੰਗਤ ਕਾਇਮ ਕੀਤੀ ਹੈ ਅਸੀਂ ਅਕਾਲ ਪੁਰਖ ਦੀ ਬਾਣੀ ਇਹ ਤੋਂ ਬਿਨਾਂ ਸਾਨੂੰ ਕੋਈ ਹੋਰ ਓਟ ਨਹੀਂ ਰਾਈ ਜਿੰਨੀ ਵੀ ਹਾਂ ਤੁਹਾਨੂੰ ਆਪਣੀਆਂ ਰੀਤੀਆਂ ਸਿੰਧੀਆਂ ਤਾਂ ਹੈਗੀਆਂ ਨਾ ਸਾਨੂੰ ਨਹੀਂ ਸਾਨੂੰ ਗੁਰੂ ਕੀ ਸਾਧ ਸੰਗਤ ਗੁਰੂ ਕੀ ਬਾਣੀ ਹਾਂਜੀ ਇਹ ਤੋਂ ਬਿਨਾਂ ਹੋਰ ਓਟ ਜਿਹੜੀ ਹੈ ਰਾਈ ਜਿੰਨੀ ਵੀ ਹੋਰ ਕੋਈ ਹੈ ਨਹੀਂ ਹਾਂਜੀ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਹਾਂਜੀ ਸ਼ਿਵ ਰੂਪੀ
ਸ਼ਿਵ ਰੂਪੀ ਕਰਤਾ ਪੁਰਖ
ਹਾਂ ਸ਼ਿਵ ਰੂਪੀ ਕਰਤਾ ਪੁਰਖ ਸ਼ਿਵ ਦਾ ਅਰਥ ਤਾਂ ਸ਼ਿਵ ਜੀ ਨਹੀਂ ਸ਼ਿਵ ਦਾ ਅਰਥ ਗੁਰਬਾਣੀ ਵਿੱਚ ਕਿਤੇ ਸ਼ਿਵ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਕਲਿਆਣ ਸਰੂਪ ਦੇ ਅਰਥਾਂ ਵਿੱਚ ਆਉਂਦਾ ਹੈ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਉੱਥੇ ਸ਼ਿਵ ਜੀ ਦਾ ਅਰਥ ਵਿੱਚ ਆਉਂਦਾ ਹੈ ਅਤੇ ਸ਼ਿਵ ਜਿਹੜਾ ਹੈ ਕਲਿਆਣ ਸਰੂਪ ਦੇ ਅਰਥਾਂ ਵਿੱਚ ਆਇਆ ਆਪਾਂ ਅੰਨਾ ਸਾਹਿਬ ਜ਼ਰੂਰ ਪੜ੍ਹਦੇ ਹਾਂ ਸ਼ਿਵ ਸ਼ਕਤ ਆਪ ਵਰਤਾਇਆ ਕਿਆ ਕਰਤਾ ਆਪੇ ਹੁਕਮ ਵਰਤਾਏ ਉੱਥੇ ਸ਼ਿਵ ਸ਼ਕਤ ਅਰਥ ਹੈ ਪਰਮੇਸ਼ਰ ਦੀ ਸ਼ਕਤੀ ਅਕਾਲ ਪੁਰਖ ਦੀ ਸ਼ਕਤੀ ਇੱਥੇ ਵੀ ਉਹੀ ਭਾਵ ਹੈ ਸ਼ਿਵ ਰੂਪੀ ਕਰਤਾ ਪੁਰਖ
ਚੱਲੇ ਨਾਹੀ ਧਰਤ
ਜਿਹੜਾ ਕਲਿਆਣ ਸਰੂਪੀ ਅਕਾਲ ਪੁਰਖ ਵਾਹਿਗੁਰੂ ਹੈ ਪੁਰਖ ਹੈ ਉਹਦੇ ਅੱਗੇ ਹਾਂ ਉਹਦੀ ਜਿਹੜੀ ਹੈ ਬੋਲੋ ਜੀ ਅੱਗੇ
ਚੱਲੇ ਨਾਹੀ ਧਰਤ ਚਲਾਈ
ਹਾਂ ਉਹ ਅਕਾਲ ਪੁਰਖ ਦੀ ਜਿਹੜੀ ਬਣਾਈ ਹੋਈ ਧਰਤੀ ਵਾਲੇ ਉਹਨੂੰ ਚਲਾ ਕੇ ਦਿਖਾਓ ਜੇ ਬਹੁਤੀ ਸ਼ਕਤੀ ਵਾਲੇ ਦੀ ਨਹੀਂ ਉਹਨੇ ਬਣਾਈ ਹੈ ਧਰਤੀ ਦਿਖਾਓ ਤਾਂ ਤੋਰ ਕੇ ਉਹਨੂੰ ਅੱਗੇ ਅੱਗੇ ਕਿਉਂਕਿ ਉਹ ਤਾਂ ਉਹਨੇ 18 ਸਿੱਧੀਆਂ ਤੋਂ ਪਰੇ ਦੀ ਸ਼ਕਤੀ ਉਹ ਹੈ ਨਹੀਂ ਉਹਨਾਂ ਕੋਲ ਦਿਖਾਓ ਤਾਂ ਭਾਈ ਅਕਾਲ ਪੁਰਖ ਦੀ ਬਣਾਈ ਹੋਈ ਧਰਤੀ ਨੂੰ ਕੋਈ ਚਲਾ ਕੇ ਦਿਖਾਓ ਤਾਂ ਹਾਂ ਉਹ ਨਹੀਂ ਚਲਾਈ ਹਿਲਦੀ ਜਿਵੇਂ ਉਹ ਧਰਤੀ ਅਡੋਲ ਹੈ ਇਵੇਂ ਅਸੀਂ ਵੀ ਤੁਹਾਡੀਆਂ ਸ਼ਕਤੀਆਂ ਦੇ ਮੂਹਰੇ ਅਡੋਲ ਬੈਠੇ ਹਾਂ ਚਲਾ ਕੇ ਦਿਖਾਓ ਕੋਈ ਡਰਾਉਣ ਵਾਲੇ ਹੋਰ ਕੋਈ ਹੋਵੇ ਤਾਂ ਡਰ ਜਾਵੇ ਅਸੀਂ ਧਰਤੀ ਵਾਂਗੂ ਧੀਰਜ ਧਾਰੀ ਹਾਂ ਜਿਵੇਂ ਧਰਤੀ ਹਿਲਦੀ ਆਪਣਾ ਧੀਰਜ ਵਿੱਚ ਰੱਖ ਦਾ ਗੁਣ ਧਰਤੀ ਤੋਂ ਲਿਆ ਜਾਂਦਾ ਨਾ ਇਉਂ ਅਸੀਂ ਅਡੋਲ ਹਾਂ ਧਰਤੀ ਵਾਂਗੂ ਹਾਂਜੀ
ਤੰਤਰ ਮੰਤਰ ਘਰ ਝੜ ਪਏ
ਹਾਂਜੀ
ਸ਼ਬਦ ਗੁਰੂ ਕੇ ਕਲਾ ਛਪਾਈ
ਇਹ ਸਿੱਧ ਜਿਹੜੇ ਸੀ ਬਸ ਤੰਤਰਾਂ ਮੰਤਰਾਂ ਵਿੱਚ ਜਿਹੜੇ ਸੀ ਬਾਈ ਹਾਰ ਗਏ ਨੇ ਉਦੋਂ ਬਾਅਦ ਤੁਹਾਨੂੰ ਕੋਲ ਹੈ ਨਹੀਂ ਕੁਛ ਪਰ ਇੱਧਰ ਸ਼ਬਦ ਗੁਰੂ ਕੇ ਕਲਾ ਛਪਾਈ ਗੁਰੂ ਦੇ ਸ਼ਬਦ ਨੇ ਉਹਨਾਂ ਦੀ ਸ਼ਕਤੀ ਜਿਹੜੀ ਸੀ ਛੁਪਾ ਦਿੱਤੀ ਛੁਪ ਗਈ ਖਿੱਚੀ ਗਈ ਸ਼ਕਤੀ ਹਾਂਜੀ ਛੂਛੇ ਜਿਹੇ ਹੋ ਗਏ ਹਾਂਜੀ
ਦੱਦੇ ਦਾਤਾ ਗੁਰੂ ਹੈ ਕੱਕੇ ਕੀਮਤ ਕਿਨੇ ਨਾ ਪਾਈ
ਹਾਂ ਦੱਦੇ ਅੱਖਰ ਦਾ ਦਾਤਾ ਜਿਹੜਾ ਹੈ ਮਾਰੀ ਦੱਦੇ ਰਾਹੀਂ ਕਹਿੰਦੇ ਨੇ ਬਈ ਦਾਤਾ ਹੈ ਗੁਰੂ ਕੱਕੇ ਰਾਹੀਂ ਦਾ ਵੀ ਕੀਮਤ ਉਹਨਾਂ ਦੀ ਕਿਸੇ ਨੇ ਨਹੀਂ ਪਾਈ ਇਹ ਦੋ ਅੱਖਰ ਉਹਨਾਂ 'ਚੋਂ ਹੀ ਲੈ ਨੇ ਇੱਕ ਦੱਦਾ ਇੱਕ ਕੱਕਾ ਕੱਕਾ ਇਹਨਾਂ ਕੋਲ ਕਿਸੇ ਵੀ ਸਾਡੇ ਕੋਲ ਕਰਾਮਾਤ ਹੈ ਇਹੀ ਸੀ ਨਾ ਉਹ ਕੱਕਾ ਅੱਖਰ ਤੋਂ ਭਾਵ ਲੈ ਲਿਆ ਅਤੇ ਇਹ ਕਹਿੰਦੇ ਕੱਕਾ ਕੱਕਾ ਤੋਂ ਭਾਵ ਸੀ ਸਾਡੇ ਕੋਲ ਕਰਾਮਾਤਾਂ ਨੇ ਜੀ 18 ਸਿੱਧੀਆਂ ਨੇ ਜਦੋਂ ਤੋਂ ਪਾਪ ਅਸੀਂ ਦੀਨ ਵਾਲੇ ਹਾਂ ਧਰਮ ਹੈ ਸਾਡਾ ਇਹ ਜੋਗੀਆਂ ਦਾ ਉਸੇ ਦੋ ਅੱਖਰਾਂ ਨੂੰ ਲੈ ਕੇ ਭਾਈ ਸਾਹਿਬ ਜੀ ਕਹਿ ਰਹੇ ਨੇ ਗੁਰੂ ਸਾਹਿਬ ਮਹਾਰਾਜ ਕਹਿ ਰਹੇ ਨੇ ਦੱਦੇ ਦਾਤਾ ਗੁਰੂ ਹੈ ਮੈਂ ਕਹਿੰਦਾ ਜੇ ਦੱਦੇ ਦੀ ਤੁਸੀਂ ਗੱਲ ਕਰਦੇ ਹੋ ਵੀ ਦੀਨ ਸਾਡੇ ਕੋਲ ਹੈ ਮੈਂ ਕਹਿੰਦੇ ਨਹੀਂ ਹੁਣ ਟਾਈਮ ਆ ਗਿਆ ਗੁਰੂ ਦਾ ਗੁਰੂ ਕੌਣ ਅਕਾਲ ਪੁਰਖ ਆਪ ਰੂਪ ਧਾਰ ਕੇ ਆਏ ਨੇ ਕੱਕੇ ਤੁਸੀਂ ਕਰਾਮਾਤ ਦੀ ਗੱਲ ਕਰਦੇ ਹੋ ਉਹਦੀ ਸ਼ਕਤੀ ਦੇ ਮੂਹਰੇ ਤੁਹਾਡੀਆਂ ਸ਼ਕਤੀਆਂ ਦੀ ਕੋਈ ਕੀਮਤ ਨਹੀਂ ਹੈ ਜਾਂ ਉਸ ਅਕਾਲ ਪੁਰਖ ਦੀ ਤੁਸੀਂ ਕੀਮਤ ਕਿਸੇ ਨੇ ਨਹੀਂ ਵੀ ਪਾਈ ਹਾਂਜੀ ਇਹ ਦੱਦੇ ਦੇ ਕੱਕੇ ਦਾ ਭਾਵ ਸਮਝ ਲਿਓ ਤਾਂ ਦੱਦਾ ਅਤੇ ਕੱਕਾ ਅੱਖਰ ਲਏ ਨੇ ਅੱਗੇ ਜੀ
ਸੋ ਦੀਨ ਨਾਨਕ ਸਤਿਗੁਰ ਸਰਨਾਈ
ਹਾਂ ਸੋ ਦੀਨ ਹੁਣ ਉਹ ਦੀਨ ਹੋ ਕੇ ਸਾਰੇ ਹੀ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ ਨੇ ਇੱਥੇ ਉਹਨਾਂ ਦਾ ਅਰਥ ਗਰੀਬੀ ਆ ਉੱਥੇ ਦੀਨ ਦਾ ਅਰਥ ਦੱਦੇ ਤੋਂ ਧਰਮ ਸੀ ਹੁਣ ਦੀਨ ਹੋ ਕੇ ਹਾਂਜੀ ਸ਼ਕਤੀ ਕੋਈ ਰਹਿ ਨਹੀਂ ਗਈ ਉਦੋਂ ਹੀ ਦੀਨ ਹੁੰਦਾ ਨਾ ਜਦੋਂ ਕੋਈ ਨਿਹੱਥਾ ਹੋ ਜਾਵੇ ਹਾਂਜੀ
ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁੱਖ ਲਾਈ
ਹਾਂ ਮਹਾਰਾਜ ਜੀ ਫਿਰ ਬੋਲਦੇ ਨੇ ਨਾਥ ਜੀ ਸੁਣੋ ਅਤੇ ਸੱਚ ਮੁੱਖੋਂ ਅਲਾਈ ਅਲਾਈ ਦਾ ਅਰਥ ਹੁੰਦਾ ਬੋਲਣਾ ਅਸੀਂ ਇਹ ਸੱਤ ਬਚਨ ਆਖਿਆ ਜੋ ਪੁਰਖੇ ਹੈ ਹੁਣ ਉਸ ਬਚਨ ਨੂੰ ਹੋਰ ਅੱਗੇ ਹੋਰ ਸੁਣਨਾ ਕਰੋ ਸ਼ਬਦ ਸੁਣੋ ਉਸ ਸ਼ਬਦ ਨੂੰ ਹੋਰ ਸੁਣੋ ਤੁਸੀਂ ਅਸੀਂ ਇਹ ਬਚਨ ਸੱਤ ਆਖੇ ਨੇ ਹਾਂ
ਵਾਜੋ ਸੱਚੇ ਨਾਮ ਦੇ
ਹਾਂ ਆਏ ਮਹਾਰਾਜ ਜੀ ਕਹਿੰਦੇ ਸਾਡਾ ਬਚਨ ਸੁਣੋ ਭਾਈ ਰੱਬ ਦੇ ਨਾਮ ਤੋਂ ਬਿਨਾਂ, ਸੱਚੇ ਨਾਮ ਤੋਂ ਬਿਨਾਂ, ਸਤਨਾਮ ਤੋਂ ਬਿਨਾਂ
ਹੋਰ ਕਰਾਮਾਤ ਅਸਾਂ ਤੇ ਨਾਹੀਂ।
ਤੁਸੀਂ ਕਹਿੰਦੇ ਕਰਾਮਾਤ ਦਿਖਾਓ, ਸਤਨਾਮ ਤੋਂ ਬਿਨਾਂ, ਸਾਡਾ ਸਤਨਾਮ ਹੀ ਸਭ ਤੋਂ ਵੱਡੀ ਕਰਾਮਾਤ ਹੈ, ਇਹ ਹੋਰ ਕੋਈ ਕਰਾਮਾਤ ਸਾਡੇ ਪਾਸ ਨਹੀਂ, ਸਤਨਾਮ ਦੇ ਦੁਆਰਾ ਹੀ ਸਾਡੇ ਜਿਹੜੀ ਸ਼ਕਤੀ ਪ੍ਰਾਪਤ ਹੋਈ ਹੋਈ ਹੈ। ਹਾਂਜੀ।
ਵਸਤਰ ਪਹਿਰੋ ਆਗਨ ਕਹਿ ਬਰਫ ਹਿਮਾਲਿਆ ਮੰਦਰ ਸ਼ਾਹੀ,
ਉਹ ਸ਼ਬਦ ਦੇ ਆਸਰੇ, ਉਹ ਸ਼ਬਦ ਦੀ ਸ਼ਕਤੀ ਕਰਕੇ ਅਸਾਂ ਜੇ ਚਾਹੀਏ ਅਗਨ ਦੇ ਵਸਤਰ ਪਹਿਨ ਸਕਦੇ ਹਾਂ।
ਕਰੋ
ਅਤੇ ਬਰਫ ਹਿਮਾਲੇ ਮੰਦਰ ਸ਼ਾਹੀ, ਹਿਮਾਲੇ ਵਿੱਚ ਮੰਦਰ ਮਕਾਨ ਬਣਾ ਕੇ, ਹਿਮਾਲਾ ਪਰਬਤ 'ਚ ਬਰਫ਼ ਵਿੱਚ ਮਕਾਨ ਬਣਾ ਕੇ, ਮੰਦਰ ਛਾ ਕੇ, ਸ਼ਾਹੀ ਮੰਦਰ ਛਾ ਕੇ ਬਣਾ ਕੇ ਉੱਥੇ ਬਹਿ ਸਕਦੇ ਹਾਂ। ਦਸਵੇਂ ਰੂਪ ਵਿੱਚ ਕਿੰਨਾ ਚਿਰ ਬੈਠੇ। ਹਾਂਜੀ।
ਕਰੋ ਰਸੋਈ ਸਾਰ ਦੀ
ਕਰੋ ਕਰੋ ਪਾਠ ਕਿਸੇ ਕੋਲ ਕਰੋ ਪਾਠ, ਜਿਹੜਾ ਮੁੱਖ ਪਾਠ ਹੈ, ਦੂਜਾ ਕਰੇ ਹੈ, ਕਰੋ ਮੁੱਖ ਰੱਖ ਲਿਓ। ਕਰੋ ਰਸੋਈ ਸਾਰ ਦੀ,
ਕਰੋ ਰਸੋਈ ਸਾਰ ਦੀ,
ਚਾਹੀਏ ਅਸੀਂ ਲੋਹੇ ਦੀ ਰਸੋਈ ਬਣਾ ਸਕਦੇ ਹਾਂ, ਜਿਵੇਂ ਕਹਿੰਦੇ ਕਿੰਨੇ ਮਨ ਲੋਹਾ ਹੋਵੇ ਉਹਨੂੰ ਅੱਗ ਵਿੱਚ ਸਾੜ ਸਾੜ ਕੇ ਜਿਵੇਂ ਸੰਪਟ ਕਰ ਲੈਂਦੇ ਨੇ, ਲੋਹਾ ਲੋਹਾ ਮਾਰਿਆ ਜਾਂਦਾ ਹੈ, ਕਿੰਨੇ ਮਣਾ ਮੂਹ ਲੋਹੇ ਤੋਂ ਕਹਿੰਦੇ ਵੀ ਇੱਕ ਸ਼ੇਰ ਲੋਹਾ ਰਹਿ ਜਾਵੇ, ਉੱਦਾਂ ਦਾ ਲੋਹਾ ਦੀ ਅਸੀਂ ਰਸੋਈ ਬਣਾ ਸਕਦੇ ਹਾਂ ਲੋਹੇ ਨੂੰ ਖਤਮ ਕਰਕੇ। ਸਗਲੀ
ਸਗਲੀ ਧਰਤੀ ਨੱਥ ਚਲਾਈ,
ਕਨੌੜਾ
ਨੱਥ,
ਹਾਂਜੀ
ਸਗਲੀ ਧਰਤੀ ਨੱਥ ਚਲਾਈ ਹੈ ਜੀ।
ਹਾਂ ਠੀਕ ਹੈ, ਸਗਲੀ ਧਰਤੀ ਨੱਥ ਚਲਾਈ, ਸਾਰੀ ਧਰਤੀ ਨੂੰ ਨੱਥ ਕੇ ਆਪਣੇ ਕਬਜ਼ੇ ਕਰਕੇ ਤਾਂ ਅੱਗੇ ਤੋੜ ਸਕਦੇ ਹਾਂ। ਇਹ ਹੈ ਸ਼ਬਦ ਦੀ ਸ਼ਕਤੀ। ਹਾਂਜੀ, 18 ਸਿੱਧੀਆਂ ਤੋਂ ਪਰੇ ਜਿਹੜੀ ਆ। ਹਾਂ ਹਾਂਜੀ, ਅੱਗੇ ਏਵਡ ਕਰੀ,
ਏਵਡ ਕਰੀ ਵਿਥਾਰ ਕੋ
ਸਜਾ। ਆ ਮਾਈਕ ਲਾ ਕੇ ਕਰੋ ਜੀ, ਇੱਧਰ ਕਿਉਂਕਿ ਰਿਕਾਰਡਿੰਗ ਹੁੰਦੀ ਆ ਨਾ, ਫਿਰ ਤੁਹਾਡੀ ਆਵਾਜ਼ ਸੰਥਿਆ ਵਾਲਾਂ ਦੀ ਆਉਣੀ ਨਹੀਂ।
ਏਵਡ ਕਰੀ ਵਿਥਾਰ ਕੋ,
ਹਾਂ
ਸਗਲੀ ਧਰਤੀ ਹੱਕੀ ਜਾਈ।
ਹਾਂ ਇਹ ਠੀਕ ਹੈ, ਏਵਡ ਕਰੀ ਵਿਥਾਰ ਕੋ,
ਏਵਡ ਕਰੀ ਵਿਥਾਰ ਕੋ,
ਤਾਂ ਐਡਾ ਵਿਸਥਾਰ ਪਸਾਰਾ ਕਰਾਂ ਕਿ ਸਗਲੀ ਧਰਤੀ ਜਿਹੜੀ ਆ ਹੱਕੀ ਜਾਈ, ਹੱਕ ਕੇ ਮੂਹਰੇ ਲਾ ਲਈਏ ਸਾਰੀ ਧਰਤੀ ਨੂੰ। ਹੱਕਣਾ ਹੁੰਦਾ ਤੋਰਨਾ, ਕਹਿੰਦੇ ਬਲਦ ਹੱਕੋ, ਬਲਦਾਂ ਨੂੰ ਤੋਰੋ, ਰੱਥ ਹੱਕੋ, ਰੱਥ ਨੂੰ ਤੋਰੋ, ਹੱਕੀ ਦਾ ਅਰਥ ਤੋਰਨਾ, ਸਾਰੀ ਧਰਤੀ ਨੂੰ ਨੱਥ ਕੇ ਅੱਗੇ ਤੋਰ ਲਈਏ ਸ਼ਬਦ ਦੀ ਸ਼ਕਤੀ ਦੁਆਰਾ। ਹਾਂਜੀ।
ਤੋਲੀ ਧਰਤ ਆਕਾਸ ਦੇ ਪਿੱਛੇ ਛਾਬੇ ਟੰਕ ਚੜਾਈ,
ਪੜ੍ਹ ਲਓ ਸਾਰੇ, ਜੇ ਚਾਹੀਏ ਇਹ ਸ਼ਬਦ ਦੀ ਸ਼ਕਤੀ ਦੁਆਰਾ ਧਰਤੀ ਅਤੇ ਆਕਾਸ਼ ਨੂੰ ਦੋਹਾਂ ਨੂੰ ਤੋਲ ਸਕਦੇ ਹਾਂ। ਅਤੇ ਨਾਲ ਜਿਹੜਾ ਪੁਰਾਣੇ ਸਮੇਂ ਵਿੱਚ ਤੋਲਦੇ ਸੀ ਨਾ, ਜਿਹੜੇ ਤੱਕੜੀ ਦੇ ਛਾਬੇ ਹੁੰਦੇ ਸੀ, ਪੁਰਾਣੀ ਤੱਕੜੀ ਜਿਹੜੀ ਹੁੰਦੀ ਸੀ, ਉਹ ਇੱਕ ਪਲੜਾ ਕੋਈ ਭਾਰਾ ਹੁੰਦਾ ਅਤੇ ਇੱਕ ਹੌਲਾ ਹੁੰਦਾ ਸੀ, ਉੱਚੇ ਨੀਵੇਂ ਰਹਿੰਦੇ ਸੀ, ਉਹਨੂੰ ਬੈਲੈਂਸ ਕਰਨ ਵਾਸਤੇ ਹੌਲੇ ਵਾਲੇ ਪਾਸੇ ਕੋਈ ਪਾਂਸਕ ਬੰਨ੍ਹ ਦਿੰਦੇ ਸੀ, ਕੋਈ ਚੀਜ਼ ਭਾਰੀ ਲੋਹੇ ਦੀ ਬੰਨ੍ਹ ਦੇਣੀ ਤਾਂ ਜੋ ਉਹ ਡੰਡੀ ਜਿਹੜੀ ਆ ਪੂਰੀ ਬੈਲੈਂਸ ਰਹੇ, ਬਰਾਬਰ ਰਹੇ। ਸੋ ਉਹਨੂੰ ਕਹਿੰਦੇ ਟੰਕ, ਟੰਕ ਨਾਮ ਹੈ ਪਾਂਸਕੂ ਦਾ। ਅਤੇ ਹੁਣ ਪਾਂਸਕ ਕਿਹੜਾ ਬੰਨੇ ਹੈ, ਸਾਢੇ ਤਿੰਨ ਮਾਤਰਾ ਜਿਹੜਾ ਓਅੰਕਾਰ ਦਾ ਸ਼ਬਦ ਹੈ, ਇਹ ਉਹ ਪਿੱਛੇ ਟੰਕ ਬੰਨੇ ਹੈ, ਪਾਂਸਕੂ ਬੰਨੇ ਹੈ, ਜਾਂ ਸਾਢੇ ਚਾਰ ਮਾਤਰਾ ਦਾ ਜਿਹੜਾ ਓਅੰਕਾਰ ਰੂਪ ਮੰਤਰ ਹੈ, ਇਹ ਅਸੀਂ ਉਹਦੇ ਨਾਲ ਉਹਨੂੰ ਬੈਲੈਂਸ ਕਰਨ ਵਾਸਤੇ ਬੰਨੇ ਹੈ, ਸ਼ਬਦ ਜਿਹੜੀ ਸ਼ਕਤੀ ਹੈ। ਤੁਸੀਂ ਕਹੋ ਚਾਰ ਮਾਤਰਾ ਕਿਵੇਂ ਨੇ ਓਅੰਕਾਰ ਦੀਆਂ, ਸਾਢੇ ਚਾਰ ਕਿਵੇਂ ਨੇ, ਚਾਰ ਅੱਖਰ ਤਾਂ ਹੋ ਗਏ ਨਾ, ਓ ਅੰਕਾਰ ਚਾਰ ਅੱਖਰ ਹੋ ਗਏ, ਅਤੇ ਉੱਤੇ ਲੱਗੀ ਵੀ ਆਕਾਰ ਦੀ ਉਹਦੀ ਮਾਤਰਾ ਉਹ ਹੋ ਗਈ, ਸੋ ਸਾਢੇ ਚਾਰ ਮਾਸੇ ਹੋ ਗਿਆ ਨਾ, ਇਹ ਅਸੀਂ ਪਾਂਸਕੂ ਬਣਿਆ। ਤਿੰਨ ਮਾਤਰਾ, ਸਾਢੇ ਤਿੰਨ ਮਾਤਰਾ ਕਿਵੇਂ ਸੀ, ਓਕਾਰ ਆਕਾਰ ਮਕਾਰ, ਇਹ ਤਿੰਨ ਅੱਖਰ ਇਹਨਾਂ 'ਚੋਂ ਲਏ, ਓਕਾਰ ਬ੍ਰਹਮਾ ਤੋਂ ਭਾਵ, ਆਕਾਰ ਬ੍ਰਹਮਾ ਤੋਂ ਓਕਾਰ ਵਿਸ਼ਨੂੰ ਅਤੇ ਰ ਸ਼ਿਵਜੀ, ਜਿਹੜੀਆਂ ਅਕਾਲ ਪੁਰਖ ਨੇ ਸ਼ਬਦ ਸ਼ਕਤੀਆਂ ਬਣਾਈਆਂ ਨੇ, ਜਿਨ੍ਹਾਂ ਤੋਂ ਸ੍ਰਿਸ਼ਟੀ ਦੇ ਸੰਚਾਲਨ ਕੀਤਾ ਹੈ। ਤੋ ਜਿਵੇਂ ਕਹਿੰਦਾ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇੱਕ ਕਹਿੰਦੇ ਪਰ ਮੈਂ ਇੱਕ ਉਹਨੂੰ ਪੈਦਾ ਕਰਨ ਦੀ ਡਿਊਟੀ ਹੈ, ਵਿਸ਼ਨੂੰ ਕਿਹਾ ਹੁਣ ਪੈਦਾ ਕੀਤਾ ਤੂੰ ਪਾਲ ਬਾਈ ਤੇਰੀ ਡਿਊਟੀ ਹੈ, ਅਤੇ ਸ਼ਿਵਜੀ ਨੂੰ ਕਿਹਾ ਪਾਲਿਆ ਹੁਣ ਇਕੱਠਿਆਂ ਨੂੰ ਹੁਣ ਤੇਰੀ ਮਾਰਨ ਦੀ ਡਿਊਟੀ ਹੈ। ਸੋ ਇਉਂ ਉਹ ਸਾਢੇ ਤਿੰਨ ਚੀਜ਼ਾਂ ਹੋ ਗਈਆਂ ਉਹਦੇ 'ਚ ਓਕਾਰ ਓਂਕਾਰ ਵਿੱਚ, ਬ੍ਰਹਮਾ ਵਿਸ਼ਨੂੰ ਸ਼ਿਵਜੀ, ਜਿਹੜੇ ਆਕਾਰ ਮਕਾਰ ਰਕਾਰ, ਇਹ ਤਿੰਨ ਅੱਖਰ ਜਿਹੜੇ ਨੇ ਤਿੰਨ ਮਾਤਰਾ ਇਹ ਹੋ ਗਈਆਂ, ਓਕਾਰ ਮਕਾਰ ਅਤੇ ਰਕਾਰ ਰਾਰਾ, ਤਿੰਨ ਹੋ ਗਏ ਇਹ, ਐੜਾ ਅਤੇ ਊੜਾ ਅਤੇ ਰਾਰਾ ਲਿਖ ਲਓ, ਤਿੰਨ ਮਾਤਰਾ ਇਹ ਹੋ ਗਈਆਂ। ਅੱਧੀ ਉੱਪਰ ਜਿਹੜੀ ਕਾਰ ਹੈ ਸਾਢੇ ਤਿੰਨ ਮਾਤਰਾ, ਕਿਉਂਕਿ ਜਪੁਜੀ ਸਾਹਿਬ ਦੇ ਅਰਥਾਂ ਵਿੱਚ ਆਪਾਂ ਜੋ ਮੂਲ ਮੰਤਰ ਦੇ ਅਰਥ ਕੀਤੇ ਨੇ ਉਦੋਂ ਵੀ ਤਾਂ ਸਿੱਧਾ ਨਾ ਗੋਸ਼ਟ ਹੋਈ ਸੀ। ਪੁੱਛਿਆ ਸੀ ਸਿੱਧਾ ਨੇ ਜੀ ਸਾਡੇ ਮੰਤਰ ਵਿੱਚ ਤਾਂ ਕਾਮ ਮਤਾਂ ਮਾਤਰਾ ਹੁੰਦੀਆਂ ਨੇ, ਤੁਹਾਡੇ ਇਸ ਮੰਤਰ ਵਿੱਚ ਕੋਈ ਮਾਤਰਾ ਹੈਗੀ? ਤਾਂ ਮਹਾਰਾਜ ਕਿਹਾ ਸਾਡਾ ਮੰਤਰ ਜਿਹੜਾ ਓਂਕਾਰ ਜਿਹੜਾ ਸਾਡੇ ਚਾਰ ਮਾਤਰਾ ਦਾ ਸਿੱਧ ਕਰਕੇ ਦਿਖਾਈਆਂ, ਜਾਂ ਸਾਢੇ ਤਿੰਨ ਮਾਤਰਾ ਦਾ, ਸੋ ਮਾਤਰਾ ਤੋਂ ਪਾ। ਇਹ ਪਿੱਛੇ ਅਸੀਂ ਟੰਕ ਬੰਨਣਾ ਕੀਤਾ ਸਾਬੇ ਦੇ ਟੰਕਣਾ ਪਾਸਕੂ ਬੰਨਣਾ ਕੀਤਾ ਬੈਨਸ ਰੱਖਣ ਲਈ ਓਂਕਾਰ ਦਾ, ਸਮਝ ਆ ਗਈ? ਕੀ ਪਾਸਕ ਪਾਇਆ ਹੈ ਦੱਸੋ? ਓਂਕਾਰ ਦਾ ਬੈਲੈਂਸ ਰੱਖਣ ਲਈ। ਕਿੰਨੇ ਮਾਤਰਾ ਦਾ? ਦੂਜਾ ਸਾਢੇ ਚਾਰ ਮਾਤਰਾ ਦਾ ਜਾਂ? ਚਲੋ ਜੀ,
ਇਹ ਮਲ ਰੱਖਾਂ ਆਪ ਵਿੱਚ ਜਿਸ ਆਖਾਂ 'ਤੇ ਸਪਾਸ ਕਰਾਈ।
ਇਹ ਬਲ ਰੱਖਾਂ ਆਪ ਵਿੱਚ, ਇਹ ਬਲ ਹੈ ਸਾਡੇ ਕੋਲ, ਤੁਸੀਂ ਸ਼ਕਤੀ ਪੁੱਛਿਆ ਹੀ ਨਹੀਂ, ਕੋਈ ਸ਼ਕਤੀ ਨਹੀਂ ਦਿਖਾ ਰਹੇ, ਅਤੇ ਆਹ ਸ਼ਕਤੀ ਹੈ ਗੁਰੂ ਸ਼ਬਦ ਦੀ, ਸਾਡੀ ਆਪਦੀ ਕੋਈ ਨਹੀਂ, ਇਹ ਓਂਕਾਰ ਦੀ ਸ਼ਕਤੀ ਹੈ, ਇਹ ਸ਼ਬਦ ਦੀ ਸ਼ਕਤੀ ਹੈ, ਇਹ ਸਾਡੇ ਵਿੱਚ ਉਹਨੇ ਟਿਕਾਈ ਹੋਈ ਹੈ ਅਕਾਲ ਪੁਰਖ ਨੇ। ਜਿਸ ਆਖਾਂ 'ਤੇ ਸਪਾਸ ਕਰਾਏ, ਇਹ ਸ਼ਕਤੀ ਜਿਹਦੇ ਕੋਲੋਂ ਵੀ ਅਸੀਂ ਜਾਈਏ ਕਰਵਾ ਸਕਦੇ ਹਾਂ, ਆਪਣੇ ਸਿੱਖ ਤੋਂ ਵੀ ਕਰਾ ਸਕਦੇ ਹਾਂ, ਆਪਣੇ ਸੇਵਕਾਂ ਤੋਂ ਵੀ ਕਰਾ ਸਕਦੇ ਹਾਂ। ਹਾਂਜੀ,
ਸਤਨਾਮ ਬਿਨ ਬਹਾਦਰ ਸ਼ਾਹੀ।
ਹਾਂ, ਇਹਦਾ ਖਿਆਲ ਕਰਨਾ ਭਾਈ, ਬੱਬੇ ਦੇ ਕੰਨੇ ਉੱਤੇ ਬਿੰਦੀ ਨਾ ਕਿਤੇ ਲਾ ਦਿਆ, ਜੇ ਹੋਰ ਕੁਛ ਬਣ ਜੂਗਾ ਫਿਰ ਉਹ। ਹਾਂ, ਇਸ ਬਹਾਦਰ ਇਹ ਕਹਿਣਾ, ਬਹਾਦਰ ਨਾਮ ਹੈ ਬੱਦਲ ਦਾ, ਸ਼ਾਹੀ ਨਾਮ ਦਾ ਪਰਛਾਵਾਂ। ਸਤਿਗੁਰੂ ਜੀ ਕਹਿਣ ਲੱਗੇ ਸਿੱਧੋ ਐਨਾਥੋ, ਸਤਨਾਮ ਤੋਂ ਬਿਨਾਂ ਤਾਂ ਬਾਕੀ ਸਾਰਾ ਕੋਈ ਬੱਦਲ ਦੀ ਛਾਂ ਵਾਂਗੂ ਉੱਡ ਜਾਣ ਵਾਲਾ ਹੈ। ਆ ਜਿਹੜੀਆਂ ਤੁਹਾਡੀਆਂ ਕਰਾਮਾਤਾਂ ਸ਼ਕਤੀਆਂ ਨੇ, ਬੱਦਲ ਦੀ ਛਾਂ ਕਿੰਨਾ ਚਿਰ ਰਹਿੰਦੀ, ਹਵਾ ਦਾ ਝੋਕਾ ਆਇਆ ਅਤੇ ਚੱਲ ਗਿਆ, ਉੱਡ ਗਿਆ। ਇਉਂ ਤੁਹਾਡੀਆਂ ਸ਼ਕਤੀਆਂ ਸ਼ਬਦ ਦੀ ਸ਼ਕਤੀ ਦੇ ਮੁਕਾਬਲੇ 'ਤੇ ਇੱਦਾਂ ਦੀਆਂ ਨੇ, ਕੁਝ ਵੀ ਤੁਹਾਡੀ ਸ਼ਕਤੀ ਨਹੀਂ। ਹਾਂ
ਬਾਬਾ,
ਕਿਉਂਕਿ ਤਦੇ ਕਿਹਾ ਸੀ ਜਪੁਜੀ ਸਾਹਿਬ, ਹਰੇ ਦਿਸੇ ਦਾ ਬੜਾ ਸਾਧ, ਇਹ ਤਾਂ ਮਾਇਆ ਵਿੱਚ ਖੜੀਆਂ ਨੇਦੀਆਂ ਸਿੱਧੀਆਂ, ਅਜੇ ਹੋਰ ਤਰ੍ਹਾਂ ਦਾ ਹੀ ਸਵਾਦ ਹੈ। ਇੱਥੇ ਖਾਲਸਾ ਪੰਥ ਬੈਠਾ ਖੂੰਜੇ 'ਚ, ਉੱਥੇ
ਬਾਬੇ ਕੀਤੀ ਸਿੱਧ ਗੋਸ਼ਟ।
ਹੁਣ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਅੱਗੇ ਜੋ ਚਰਚਾ ਕੀਤੀ ਹੈ, ਇਸ ਤੋਂ ਬਾਅਦ ਇਹ ਚਰਚਾ ਦਾ ਅਸਰ ਕੀ ਹੋਇਆ ਸਿੱਧਾਂ 'ਤੇ, ਪ੍ਰਭਾਵ ਕੀ ਪਿਆ ਇਸ ਵਿਚਾਰ ਚਰਚਾ ਦਾ? ਹਾਂ,
ਸ਼ਬਦ ਸਾਖ ਸਿੱਧੀ ਵਿੱਚ ਆਈ,
ਸਿੱਧਾਂ ਵਿੱਚ ਆਈ ਪਾਠ ਕਰ, ਜਾਂ ਫਿਰ ਸਿੱਧੀ ਹੋਊਗਾ ਦੂਜੇ ਪਾਠ ਵਿੱਚ। ਹਾਂ, ਮੁੱਖ ਪਾਠ ਹੈ ਸਿੱਧਾਂ, ਦੂਜੇ ਸਿੱਧੀ ਨਹੀਂ ਕਰਨਾ, ਫਿਰ ਜੋ ਉਚਾਰਨਾ ਤੁਹਾਨੂੰ ਸਿੱਧੀ ਸਿੱਧਾਂ ਵਿੱਚ, ਇੱਥੇ ਨਾਲ ਕੰਨੇ ਨਾਲ ਬਿੰਦੀ ਨਾਲ ਹੀ ਹੈ, ਇਹ ਦੋਵੇਂ ਪਾਠ ਨੇ, ਮੁੱਖ ਪਾਠ ਸਿੱਧਾਂ ਲਈ ਕਰ ਲਿਓ। ਸ਼ਬਦ ਸ਼ਾਂਤ ਸਿੱਧਾਂ ਵਿੱਚ ਆਏ, ਸ਼ਬਦ ਦੀ ਸ਼ਕਤੀ ਕਰਕੇ ਨਾ, ਮਹਾਰਾਜ ਸ਼ਬਦ ਦੀ ਸ਼ਕਤੀ ਵਰਤਾਈ ਹੈ ਨਾ, ਸ਼ਾਂਤ ਜਿਹੇ ਹੋ ਕੇ ਬਹਿ ਗਏ, ਸ਼ਾਂਤੀ ਆ ਗਈ, ਜਿਹੜੀ ਈਰਖਾ ਦੀ ਅੱਗ ਵਿੱਚ ਸੜਦੇ ਸੀ ਨਾ, ਅਤੇ ਸ਼ਾਂਤੀ ਮਹਾਰਾਜ ਨੇ ਲਿਆ ਦਿੱਤੀ। ਹਾਂਜੀ,
ਜਨ ਮੇਲਾ ਸ਼ਿਵਰਾਤ ਦਾ
ਜਿਣ,
ਜਨ ਮੇਲਾ ਸ਼ਿਵਰਾਤ,
ਜਨ ਦਾ ਅਰਥ ਹੁੰਦਾ ਜਿੱਤਣਾ, ਸ਼ਿਵਰਾਤਰੀ ਦਾ ਮੇਲਾ ਅਚਲ ਬਟਾਲੇ ਦਾ ਜਿੱਤ ਕੇ ਗਏ ਨੇ ਮਹਾਰਾਜ ਜੀ ਬਾਜੀ। ਹਾਂਜੀ,
ਖੱਟ ਦਰਸ਼ਨ ਅੰਦੇਸ਼ ਕਰਾਈ,
ਆਦੇਸ਼ ਕਰਾਈ, ਖੱਟ ਦਰਸ਼ਨ ਸੇ ਭੇਖ, ਖੱਟ ਮੈਨੇ ਸੇ, ਦਰਸ਼ਨ ਮੈਨੇ ਭੇਖ, ਸੇ ਭੇਖਾਂ ਤੂੰ ਨਮਸਕਾਰ ਕਰਾਈ ਮਹਾਰਾਜ ਜੀ ਨੇ, ਸੇ ਭੇਖਾਂ ਦੇ ਜਿੰਨੇ ਆਗੂ ਸੀ ਸਾਰੇ ਮਹਾਰਾਜ ਨਮਸਕਾਰਾਂ ਕਰਦੇ ਨੇ, ਕਹਿੰਦੇ ਕਿ ਨੇ ਅੱਗੇ ਫਿਰ
ਸਿੱਧ ਬੋਲਣ ਸਭ ਬਚਨ,
ਸਾਰੇ ਸਿੱਧ ਬਚਨ ਜਿਹੜੇ ਅੱਗੇ ਕੁਬਚਨ ਬੋਲਦੇ ਸੀ ਨਾ, ਅਤੇ ਹੁਣ ਉਹ ਚੰਗੇ ਬਚਨ ਬੋਲਣ ਲੱਗ ਪਏ, ਅੱਗੇ ਤਾਂ ਅੱਗ ਦੇ ਭਾਂਬੜ ਕੱਢਦੇ ਸੀ ਮੂੰਹ 'ਚੋਂ, ਅਤੇ ਹੁਣ ਸ਼ਾਂਤੀ ਆ ਗਈ, ਸ਼ੁਭ ਬਚਨ ਬੋਲਦੇ ਨੇ ਹੁਣ। ਕੀ ਬਚਨ ਬੋਲੇ ਨੇ?
ਧੰਨ ਨਾਨਕ ਤੇਰੀ ਵੱਡੀ ਕਮਾਈ,
ਆਹ ਲੱਗੇ ਧੰਨੋ ਮਹਾਰਾਜ ਜੀ ਧੰਨ, ਅੱਗੇ ਤਾਂ ਆਪਣੇ ਆਪ ਨੂੰ ਧੰਨ ਕਹਾਉਂਦੇ ਸੀ ਨਾ, ਬਾਲਾ ਹੀ ਸਮਝਦੇ ਮਹਾਰਾਜ ਜੀ ਨੂੰ, ਹੁਣ ਕਹਿੰਦੇ ਧੰਨੋ ਗੁਰੂ ਨਾਨਕ ਸਾਹਿਬ ਜੀ, ਤੁਹਾਡੀ ਕਮਾਈ ਬੜੀ ਵੱਡੀ ਆ, ਪਤਾ ਲੱਗ ਗਿਆ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਸਾਰੇ ਕਹਿੰਦੇ ਛੇ ਭੇਖ ਵੀ ਕਹਿੰਦੇ ਧੰਨ ਗੁਰਨਾਨਕ ਸਾਹਿਬ ਜੀ ਤੁਹਾਡੀ ਵੱਡੀ ਕਮਾਈ ਹੈ, ਵੱਡੀ ਆ ਵੱਡੀ। ਹਾਂਜੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ, ਵੱਡੇ ਜੀ ਸਾਰਿਆਂ ਤੋਂ, ਸਾਰਿਆਂ ਸਿੱਧਾਂ ਤੋਂ, ਸਾਰਿਆਂ ਨਾਥਾਂ ਤੋਂ, ਛੇ ਭੇਖਾਂ ਤੋਂ, ਸਭ ਤੋਂ ਮੱਛੇ ਪਾਤਸ਼ਾਹ ਦੇਵਤਿਆਂ ਤੋਂ, ਹੋਰ ਅਵਤਾਰਾਂ ਤੋਂ, ਸਤਿਗੁਰ ਸੇ ਪਾਤਸ਼ਾਹ ਜੀ ਵੱਡੇ ਨੇ ਅਤੇ ਕਮਾਈ ਵੱਡੀ ਹੈ। ਹਾਂਜੀ,
ਵੱਡਾ ਪੁਰਖ ਪ੍ਰਗਟਿਆ ਕਾਰਜਗ ਅੰਦਰ ਜੋਤ ਜਗਾਈ।
ਹਾਂ, ਇਹ ਵੱਡਾ ਪੁਰਖ ਆਪ ਅਕਾਲ ਪੁਰਖ ਰੂਪ ਧਾਰ ਕੇ ਪ੍ਰਗਟ ਹੋਏ ਨੇ। ਇਹਨਾਂ ਨੇ ਆ ਕੇ ਕਾਲਜੁਗ ਦੇ ਅੰਦਰ ਆਪਣੀ ਜੋਤੀ ਜਿਹੜੀ ਹੈ ਜਗਾ ਦੇਣਾ ਕੀਤੀ ਹੈ, ਸਤਨਾਮ ਦਾ ਮੰਤਰ ਦੁਆਰਾ ਜਾਂ ਸਤਨਾਮ ਦੀ ਜੋਤ ਜਗਾਈ ਹੈ। ਹਾਂਜੀ, ਚਲੋ
ਮਿਲਿਓ ਬਾਬਾ ਉੱਠਿਆ।
ਹਾਂ, ਉਹਦੇ ਪਿੱਛੇ ਵੀ ਦੇਖ ਲਓ, ਉਹਦੇ ਕਲੋਜ ਤਾਂ ਨਹੀਂ ਕੋਈ ਬੜਿਆ। ਚਲੋ
ਮਿਲਿਓ ਬਾਬਾ ਉੱਠਿਆ।
ਹੁਣ ਸਤਿਗੁਰ ਸੇ ਪਾਤਸ਼ਾਹ ਜੀ ਮੇਲੇ ਦੀ ਸਮਾਪਤੀ ਕਰਕੇ ਜਿੱਤ ਕੇ ਮੇਲੇ ਨੂੰ, ਛੇ ਭੇਖਾਂ ਨੂੰ, ਜੋਗੀਆਂ ਨੂੰ, ਸਿੱਧਾਂ ਨੂੰ ਇੱਥੋਂ ਤੁਰੇ ਨੇ ਅੱਗੇ ਨੂੰ। ਕਿੱਥੇ ਜਾ ਰਹੇ ਨੇ ਹੁਣ?
ਮੁਲਤਾਨੇ ਦੀ ਜੁਰਤ
ਜਾਰਤ
ਜਾਰਤ
ਪੜ੍ਹ ਲਓ ਸਾਰੇ
ਜਾਰਤ ਜਗਾਈ ਮੁਲਤਾਨੇ ਦੀ ਜਾਰਤ ਜਗਾਈ।
ਜਾਰਤ ਯਾਤਰਾ ਨੂੰ ਕਹਿੰਦੇ ਨੇ
ਜਾਰਤ
ਇਸਲਾਮ ਬੋਲੀ ਵਿੱਚ। ਹੁਣ ਮਹਾਰਾਜ ਜੀ ਪਾਤਸ਼ਾਹ ਜੀ ਇੱਥੋਂ ਅਚਲ ਵਿਚਾਲੇ ਤੋਂ ਉੱਠ ਕੇ ਮੇਲੇ 'ਚੋਂ ਸਿੱਧਾਂ ਨੂੰ ਹਰਾ ਕੇ ਮੁਲਤਾਨ ਨੂੰ ਜਾਣ ਦਾ ਤਿਆਰੀ ਕਰ ਰਹੇ ਨੇ। ਮੁਲਤਾਨ ਵਿੱਚ ਬਹੁਤ ਗੜ੍ਹ ਸੀ ਕਿਸੇ ਵੇਲੇ ਫਕੀਰਾਂ ਦਾ, ਇਸਲਾਮ ਦਿਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਸੋ ਕੀ ਸੀ ਮੁਲਤਾਨ ਬਾਰੇ ਥੋੜ੍ਹਾ ਸਮਝ ਲਓ। ਇਹ ਮੁਲਤਾਨ ਬਹੁਤ ਪੁਰਾਣਾ ਨਗਰ ਹੈ। ਹਰਨਾਕਸ਼ ਅਤੇ ਹਿੰਨ ਕਸਬ ਇਸੇ ਪਿੰਡ ਦੇ ਹੋਏ ਨੇ ਮੁਲਤਾਨ ਦੇ। ਪ੍ਰਹਲਾਦ ਵੀ ਇਸੇ ਨਗਰ ਦਾ ਸੀ ਅਤੇ ਇੱਥੇ ਮਹਾਰਾਜ ਇਸ ਪਿੰਡ ਵਿੱਚ ਗਏ ਨੇ। ਉੱਥੇ ਜਿੱਥੇ ਅਵਤਾਰ ਧਾਰ ਕੇ, ਨਰਸਿੰਘ ਅਵਤਾਰ ਧਾਰ ਕੇ ਹਰਨਾਕਸ਼ ਨੂੰ ਮਾਰਿਆ ਨਾ, ਉੱਥੇ ਜਿਹੜਾ ਕਿਲ੍ਹਾ ਸੀ ਉਸ ਵੇਲੇ 'ਚ ਕਿਲ੍ਹਾ ਮੌਜੂਦ ਹੈ, ਕਹਿੰਦੇ ਉਹਨਾਂ ਦਾ ਰਾਜ ਕਰਦਾ ਸੀ ਨਾ ਹਰਨਾਕਸ਼ ਉੱਥੇ ਮੁਲਤਾਨ ਵਿੱਚ। ਉਹ ਕਿਲ੍ਹੇ ਦੇ ਅੰਦਰ ਮੰਦਰ ਬਣਿਆ ਹੋਇਆ ਹੈ। ਇਹ ਮੁਲਤਾਨ ਜਿਹੜਾ ਸੀ 1818 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਜਿੱਤਿਆ, ਖਾਲਸੇ ਦਾ ਉੱਥੇ ਰਾਜ ਫਿਰ ਕਾਇਮ ਕੀਤਾ। ਬਹੁਤ ਸਦੀਆਂ ਪਹਿਲਾਂ ਮੁਸਲਮਾਨਾਂ ਦਾ ਰਾਜ ਰਿਹਾ, ਫਿਰ ਇੱਥੇ 1818 ਵਿੱਚ ਰਣਜੀਤ ਸਿੰਘ ਨੇ ਖਾਲਸੇ ਦਾ ਨਿਸ਼ਾਨ ਸਾਹਿਬ ਕੇਸਰੀ ਚੜ੍ਹਾਇਆ, ਉੱਥੇ ਜਿੱਤਿਆ ਮੁਲਤਾਨ। ਸੋ ਇਉਂ ਇੱਥੇ ਇੱਕ ਸੂਰਜ ਦਾ ਮੰਦਰ ਵੀ ਮੰਨਿਆ ਜਾਂਦਾ ਹੈ, ਕੋਈ ਪੁਰਾਣਾ ਹੈਗਾ। ਉੱਥੇ ਗੁਰੂ ਨਾਨਕ ਸਾਹਿਬ ਜਿੱਥੇ ਜਾ ਕੇ ਉਹ ਠਹਿਰੇ ਨੇ, ਜਿੱਥੇ ਗਏ ਸੀ ਉਹ ਇਹਨਾਂ ਫਕੀਰਾਂ ਦੀਆਂ ਜਗ੍ਹਾ ਦੇ ਵਿੱਚ ਅੰਦਰੋਂ ਜਗ੍ਹਾ ਸੀ। ਮਹਾਂਪੁਰਖ ਦੱਸਿਆ ਕਰਦੇ ਸੀ, ਕਹਿੰਦੇ ਵੀ ਉਹ ਜਦੋਂ ਅਕਾਲੀ ਲਹਿ ਸਿੰਘ ਸਭਾ ਲਹਿਰ ਚੱਲੀ ਆ ਨਾ, ਉਸ ਵੇਲੇ ਮੁਲਕ ਆਜ਼ਾਦ ਹੋਣ ਦੇ ਵੇਲੇ ਇਹਨਾਂ ਨੂੰ ਫਿਕਰ ਪਿਆ ਇਹ ਉੱਥੇ ਦੇ ਜਿਹੜੇ ਸੀ ਫਕੀਰ ਆਦਕਾਂ ਨੂੰ ਵੀ ਕਿਤੇ ਇਹ ਅਕਾਲੀ ਇੱਥੇ ਆ ਕੇ ਕਬਜ਼ਾ ਨਾ ਕਰ ਲੈਣ। ਇਉਂ ਮੁਸਲਮਾਨਾਂ ਨੇ ਥੜਾ ਜਿਹੜਾ ਸੀ ਮਹਾਰਾਜ ਦਾ ਬਣਾਇਆ ਹੋਇਆ ਉੱਥੇ ਜਿੱਥੇ ਬੈਠੇ ਸੀ, ਇਹਨਾਂ ਨੇ ਉਸ ਵੇਲੇ ਉਹ ਪਰੇ ਹਟਾ ਦਿੱਤਾ ਸੀ ਵੀ ਕਿਤੇ ਇੱਥੇ ਸਾਡੇ ਥਾਂ 'ਤੇ ਆ ਕੇ ਕਬਜ਼ਾ ਨਾ ਕਰ ਲੈਣ। ਮਕਬਰਾ ਸੀ ਉੱਥੇ ਇਹਨਾਂ ਦਾ ਕਿਸੇ ਪੀਰ ਦਾ, ਵੀ ਕਿਤੇ ਪੀਰ 'ਤੇ ਸਾਡੇ ਮਕਬਰੇ 'ਤੇ ਕਬਜ਼ਾ ਨਾ ਕਰ ਲੈਣ। ਕੀ ਗੱਲ ਜੀ, ਉਹਨਾਂ ਦਾ ਉਹ ਨਿਸ਼ਾਨੀ ਉੱਥੇ ਉਹਨਾਂ ਦੀ ਭਾਵੇਂ ਹਟਾਉਣ ਦੇ ਯਤਨ ਕੀਤੇ ਨੇ, ਪਰ ਮਹਾਰਾਜ ਜੀ ਮੌਜੂਦ ਹੈ। ਹਾਂਜੀ,
ਅੱਗੋਂ
ਇਹ ਮੁਲਤਾਨ ਬਾਰੇ ਸਮਝ। ਉੱਥੇ ਮਹਾਰਾਜ ਜੀ ਗਏ ਨੇ,
ਅੱਗੋਂ ਪੀਰ
ਲਾਹੌਰ ਤੋਂ 207 ਮੀਲ ਦੀ ਦੂਰੀ 'ਤੇ ਆ ਇਹ ਮੁਲਤਾਨ। ਸਭ ਤੋਂ ਵੱਧ ਗਰਮੀ ਉੱਥੇ ਪੈਂਦੀ ਮੰਨੀ ਜਾਂਦੀ ਹੈ। ਇਹ ਵੀ ਇਹਦੀ ਹਿਸਟਰੀ ਹੈ। ਬਹੁਤ ਪੁਰਾਣਾ ਸ਼ਹਿਰ ਹੈ ਮੁਲਤਾਨ। ਇੱਥੇ ਗਏ ਨੇ ਮਹਾਰਾਜ ਜੀ। ਹੁਣ ਪੜ੍ਹਿਓ ਦੁਬਾਰੇ ਸਲੈਨ ਨੂੰ।
ਮਿਲਿਓ ਬਾਬਾ ਉੱਠਿਆ ਮੁਲਤਾਨੇ ਦੀ ਜੋਤ ਜਗਾਈ।
ਹਾਂ, ਇਉਂ ਮੇਲੇ 'ਚੋਂ ਸਤਿਗੁਰੂ ਪਾਤਸ਼ਾਹ ਜੀ ਉੱਠ ਕਰਕੇ ਮੁਲਤਾਨ ਸ਼ਹਿਰ ਦੀ ਯਾਤ ਯਾਤਰਾ ਨੂੰ ਮਹਾਰਾਜ ਜੀ ਚੱਲੇ ਨੇ।
ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਮਿੱਚੇ ਕੁਛ ਸਰ,
ਕਟੋਰਾ ਹਿੱਲ ਗਿਆ।
ਕਟੋਰਾ
ਚਲੋ ਇਕੱਠੇ ਪੜ੍ਹ ਲਓ ਜੀ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਇਹ ਹੁਣ ਦੁੱਧ ਦਾ ਕਟੋਰਾ ਮਹਾਰਾਜ ਨੂੰ ਪਿਆਉਣ ਵਾਸਤੇ ਨਹੀਂ ਲੈ ਕੇ ਆਏ, ਇਹਦੇ ਵਿੱਚ ਕੋਈ ਸੀਕਰਟ ਸੀ ਉਹਨਾਂ ਦਾ, ਕੋਈ ਵਿਅੰਗ ਢੰਗ ਨਾਲ ਮਹਾਰਾਜ ਸਮਝਾਉਣ ਦਾ ਯਤਨ ਕਰਦੇ ਨੇ। ਕਟੋਰਾ ਦੁੱਧ ਦਾ ਭਰ ਕੇ ਨੁੱਕੋ ਨੱਕ ਉੱਪਰ ਤੱਕ ਭਰ ਲਿਆ। ਉਹ ਕਹਿਣ ਦਾ ਮਤਲਬ ਇਹ ਸੀ ਕਿ ਇਹ ਮੁਲਤਾਨ ਸ਼ਹਿਰ ਤਾਂ ਪਹਿਲੇ ਪੀਰਾਂ ਨਾਲ ਭਰਿਆ ਪਿਆ, ਤੁਸੀਂ ਨਵੇਂ ਹੋਰ ਆ ਕੇ ਵੜਨ ਨੂੰ ਤਿਆਰੀ ਕਰਦੇ ਉੱਥੇ, ਸਾਰਾ ਸੰਸਾਰ ਤੂੰ ਜਿੱਤਿਆ ਇੱਥੇ ਸਾਨੂੰ ਵੀ ਹਰਾਓਗੇ, ਤੁਹਾਡੇ ਵੱਲ ਵਾਸਤੇ ਇੱਥੇ ਥਾਂ ਹੈ ਨਹੀਂ। ਇਹ ਭਾਵ ਸੀ ਕਟੋਰੇ ਭਰ ਕੇ ਲੈ ਕੇ ਆਉਣ ਦਾ, ਨਾ ਕਿ ਪਿਉਣ ਲਈ ਲਿਆਉਂਦਾ ਸੀ। ਵੀ ਇਹ ਮਲਥਾਨ ਰੂਪੀ ਸਹਿਰ ਰੂਪੀ ਦਾ ਕਟੋਰਾ ਪਹਿਲਾਂ ਹੀ ਫਕੀਰਾਂ ਨਾਲ ਭਰਿਆ ਹੋਇਆ, ਤੁਸੀਂ ਆਉਣ ਦਾ ਯਤਨ ਨਾ ਕਰੋ ਇੱਥੇ। ਹੁਣ ਸਤਿਗੁਰੂ ਜੀ ਉਹਦੇ ਉਹੋ ਜਿਹੇ ਢੰਗ ਨਾਲ ਮਾਰ ਜੇ ਉੱਤਰ ਦੇਣਗੇ, ਉਸੇ ਵਿਅੰਗ ਵਿੱਚ ਦੇਣਗੇ ਉੱਤਰ। ਕੀ ਉੱਤਰ ਦਿੱਤਾ ਵੇਖੋ ਨਾਲੋ ਨਾਲ ਕੀ ਹੋਇਆ ਫਿਰ।
ਬਾਬੇ ਕੱਢ ਕਰ ਬਗਲ 'ਤੇ ਚਵੇਲੀ ਦੁੱਧ ਵਿੱਚ ਮਲਾਈ।
ਸਤਿਗੁਰੂ ਨੇ ਕੀ ਕਿਤੇ ਬਗਲ ਚੁੱਕ ਚਮੇਲੀ ਦਾ ਫੁੱਲ ਕੱਢਿਆ, ਚਮੇਲੀ ਦਾ ਫੁੱਲ ਕੱਢ ਕੇ ਦੁੱਧ 'ਤੇ ਰੱਖ ਦਿੱਤਾ। ਹੁਣ ਚਮੇਲੀ ਦਾ ਫੁੱਲ ਰੱਖਣ ਨਾਲ ਨਾ ਤਾਂ ਦੁੱਧ ਡੁੱਲਿਆ ਅਤੇ ਨਾ ਜਿਹੜਾ ਸੀ ਇਹ ਨਹੀਂ ਕਿ ਫੁੱਲ ਬਾਹਰ ਡਿੱਗ ਗਿਆ, ਫੁੱਲ ਵਿੱਚ ਸਮਾ ਵੀ ਗਿਆ ਅਤੇ ਦੁੱਧ ਵੀ ਨਹੀਂ ਡੁੱਲਣ ਦਿੱਤਾ। ਉਹਨਾਂ ਨੂੰ ਦੱਸ ਦਿੱਤਾ ਹੈ ਕਿ ਜੇ ਤੁਸੀਂ ਕਹਿੰਦੇ ਤਾਂ ਥਾਂ ਹੈ ਨਹੀਂ, ਆ ਥਾਂ ਫੁੱਲ ਤੁਹਾਨੂੰ ਇਸ ਗੱਲ ਦੀ ਦੱਸ ਰਿਹਾ ਵੀ ਤੁਹਾਡੇ ਵਿੱਚ ਸਮਾ ਵੀ ਜਾਵਾਂਗੇ ਅਤੇ ਤੁਹਾਡੀਆਂ ਕਰਾਮਾਤਾਂ ਕੋਈ ਘਟਾਉਣ ਵਾਸਤੇ ਨਹੀਂ ਅਸੀਂ ਆਏ, ਵੀ ਦੁੱਧ ਤੁਹਾਡਾ ਡੁੱਲਣ ਦਿਆਂਗੇ। ਅਤੇ ਤੀਜੀ ਗੱਲ ਵਿਸ਼ੇਸ਼ ਕੀ ਕੀਤਾ, ਇਹ ਚਮੇਲੀ ਫੁੱਲ ਦੇ ਵਿੱਚ ਮਹਿਕ ਹੈ, ਸੁਗੰਧੀ ਹੈ, ਤੁਹਾਡੇ ਅੰਦਰ ਈਰਖਾ ਵਾ, ਤੁਹਾਡੇ ਅੰਦਰ ਸੁਗੰਧੀ ਭਰਨ ਵਾਸਤੇ ਇਹ ਵਿਸ਼ੇਸ਼ਤਾ ਫੁੱਲ ਦੀ ਨਾਲ ਰੱਖੀ ਹੈ, ਤਾਂ ਜੋ ਤੁਹਾਡੇ ਅੰਦਰ ਪਿਆਰ ਆ ਜਾਵੇ, ਪ੍ਰੇਮ ਆ ਜਾਵੇ, ਸੁਗੰਧੀ ਆਵੇ। ਇਹ ਨਾ ਕਿ ਵੀ ਅਸੀਂ ਉੱਥੇ ਰਹਿਣਾ, ਹੋਰ ਨਾ ਕੋਈ ਆਵੇ। ਇਉਂ ਮਹਾਰਾਜ ਨੇ ਫੁੱਲ ਜਿਹੜਾ ਸੀ ਰੱਖ ਕੇ ਉਹਨਾਂ ਨੂੰ ਕਿਹੋ ਜਿਹੇ ਢੰਗ ਨਾਲ ਉਹੋ ਜਿਹੇ ਨਾਲ ਉੱਤਰ ਦੇ ਦਿੱਤਾ ਜਦ ਉਹਨਾਂ ਨੇ ਆਪ ਕਰ ਵਿਖਾਇਆ ਸੀ। ਪੜ੍ਹ ਲਓ ਇਹਨੂੰ ਸਾਰੇ।
ਬਾਬੇ ਕੱਢ ਕਰ ਬਗਲ 'ਤੇ ਚਵੇਲੀ ਦੁੱਧ ਵਿੱਚ ਮਲਾ।
ਹਾਂ ਮਲਿਆ ਦਿੱਤੇ ਜੀ, ਕਹਿੰਦੇ ਇੱਦਾਂ ਪ੍ਰੇਮ ਪਾਇਆ ਕਰੋ। ਦੇਖੋ ਅੱਗੇ ਹੋਰ ਪ੍ਰਮਾਣ ਕੀ ਦਿੱਤਾ ਹੈ।
ਜਿਉਂ ਸਾਗਰ ਵਿੱਚ ਗੰਗ ਸਮਾਈ।
ਕਹਿੰਦੇ ਜੇ ਗੰਗਾ ਜਿਹੜੀ ਹੈ ਜਦੋਂ ਸਮੁੰਦਰ ਸਮਾਉਂਦੀ ਹੈ, ਸਮੁੰਦਰ ਦੇ ਪਾਣੀ ਨਾਲ ਛੇੜਛਾੜ ਤਾਂ ਨਹੀਂ ਕਰਦੀ, ਉਹਨੂੰ ਸਮੁੰਦਰ ਦੇ ਪਾਣੀ ਨੂੰ ਤੰਗ ਤਾਂ ਨਹੀਂ ਨਾ ਕਰਦੀ, ਗੰਗਾ ਸਮਾ ਜਾਂਦੀ ਹੈ ਵਿੱਚੇ, ਉਹਦੇ ਲੀਨ ਹੋ ਜਾਂਦੀ ਹੈ। ਇਉਂ ਅਸੀਂ ਵੀ ਤੁਹਾਡੇ ਵਿੱਚ ਲੀਨ ਹੋ ਗਏ, ਹੋ ਜਾਵਾਂਗੇ, ਅਤੇ ਤੁਹਾਨੂੰ ਕਾਹਦੀ ਕਾਹਦੀ ਚਿੰਤਾ ਬਣੀ ਹੋਈ ਆ। ਹਾਂਜੀ ਇਉਂ ਸਮਾਉਣਾ ਚਾਹੀਦਾ। ਕਹਿੰਦੇ ਇਹ ਨਹੀਂ ਕਹਿਣਾ ਕਿ ਸਾਡੇ ਵਾਸਤੇ ਇਕੱਲਾ ਮੁਲਤਾਨ, ਤੁਸੀਂ ਨਹੀਂ ਆ ਸਕਦੇ ਇੱਥੇ।
ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ।
ਨੋ ਹੋਣਾ ਕਰਤਾਰਪੁਰੇ ਨੋ
ਨੋ ਹੈ
ਨੂੰ ਹੈ ਕਿ ਨੋ ਹੈ
ਨੋ
ਹਾਂ ਨੋ ਪੜ੍ਹ ਲਿਓ, ਪੜ੍ਹ ਲਓ ਸਾਰੇ।
ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ।
ਹਾਂ ਇਉਂ ਮਹਾਰਾਜ ਜੀ ਯਾਤਰਾ ਕਰਕੇ ਮੁਲਤਾਨ ਦੀ, ਉੱਥੇ ਉਹਨਾਂ ਨੂੰ ਸੱਤ ਦਾ ਉਪਦੇਸ਼ ਦੇ ਕੇ ਫਕੀਰਾਂ ਨੂੰ ਮਾਚੇ ਪਾਸੇ ਚੰਗੇ ਰਾਹ ਤੋਰ ਕੇ ਗੁਰਮਤਿ ਦੇ ਸਿਧਾਂਤ ਦੱਸ ਕੇ ਇੱਥੋਂ ਹੁਣ ਮੁਲਤਾਨ ਤੋਂ ਵਾਪਸ ਫਿਰ ਮਹਾਰਾਜ ਜੀ ਕਰਤਾਰਪੁਰ ਨਗਰ ਨੂੰ ਆ ਗਏ ਨੇ। ਦੱਸਿਆ ਨਹੀਂ ਵੀ ਕਰਤਾਰਪੁਰ ਦੋ ਨੇ, ਕਿਹੜੇ ਕਿਹੜੇ? ਇੱਕ ਜਲੰਧਰ ਕੋਲੇ ਆ, ਇੱਕ
ਪਾਕਿਸਤਾਨ 'ਚ।
ਹਾਂਜੀ
ਪਾਕਿਸਤਾਨ 'ਚ,
ਪਾਕਿਸਤਾਨ 'ਚ ਆ ਗਿਆ, ਬਾਰਡਰ ਦੇ ਉੱਤੇ ਹੈ। ਅਤੇ ਉਹ ਹੁਣ ਇਹ ਕਿਹੜੇ 'ਚ ਗਏ ਨੇ ਮਹਾਰਾਜ ਜੀ?
ਪਾਕਿਸਤਾਨ
'ਚ ਗਏ ਨੇ। ਇੱਥੇ ਮਹਾਰਾਜ ਜੀ ਨੇ ਇਹ ਨਗਰ ਆਪ ਵਸਾਇਆ ਸੀ। ਜਿਹੜਾ ਜਲੰਧਰ ਕੋਲ ਕਰਤਾਰਪੁਰ ਹੈ ਉਹ ਪੰਜਵੇਂ ਪਾਤਸ਼ਾਹ ਜੀ ਨੇ ਨਗਰ ਵਸਾਇਆ। ਇਹ ਕਰਤਾਰਪੁਰ ਆ ਜਿਹੜਾ ਹੁਣ ਪਾਕਿਸਤਾਨ 'ਚ ਆ ਗਿਆ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਨਗਰ ਵਸਾਇਆ, ਭਾਈ ਕਰੋੜੀਏ ਦੀ ਤੁੱਤ ਸੇਵਾ ਲਈ ਸੀ ਉੱਥੇ ਇਹ ਨਗਰ ਵਸਾਉਣ ਵਾਸਤੇ। ਜਿਹਦੇ ਸੱਚਖੰਡ ਜਾਣ ਦੇ ਆਖਰੀ ਸਮਾਂ ਜਿਹੜਾ ਮਹਾਰਾਜ ਦਾ ਸੀ ਇੱਥੇ ਹੀ ਬਿਤਾਇਆ। 17-18 ਸਾਲ ਮਹਾਰਾਜ ਜੀ ਇਹ ਕਰਤਾਰਪੁਰ ਸਾਹਿਬ ਵਿਖੇ ਰਹੇ ਨੇ। ਸੋ ਉੱਥੇ ਆ ਗਏ ਨੇ ਮਹਾਰਾਜ ਮੁੜ ਕੇ ਵਾਪਸ।
ਚੜ੍ਹੇ ਸਵਾਈ ਦੇਹ ਦਹੀ ਕਲਯੁਗ ਨਾਨਕ ਨਾਮ 'ਤੇ ਆਇਆ।
ਸਤਿਗੁਰਾਂ ਦੀ ਵਡਿਆਈ, ਸਤਿਗੁਰਾਂ ਦੀ ਸ਼ਕਤੀ। ਦੇਹ ਦਹੀ, ਜੇ ਤਾਂ ਦੇਹ ਹੈ ਤਾਂ ਦਿਨ ਦਾ ਅਰਥ ਹੈ ਦਹੀ, ਦਿਨੋ ਦਿਨ ਦੇਹ ਦਹੀ ਦਿਨੋ ਦਿਨ ਵੱਧਦੀ ਹੈ। ਕਿੱਥੇ ਪਾਠ 10 ਦਿਸੀ ਵੀ ਹੋਣਾ, ਦਹਿ ਦਿਸੀ। ਸੋ ਉਹਦਾ ਵੀ ਦਸਾਂ ਦਿਸਾਂ ਵਿੱਚ, ਸਾਰੀਆਂ ਦਿਸ਼ਾਵਾਂ ਦੇ ਵਿੱਚ ਦੂਜਾ ਪਾਠ ਉਹ ਮੰਨਿਆ ਹੈ, ਦਸਾਂ ਦਿਸ਼ਾਵਾਂ ਦੇ ਵਿੱਚ। ਇਉਂ ਮਹਾਰਾਜ ਪਾਤਸ਼ਾਹ ਦੀ ਸ਼ਕਤੀ ਵਡਿਆਈ ਦੇਹ ਦੇਹੇ ਦਿਨੋ ਦਿਨ ਜਾਂ ਦਸੇ ਦਿਸ਼ਾਵਾਂ ਵਿੱਚ ਵੱਧ ਰਹੀ ਹੈ। ਹਾਂਜੀ ਕਲਯੁਗ
ਵਿਨਾਵੇਂ,
ਕਲਯੁਗ ਨਾਨਕ
ਨਾਨਕ
ਇਉਂ ਨੀਕ ਹੈ। ਚੜ੍ਹੇ ਸਵਾਈ ਦੇਹ ਦੇਹੀ,
ਚੜ੍ਹੇ ਸਵਾਈ ਦੇਹ ਦੇਹੀ
ਕਲਯੁਗ ਨਾਨਕ ਨਹੀਂ ਕਹਿਣਾ, ਕਲਯੁਗ
ਕਲਯੁਗ
ਅੱਗੇ ਨਾਨਕ
ਨਾਮ 'ਤੇ ਆਇਆ।
ਸੋ ਬਹੁਤ ਜ਼ਰੂਰੀ ਇਹ ਵਿਸ਼ਰਾਮ ਹੈ, ਪਕਾ ਲਓ ਇਹਨੂੰ, ਬੋਲੋ ਫਿਰ।
ਚੜ੍ਹੇ ਸਵਾਈ ਦੇਹ ਦੇਹੀ ਕਲਯੁਗ ਨਾਨਕ ਨਾਮ 'ਤੇ ਆਇਆ।
ਦਿਨੋ ਦਿਨ ਦਿਨ ਬ ਦਿਨ ਸਤਿਗੁਰਾਂ ਦੀ ਸ਼ਕਤੀ ਦੀ ਵਡਿਆਈ ਵੱਧ ਰਹੀ ਹੈ, ਦਸੇ ਦਸਾਂ ਵਿੱਚ ਚੜ੍ਹੀ ਹੋਈ ਆ। ਇਉਂ ਮਹਾਰਾਜ ਪਾਸੇ ਨਾਮ ਦੇ ਦੁਆਰਾ ਕਲਯੁਗ ਦੇ ਸਮੇਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਧਿਆਉਣਾ ਆਪ ਤੇ ਆਇਆ ਤੇ ਇਹਦਾ ਜਾਪ ਆਪਣੇ ਸਿੱਖਾਂ ਤੋਂ ਕਰਵਾਇਆ। ਹਾਂਜੀ
ਬਿਨ ਨਾਮੇ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਬਾਇਆ,
ਵੱਧ ਤੋਂ ਵੱਧ ਸਬਾਈ ਹੁੰਦਾ ਸਾਰੇ ਸਵਾਈ ਹੁੰਦੇ ਦੂਣੀ, ਵੱਧ ਤੋਂ ਵੱਧ ਜਿਹੜਾ ਸਵਾਈ ਪਾਠ ਹੁੰਦਾ ਸਵਾਈ ਤੋਂ ਸਵਾਈ ਵੱਧ ਤੋਂ ਵੱਧ, ਨਿੰਘਾਂ ਦੇ ਬੋਲੇ ਵਿੱਚ ਘੱਟ ਤੋਂ ਘੱਟ ਹੁੰਦਾ ਵੀ ਆਹ ਸਵਾਇਆ ਕਦੇ ਹੋ ਜੀ, ਉਹ ਨਿੰਘਾਂ ਨੇ ਉਹ ਬੋਲਾ ਬਣਾਇਆ, ਆਮ ਸਵਾਈ ਹੁੰਦਾ ਸਵਾਇਆ ਜ਼ਿਆਦਾ ਵੱਧ ਕੇ।
ਬਿਨ ਨਾਮੈਂ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਬਾਇਆ,
ਇੱਥੇ ਬੱਬੇ ਨਾਲ ਹੈ ਸਬਾਇਆ, ਠੀਕ ਪੜ੍ਹਿਆ ਉਹਨਾਂ ਨੇ। ਬਿਨ ਨਾਮੈਂ ਹੋਰ ਮੰਗਣਾ, ਮਾਂ ਜੀ ਨੇ ਨਾਮ ਦਾ ਦੱਸ ਦਿੱਤਾ ਸਾਰੀ ਲੁਕਾਈ ਨੂੰ ਵੀ ਭਾਈ ਨਾਮ ਤੋਂ ਬਿਨਾਂ ਹੋਰ ਜਿਹੜਾ ਕੁਛ ਮੰਗਣਾ ਹੈ ਨਾ, ਉਹ ਤਾਂ ਸਿਰਮੈਨ ਹੁੰਦਾ ਸ਼੍ਰੋਮਣੀ, ਸ਼੍ਰੋਮਣੀ ਦੁੱਖਾਂ ਦਾ ਦੁੱਖ ਹੈ ਜਾਂ ਸਿਰਾਂ ਦੇ ਉੱਤੇ ਭਾਰੀ ਕਸ਼ਟ ਹੈ, ਇਸ ਲਈ ਸਬਾਇਆ ਸਮੂਹ ਜਿਹੜਾ ਹੈ ਉਹ ਕਸ਼ਟ ਹੀ ਕਸ਼ਟ ਹੈ। ਨਾਮ ਤੋਂ ਬਿਨਾਂ ਜਿਹੜਾ ਕੁਛ ਹੋਰ ਮੰਗਣਾ ਹੈ ਮੰਗੀ ਜਾਂਦੇ ਆਪਾਂ ਬਥੇਰਾ ਕੁਛ, ਜੇ ਨਾਮ ਮੰਗ ਲਈਏ ਸਭ ਕੁਛ ਆ ਗਿਆ ਉਹਦੇ ਵਿੱਚ। ਗੁਰਬਾਣੀ ਵਿੱਚ ਕਿਹਾ ਨਾ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀ ਆ ਉਤਲੈ ਮਨ ਕੀ ਭੁੱਖ, ਉਸੇ ਦੀ ਵਿਆਖਿਆ ਭਾਈ ਸਭ ਕਰ ਰਹੇ ਨੇ। ਹਾਂਜੀ
ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾ,
ਕਿਸੇ ਕੋਲ ਜਗੱਤਰ ਪਾਠ ਵੀ ਹੈ
ਜਗਤ,
ਸੋ ਮੁੱਖ ਪਾਠ ਜਗਤ ਕਰ ਲਿਓ ਕੱਟਿਓ ਨਾ, ਦੂਜਾ ਪਾਠ ਜਗੱਤਰ ਹੈ। ਮਾਰਿਆ ਸਿੱਕਾ,
ਮਾਰਿਆ ਸਿੱਕਾ
ਜਗਤ ਵਿੱਚ ਨਾਨਕ
ਨਾਨਕ
ਨਿਰਮਲ ਪੰਥ
ਚਲਾਇਆ।
ਸਤਿਗੁਰੂ ਮਹਾਰਾਜ ਜੀ ਨੇ ਆਪਣਾ ਸਾਰੇ ਜਗਤ ਦੇ ਵਿੱਚ ਹੁਕਮ ਰੂਪੀ ਸਿੱਕਾ ਅਕਾਲ ਪੁਰਖ ਦਾ, ਅਕਾਲ ਪੁਰਖ ਰੱਬੀ ਹੁਕਮ ਰੂਪੀ ਸਿੱਕਾ ਜਿਹੜਾ ਜੀ ਚਲਾਇਆ, ਕਿ ਜਦੋਂ ਵੀ ਕੋਈ ਬਾਦਸ਼ਾਹ ਬਣਦਾ ਉਹ ਸਿੱਕਾ ਚਲਾਉਂਦਾ ਨਾ, ਉਹ ਆਪਣੇ ਪੈਸੇ ਉਹਨਾਂ ਦੀ ਮੋਹਰ ਆਪਣੀ ਚਲਾਉਂਦਾ ਜਿਹਦਾ ਕੋਈ ਰਾਜ ਆ ਜਾਂਦਾ। ਇੱਥੇ ਕਿਹੜਾ ਸਿੱਕਾ ਚੱਲਿਆ ਬਾਈ, ਇੱਥੇ ਸਿੱਕਾ ਹੁਕਮ ਦਾ ਅਕਾਲ ਪੁਰਖ ਦਾ ਚਲਾਇਆ ਮਹਾਰਾਜ ਜੀ ਨੇ ਸਾਰੇ ਸੰਸਾਰ ਵਿੱਚ, ਅਤੇ ਨਾਲ ਹੀ ਇੱਕ ਨਵੇਂ ਪੰਥ ਦੀ ਸੱਚੇ ਪਾਤਸ਼ਾਹ ਨੇ ਪੈਦਾਇਸ਼ ਕੀਤੀ, ਸਿੱਖੀ ਪੰਥ ਤੋਰਿਆ ਜਿਹਦਾ ਨਾਂ ਸੀ ਨਿਰਮਲ ਪੰਥ, ਜਿਹੜਾ ਕਿਸੇ ਨਾਲ ਕੋਈ ਦੁਆਇਸ ਨਹੀਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਲਾ ਪੰਥ, ਸਿੱਖੀ ਪੰਥ ਮਹਾਰਾਜ ਨੇ ਨਿਰਮਲ ਪੰਥ ਤੋਰਿਆ, ਮੈਲ ਤੋਂ ਰਹਿਤ ਹਉਮੈ ਤੋਂ ਰਹਿਤ ਇਹ ਨਿਰਮਲ ਪੰਥ ਚਲਾਇਆ, ਇਹਦੀ ਨੀਂਹ ਰੱਖੀ ਸਿੱਖੀ ਪੰਥ ਦੀ। ਹਾਂਜੀ
ਥਾਪਿਆ ਲਹਿਣਾ ਜੀਵ ਦੇ ਗੁਰ ਆਈ ਸਿਰ ਛਤਰ ਫਿਰਾਇਆ,
ਅਤੇ ਆਪਣੇ ਜਿਉਂਦੇ ਜਿਉਂਦੇ, ਕਿਉਂਕਿ ਅੱਗੇ ਦਸ ਗੁਰੂਆਂ ਵਿੱਚ ਬਦਲਣਾ ਸੀ ਇਸ ਜੋਤ ਨੇ, ਆਪਣੇ ਸਤਖੰਡ ਜਾਣਾ ਸੀ, ਇਉਂ ਕਰਤਾਰਪੁਰੇ ਵਿਖੇ ਬੈਠ ਕਰਕੇ ਸਤਿਗੁਰਾਂ ਨੇ ਆਪਣੀ ਥਾਂ ਤੋਂ ਲਹਿਣਾ ਜੀ ਨੂੰ ਥਾਪਿਆ, ਜਿਉਂਦੇ ਜਿਉਂਦੇ ਜੀਵ ਦੇ ਮੈਨੇ ਹੁੰਦੇ ਹੁੰਦੇ ਆਪਣੇ ਜੀਵਨ ਕਾਲ ਵਿੱਚ। ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦਾ ਨਾਂ ਕੀ ਸੀ? ਲਹਿਣਾ ਜੀ। ਅੰਗਦ ਕਦੋਂ ਪਿਆ? ਜਦੋਂ ਮਾਰਚੇ ਪਾਤਸ਼ਾਹ ਜੀ ਆਏ ਨੇ ਪਾਸ, ਕਹਿੰਦੇ ਕੀ ਨਾਂ ਹੈ ਜੀ? ਪੁੱਛਿਆ, ਕਹਿੰਦੇ ਮੇਰਾ ਨਾਂ ਹੈ ਲਹਿਣਾ। ਸਤਿਗੁਰ ਚੰਗਾ ਜੀ, ਤੇਰਾ ਨਾਂ ਲੈਣਾ ਹੈ ਤਾਂ ਸਾਡਾ ਨਾਂ, ਸਾਡਾ ਵੀ ਕੰਮ ਹੈ ਫਿਰ ਤੈਨੂੰ ਦੇਣਾ ਹੀ ਦੇਣਾ, ਤੂੰ ਲੈਣਾ ਹੈ ਅਤੇ ਫਿਰ ਲੈ ਲੈ ਭਾਈ। ਦਿੱਤਾ ਕੀ ਫਿਰ? ਆ ਗੁਰੂ ਤੇਗ ਬਹਾਦਰ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਅੰਗ ਨਾਲ ਅੰਗ ਮਿਲਾ ਕੇ ਨਾਂ ਅੰਗਦ ਰੱਖ ਦਿੱਤਾ। ਹਾਂਜੀ ਇਉਂ ਆਪ ਮਾਰੇ ਨਾਂ ਰੱਖਿਆ ਸੀ ਫਿਰ ਅੰਗਦ, ਪਹਿਲਾ ਨਾਂ ਸੀ ਲੈਣਾ ਜੀ। ਗੁਰੂ ਤੇਗ ਬਹਾਦਰ ਦਾ ਤਿਲਕ ਦੇਣ ਵੇਲੇ ਨਾਂ ਜਿੱਥੇ ਗੁਰੂ ਤੇਗ ਬਹਾਦਰ ਦਿੱਤੀ, ਨਵਾਂ ਨਾਂ ਵੀ ਦਿੱਤਾ। ਹਾਂਜੀ ਗੁਰਿਆਈ ਦਾ ਜਿਹੜਾ ਸਿਰ ਦੇ ਉੱਤੇ ਛਤਰ ਮਹਾਰਾਜ ਦੇ ਫਿਰ ਆਉਣਾ ਕੀਤਾ, ਬਖਸ਼ਿਸ਼ ਕੀਤੀ ਗੁਰੂ ਤੇਗ ਬਹਾਦਰ ਦੀ ਦਾਤ।
ਜੋਤੀ ਜੋਤ ਮਿਲਾਏ ਕੈ ਸਤਿਗੁਰੂ ਨਾਨਕ ਰੂਪ ਵਟਾਇਆ,
ਇਉਂ ਆਪਣੀ ਜੋਤ ਜਿਹੜੀ ਨਿਰੰਕਾਰੀ ਜੋਤ ਸੀ ਲਹਿਣੇ ਵਿੱਚ ਧਰ ਕਰਕੇ ਉਹ ਜੋਤ ਨੂੰ ਮਿਲਾ ਕੇ ਆਪਣਾ ਰੂਪ ਵਟਾਇਆ, ਭਾਵ ਨਾਨਕ ਤੋਂ ਅੰਗਦ ਰੂਪ ਹੋ ਗਏ। ਹਾਂ ਜਿਵੇਂ ਆਪਾਂ ਰਾਮ ਕਲੀ ਦੀ ਵਾਰ 'ਚ ਪੜ੍ਹਦੇ ਹਾਂ ਨਾ, ਸਤਿਅ ਬਲਮਨ ਵਾਲੀ 'ਚ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਜੋਤ ਉਹੀ ਸੀ ਜੁਗਤੀ ਉਹੀ ਸੀ ਪਰ ਕਾਇਆ ਪਲਟੀ ਹੈ, ਸਰੀਰ ਪਲਟੇ ਹੈ। ਹਾਂਜੀ ਉੱਥੇ ਵੀ ਆਉਂਦਾ ਹੈ ਸਹਿ ਟਿੱਕਾ ਦਿੱਤੋ ਉਸ ਜੀਵ ਦਾ, ਆਪਣੇ ਜੀਨੇ ਜੀਂਦੇ ਗੁਰੂ ਤੇਗ ਬਹਾਦਰ ਦਾ ਤਿਲਕ ਦਿੱਤਾ, ਅਤੇ ਉਸੇ ਗੱਲ ਨੂੰ ਭਾਈ ਸਾਹਿਬ ਇੱਥੇ ਕਹਿ ਰਹੇ ਨੇ। ਹਾਂਜੀ
ਲੱਖ ਨਾ ਕੋਈ ਸਕੇ,
ਲੱਖ ਪਾਰਾ ਨਹੀਂ ਕਰਨਾ ਭੋਲਾ, ਲੱਖ
ਲੱਖ ਨਾ ਕੋਈ ਸਕੇ,
ਜੇ ਲੱਖ ਪੜਾਂਗੇ ਨਾ ਲੱਖ ਦੀ ਗਿਣਤੀ ਦਾ ਅਰਥ ਹੋਜੂ, ਲੱਖ ਦਾ ਅਰਥ ਹੈ ਜਾਣਨਾ, ਪੋਲਾ ਪੜ੍ਹਨਾ, ਲੱਖ ਨਾ ਕੋਈ ਸਕਈ,
ਲੱਖ ਨਾ ਕੋਈ ਸਕਈ,
ਜਾਣ ਨਹੀਂ ਕੋਈ ਸਕਦਾ ਇਸ ਗੱਲ ਨੂੰ ਜੋ ਮਹਾਰਾਜ ਨੇ ਕੀਤਾ,
ਆਚਰਜੇ ਆਚਰਜ ਦਿਖਾਇਆ,
ਆਚਰਜ ਰੂਪ ਗੁਰੂ ਨਾਨਕ ਸਾਹਿਬ ਜੀਆਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਆਚਰਜ ਕਰ ਦਿਖਾ ਦਿੱਤਾ ਜੀ,
ਕਾਇਆ ਪਲਟ ਸਰੂਪ ਬਣਾਇਆ,
ਆਪਣੀ ਕਾਇਆ ਪਲਟ ਕਰਕੇ ਜਿਹੜਾ ਸੀ ਨਵਾਂ ਸਰੂਪ ਅੰਗਦ ਸਾਹਿਬ ਜੀ ਬਣਾ ਦਿੱਤੇ ਨੇ। ਇਉਂ ਗੁਰੂ ਤੱਕ ਦੀ ਦਾਤ ਬਖਸ਼ਿਸ਼ ਕਰਕੇ ਮਹਾਰਾਜ ਜੀ ਨੇ ਫਿਰ ਹੁਕਮ ਕੀਤਾ ਅੱਗੇ ਦੱਸਣਗੇ ਮਹਾਰਾਜ ਨੂੰ ਕਿਹਾ ਲੈ ਅੰਗਦ ਜੀ ਹੁਣ ਤੁਸੀਂ ਕਰਤਾਰਪੁਰ ਨਹੀਂ ਠਹਿਰਨਾ, ਇੱਥੇ ਰਹੋਗੇ, ਸਾਡੇ ਪੁੱਤਰ ਤੁਹਾਡੇ ਨਾਲ ਈਰਖਾ ਕਰਨਗੇ ਕਿ ਉਹਨਾਂ ਨੂੰ ਗੁਰੂ ਤੱਕ ਦੇ ਨਹੀਂ ਦਿੱਤੀ, ਇਸ ਕਰਕੇ ਤੁਸੀਂ ਹੁਣ ਕਰਤਾਰਪੁਰ ਗੱਦੀ ਤੁਹਾਨੂੰ ਜਿਹੜੀ ਦੇ ਕੇ ਕਿੱਥੇ ਚਲੇ ਜਾਓ, ਖਡੂਰ ਸਾਹਿਬ ਚਲ ਜਾਓ, ਉੱਥੇ ਠਹਿਰਨਾ ਤੁਸੀਂ, ਹੁਣ ਇੱਥੇ ਨਹੀਂ ਤੁਸੀਂ ਠਹਿਰਨਾ। ਹਾਂਜੀ, ਇਹ ਹੁਕਮ ਕਰਕੇ ਮਾਰੋ ਖਡੂਰ ਸਾਹਿਬ ਭੇਜਿਆ। ਹਾਂ, ਦੇਖਿਆ ਜੀ ਨਾ, ਫਿਰ ਵਸਾਇਆ ਫਿਰ ਆਣ ਸਤਿਗੁਰ ਖਾਡੂਰ। ਚਲੋ,
ਸੋ ਟਿਕਾ ਸੋ ਛਤਰੋ ਸਿਰ ਸੋਈ ਸੱਚਾ ਤਖਤ ਟਿਕਾਈ।
ਸੋ ਟਿੱਕਾ ਸੋ ਛਤਰ ਸਿਰ, ਇੰਨਾ ਪਾਠ ਹੈ ਸਾਡੇ ਕੋਲ ਤੇ
ਕਨੌੜਾ
ਛਤਰੋ
ਪੈਰ ਚਰਾਰਾ ਉੱਤੇ ਕਨੌੜਾ
ਛਤਰ ਸਾਰਿਆਂ ਕੋਲ ਛਤਰੋ ਹੀ ਹੈ
ਛਤਰੋ
ਹਾਂਜੀ
ਛਤਰੋ ਓ
ਉਹ ਤਾਂ ਔਕੜ ਔਕੜ ਨਾਲ ਵੀ ਹੈਗਾ ਨਾ, ਸੋ ਛਤਰ ਪਾਠ ਸੋ ਠੀਕ ਕਰ ਲਿਓ। ਆਓ ਬਸ ਹੋੜੇ ਨੂੰ ਜਿਹੜਾ ਨਹੀਂ ਛਤਰ ਕਰ ਲਓ। ਹਾਂ, ਸੋ ਟਿਕ ਹਾਂ ਸੋ ਟਿੱਕਾ ਸੋ ਛਤਰ ਸਿਰ
ਸੋ ਟਿੱਕਾ ਸੋ ਛਤਰ ਸਿਰ
ਸੋਈ ਸੱਚਾ ਤਖਤ ਟਿਕਾਈ। ਉਹ ਹੀ ਤਿਲਕ ਅੱਗੇ ਗੁਰੂ ਅੰਗਦ ਸਾਹਿਬ ਜੀਆਂ ਨੇ, ਉਹੀ ਗੁਰਤਾ ਗੁਰਤੀ ਦਾ ਛਤਰ ਜਿਹੜਾ ਸੀ, ਉਹੀ ਤਖਤ ਸਿੰਘਾਸਨ 'ਤੇ ਕੌਣ ਬਿਰਾਜਮਾਨ ਨੇ ਅੱਗੇ ਹੁਣ?
ਗੁਰੂ ਨਾਨਕ ਹੰਦੀ ਮੋਹਰ ਹੱਥ।
ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਮੋਹਰ ਸੀ ਉਹ ਗੁਰੂ ਅੰਗਦ ਸਾਹਿਬ ਜੀ ਦੇ ਉੱਤੇ ਲਾਈ ਹੈ, ਪਹਿਲਾਂ ਹੋਈ ਛਾਪ ਅੱਗੇ
ਗੁਰੂ ਅੰਗਦ ਦੀ ਦੋਹੀ ਫਿਰਾਈ।
ਉਹ ਮੋਹਰ ਲਾ ਕੇ ਗੁਰੂ ਤੱਕ ਦੀ ਵਾਲੀ ਗੁਰੂ ਨਾਨਕ ਵਾਲੀ ਮਹਾਰਾਜ ਹੱਥ ਦੀ ਜਿਹੜੀ ਛਾਪ ਸੀ ਸ਼ਕਤੀ ਵਾਲੀ ਜਿਹੜੀ ਸੀ, ਹੁਣ ਉਹ ਗੁਰੂ ਅੰਗਦ ਸਾਹਿਬ ਜੀ 'ਤੇ ਲਾ ਕੇ ਉਹਨਾਂ ਦੀ ਸ਼ਕਤੀ ਦੀ ਪਾਈ ਦੁਹਾਈ ਫਿਰਾ ਦਿੱਤੀ। ਦੋਹੀ ਨਾਮ ਹੈ ਦੁਹਾਈ, ਦੁਹਾਈ ਤੋਂ ਪਾਉਂਦੇ ਨਹੀਂ ਕਿ ਕੋਈ ਕੂਕ ਰੌਲੀ ਪੈ ਗਈ, ਦੁਹਾਈ ਤਾਂ ਬਾਅਦ ਧੁੰਮ ਪੈ ਗਈ ਮਹਾਰਾਜ ਦੀ ਗੁਰੂ ਤੱਕ ਦੇ। ਹਾਂ ਹਾਂ,
ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ।
ਆਹ ਹੁਕਮ ਮੰਨਿਆ ਮਹਾਰਾਜ, ਮਹਾਰਾਜ ਕਹਿੰਦੇ ਚੰਗਾ ਹੁਣ ਤੂੰ ਖਡੂਰ ਸਾਹਿਬ ਨੂੰ ਚੱਲ ਜਾ, ਕਰਤਾਰਪੁਰ ਨਹੀਂ ਤੂੰ ਰਹਿਣਾ। ਹੁਕਮ ਮੰਨ ਕੇ ਮਹਾਰਾਜ ਸੇ ਪਾਸਤਾ ਦਿੱਤਾ ਛੋੜ ਕਰਤਾਰਪੁਰ, ਇਉਂ ਕਰਤਾਰਪੁਰ ਨੂੰ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਕਿੱਥੇ
ਬੈਠ ਖਡੂਰੇ ਜੋਤ ਜਗਾਈ,
ਖਡੂਰ ਸਾਹਿਬ ਵਿਖੇ ਆ ਕੇ ਆਪਣੀ ਉਹੀ ਜੋਤ ਜਿਹੜੀ ਆ ਜਗਾਈ, ਜਿਹੜੀ ਦੀ ਬਖਸ਼ਿਸ਼ ਹੋਈ ਹੈ। ਅੱਗੇ
ਜੰਮੇ ਪੂਰਵ ਬੀਜਿਆ,
ਇਹ ਕਿਵੇਂ ਕਿਹਨੂੰ ਮਿਲਦੀ ਆ, ਪੁੱਤਰਾਂ ਨੂੰ ਕਿਉਂ ਨਹੀਂ ਮਿਲੀ? ਭਾਈ ਸਾਹਿਬ ਜੀ ਕਹਿ ਰਹੇ ਨੇ, ਮਹਾਰਾਜ ਜੀ ਕਹਿ ਰਹੇ ਨੇ, ਜੰਮੇ ਪੂਰਵ ਬੀਜਿਆ, ਭਾਈ ਪਿਛਲਾ ਬੀਜਿਆ ਹੋਈ ਜੰਮਦਾ ਹੈ, ਪੁੱਤਰਾਂ ਦੀ ਉਹਨੀ ਪਿਛਲੀ ਨਹੀਂ ਕਮਾਈ ਸੀ, ਗੁਰੂ ਅੰਗਦ ਸਾਹਿਬ ਜੀ ਦੀ ਲਹਿਣਾ ਜੀ ਦੀ ਕਮਾਈ ਪਿਛਲੀ ਵੀ ਸੀ, ਉਹ ਜੰਮਿਆ ਹੁਣ ਪਿਛਲੀ ਕਮਾਈ ਜੰਮਦੀ ਹੈ। ਆ ਜਿਹੜੇ ਬੈਠੇ ਉਹ ਸੰਥਿਆ ਕੋਈ ਕਮਾਈ ਜੰਮ ਰਹੀ ਹੈ ਨਾ ਪਿਛਲੀ, ਕੋਈ ਪਿੱਛੇ ਕੋਈ ਕੀਤੀ ਹੋਣੀ, ਕਿਤੇ ਗਏ ਹੋਮੁਖ ਸ਼ਾਇਦ ਹੋ ਸਕਦਾ ਟਕਸਾਲ ਵਿੱਚ ਜਾਂ ਕਿਸੇ ਤੋਂ ਕੋਈ ਸੰਥਿਆ ਫੇਰ ਲਈ ਹੋਣੀ ਹੈ, ਅਧੂਰਾ ਕੰਮ ਰਹਿੰਦਾ ਫੇਰ ਪੂਰਾ ਕਰ ਰਹੇ ਹਾਂ। ਸੋ ਇਹ ਪਿਛਲਾ ਹੀ ਬੀਜਿਆ ਜੰਮ ਰਿਹਾ। ਹਾਂਜੀ,
ਵਿੱਚ ਵਿੱਚ ਹੋਰ ਕੂੜੀ ਚਤੁਰਾਈ,
ਪਰ ਵਿੱਚ ਵਿੱਚ ਕੁੜੀ ਚਤੁਰਾਈ ਕਹਿੰਦੇ, ਵਿੱਚ ਵਿੱਚ ਵਿਚਾਲੇ ਜੇ ਚਤੁਰਾਈ ਵੀ ਕੀਤੀ ਵੀ ਸਾਹਿਬ ਚਤੁਰਾਈ ਨਾਲ ਅਸੀਂ ਗੁਰੂ ਤੱਕ ਦੀ ਲੈ ਜਾਈਏ, ਵਿਰੋਧ ਕੀਤਾ ਨਾ ਆਪਣੇ ਨੇ ਸ਼੍ਰੀ ਚੰਦ ਨੇ ਅਤੇ ਲਖਮੀ ਦਾਸ ਨੇ, ਵਿੱਚ ਵਿੱਚ ਅਜਿਹਾ ਕੁਛ ਹੁੰਦਾ ਰਿਹਾ। ਅੱਗੇ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰਾਂ ਨੂੰ ਨਹੀਂ, ਦਾਤੂ ਅਤੇ ਦਾਸੂ ਜੀ ਨੂੰ ਨਹੀਂ ਮਿਲੀ, ਉਹਨਾਂ ਨੇ ਵੀ ਰੌਲਾ ਰੱਪਾ ਪਾਇਆ, ਵਿੱਚ ਵਿੱਚ ਚਤੁਰਾਈ ਕੀਤੀ। ਅੱਗੇ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰਾਂ ਨੂੰ ਨਹੀਂ ਦਿੱਤੀ, ਮੋਹਣ ਅਤੇ ਮੋਹਰੀ ਜੀ ਨੇ ਆਪਣੇ ਤੌਰ 'ਤੇ ਚਤੁਰਾਈ ਕਰਨੀ ਚਾਹੀ, ਗੁਰੂ ਤੱਕ ਦੀ ਲੈਣੀ ਚਾਹੀ, ਇਉਂ ਵਿੱਚ ਵਿੱਚ ਐਸਾ ਹੁੰਦਾ ਰਿਹਾ। ਹਾਂ, ਚਤੁਰਾਈ ਨਾਲ ਇਸ, ਪਰ ਚਤੁਰਾਈ ਨਾਲ ਤਾਂ ਨਹੀਂ ਇਹ ਦਾਤ ਮਿਲਦੀ, ਇਹ ਤਾਂ ਕਮਾਈ ਦੀ ਦਾਤ ਹੈ, ਜਿਹਦੀ ਪਿਛਲੀ ਕਮਾਈ ਸੀ ਉਹਨੂੰ ਹੀ ਮਿਲਣੀ ਹੈ, ਉਸੇ ਨੂੰ ਮਿਲੀ ਹੈ, ਤਾਂ ਹੀ ਤੱਕ ਚਤੁਰਾਈ ਨਾਲ ਚਤੁਰ ਪੁੱਜ ਪਾਈ ਹੈ। ਹਾਂਜੀ, ਫਿਰ ਤਾਂ ਕਾਂ ਬੜਾ ਚਤੁਰ ਹੁੰਦਾ, ਇਹੀ ਬ੍ਰਹਮ ਗਿਆਨੀ ਬਣ ਜਾ। ਚਲ,
ਲੈਣੇ ਪਾਈ ਨਾਨਕੂ ਦੇਣੀ ਅਮਰਦਾਸ ਕਰ ਆਈ।
ਹੁਣ ਅੱਗੇ ਗੁਰਤਾ ਕਰਦੇ, ਲੈਣੇ ਤੋਂ, ਲੈਣੇ ਨੇ ਪਾਈ ਨਾਨਕੋ, ਗੁਰੂ ਨਾਨਕ ਸਾਹਿਬ ਜੀ ਤੋਂ ਪਾਈ, ਅਤੇ ਲੈਣੇ ਜੀ ਤੋਂ ਫਿਰ ਹੁਣ ਅਮਰਦਾਸ ਘਰ ਆਈ, ਉਹਨਾਂ ਦੇ ਘਰ ਆਈ ਹੈ। ਹਾਂਜੀ,
ਗੁਰ ਪੂਰਾ ਅਮਰ ਸਰੂਪ ਹੋਆ,
ਗੁਰ ਬੈਠਾ,
ਗੁਰ ਬੈਠਾ ਅਮਰ ਸਰੂਪ ਹੋਆ,
ਹੋਏ
ਹੋਏ ਗੁਰਮੁਖ ਪਾਈ ਦਾਤ ਇਲਾਹੀ।
ਪੜਿਓ ਸਾਰੇ,
ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਸ ਇਲਾਹੀ।
ਹੁਣ ਗੁਰੂ ਅਮਰਦਾਸ ਜੀ ਗੁਰੂ ਰੂਪ ਹੋ ਕੇ ਬੈਠੇ ਨੇ ਅਮਰ ਸਰੂਪ ਵਿੱਚ, ਅਮਰਤਾ ਵਾਲੇ ਸਰੂਪ ਵਿੱਚ। ਗੁਰਮ ਅਤੇ ਗੁਰਮੁਖ ਪਾਈ ਦਾਤ ਇਲਾਹੀ, ਹਾਂਜੀ
ਦਾਤ
ਦਾਤ ਹੈ ਗੁਰਮੁਖ ਪਾਈ ਦਾਤ ਇਲਾਹੀ ਉਹਨੇ ਦਾਤ ਨਹੀਂ ਦਾਤ ਪਾਤਾ ਦਾਤ ਕਰ ਲਿਆ। ਹਾਂ ਗੁਰਮੁਖ ਗੁਰੂ ਅੰਗਦ ਜੀ ਦੁਆਰਾ, ਹਾਂਜੀ ਇਹ ਈਸ਼ਰ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ। ਅਮਰ ਸਰੂਪ ਭਗਵਾਨ ਅਮਰਦਾਸ ਜੀ ਗੱਦੀ 'ਤੇ ਬੈਠੇ ਨੇ, ਅੰਗ ਜੀ ਦੇ ਤੋਂ ਦੁਆਰਾ ਉਹਨਾਂ ਦੇ ਪਾਸੋਂ ਇਹ ਈਸ਼ਵਰੀ ਦਾਤ ਇਲਾਹੀ ਤੋਂ ਨਾਮ ਹੈ ਈਸ਼ਵਰੀ, ਪਰਮੇਸ਼ਰ ਦੀ ਦਾਤ ਇਲਾਹੀ ਦਾਤ ਜੀ ਪਾਉਣਾ ਕੀਤੀ ਹੈ। ਗੁਰਮੁਖ ਗੁਰੂ ਰੂਪ ਉਹ ਬੈਠੇ ਨੇ, ਹਾਂਜੀ ਇੱਥੇ ਗੁਰਮੁਖ ਦੇ ਅਰਥ ਗੁਰੂ ਹੋਏ, ਗੁਰੂ ਰੂਪ ਉਹ ਬੈਠੇ ਨੇ ਕਿ ਬਹੁਤ ਥਾਈਂ ਗੁਰਮੁਖ ਦੇ ਹੱਥ ਗੁਰੂ ਆਉਂਦਾ ਨਾ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਉੱਥੇ ਵੀ ਗੁਰੂ ਦੇ ਅਰਥਾਂ ਵਿੱਚ ਹੈ। ਸੋ ਇੱਥੇ ਵੀ ਗੁਰਮੁਖ ਦੇ ਅਰਥ ਗੁਰੂ ਜੋ ਮੁਖੀ ਗੁਰੂ ਨੇ, ਗੁਰਮੁਖ ਜੋ ਸਾਰਿਆਂ ਤੋਂ ਮੁਖੀ ਗੁਰੂ ਨੇ, ਗੁਰਮੁਖ ਦੇ ਅਰਥ ਹੋ ਗਏ ਨਾ, ਉਹ ਦਾਤ ਪਾ ਲਈ ਹੈ। ਕਿਹਨੇ ਪਾਈ? ਗੁਰੂ ਅਮਰਦਾਸ ਜੀ ਚਲੋ ਗਏ, ਉਹਨਾਂ ਨੂੰ ਵੀ ਫਿਰ ਉਹਨੇ ਦਾਤ ਬਖਸ਼ਿਸ਼ ਕੀਤੀ। ਜਿੱਦਣ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ, ਜਿੰਨਾ ਚਿਰ ਸੇਵਾ 'ਚ ਰਹੇ ਨੇ ਉਹਨਾਂ 'ਚ ਖਡੂਰ ਸਾਹਿਬ ਕੋਲ ਰੱਖਿਆ। ਅੱਜ ਹੁਣ ਗੁਰਤਾ ਗੱਦੀ ਦੇਤੀ, ਕਹਿੰਦੇ ਬਸ ਛੱਡ ਦੇ ਖਡੂਰ ਸਾਹਿਬ ਨੂੰ, ਤੂੰ ਵੀ ਤੂੰ ਕਿੱਥੇ ਜਾ ਨਾ, ਪਿੰਡ ਬਾਸਰ ਕੇ ਜਾਈ, ਬਾਸਰ ਕੇ ਪਿੰਡ ਸੀ ਗੁਰੂ ਸਾਹਿਬ ਜੀ ਦਾ ਗੁਰੂ ਅਮਰਦਾਸ ਜੀ ਦਾ, ਉੱਥੇ ਵੀ ਨਹੀਂ, ਨਾ ਤੂੰ ਖਡੂਰ ਸਾਹਿਬ ਰਹਿਣਾ, ਜਾ ਕੇ ਗੋਇੰਦਵਾਲ ਸਾਹਿਬ ਨਗਰ ਵਸਾ, ਉੱਥੇ ਜਾ ਕੇ ਠਹਿਰੋ। ਉੱਥੇ ਗਏ ਵਸਾਉਣ ਲੱਗੇ ਨੇ, ਅਤੇ ਉੱਥੇ ਜਿਹੜਾ ਸੀ ਬੜਾ ਪੁਰਾਣਾ ਥੇ ਸੀ, ਇਹ ਬਹੁਤ ਪੁਰਾਣਾ ਥੇ ਹੈ ਜਿੱਥੇ ਗੋਇੰਦਵਾਲ ਸਾਹਿਬ ਵਸਿਆ। ਜਦੋਂ ਨਗਰ ਵਸਾਉਣ ਲੱਗੇ ਨੇ ਉੱਥੇ ਗੁਪਤ ਨੂੰਆਂ ਬਹੁਤ ਰਹਿੰਦੀਆਂ ਸੀ, ਭੂਤਾਂ ਦੇਖ ਉਹ ਜਦੋਂ ਕੋਈ ਕੰਧ ਬਣਾ ਕੇ ਉਟਾ ਦਿਆ ਕਰਨ, ਸਵੇਰ ਨੂੰ ਬਣਾਇਆ ਕਰਨ, ਰਾਤ ਨੂੰ ਉਟਾ ਦਿਆ ਕਰਨ, ਨਗਰ ਵਸੇ ਕਿਵੇਂ? ਆਏ ਮਾਰੀ ਕੋਲ, ਫਿਰ ਮਾਰੀ ਤੁਸੀਂ ਕਿਹਾ ਸੀ ਨਗਰ ਵਸਾਓ, ਉੱਥੇ ਤਾਂ ਆ ਜਿਹੜਾ ਹੈ ਹੋ ਰਿਹਾ, ਨਗਰ ਵਸ ਨਹੀਂ ਰਿਹਾ, ਗੁਪਤ ਰੂਹਾਂ ਢਾਈ ਜਾਂਦੀਆਂ ਨੇ। ਗੁਰੂ ਅੰਗਦ ਸਾਹਿਬ ਕਹਿੰਦਾ ਸਾਡੀ ਛੋਟੀ ਲੈ ਜਾ, ਆਪਣੀ ਛੋਟੀ ਦਿੱਤੀ। ਕਹਿੰਦਾ ਜਿੱਥੇ ਤੱਕ ਜਿਹੜਾ ਹੈ ਇਹ ਵਸਾਉਣਾ ਹੈ, ਲਕੀਰ ਮਾਰਦੇ ਆਲੇ ਦੁਆਲੇ ਜਿੰਨਾ ਨਗਰ ਵਸਾਉਣਾ, ਲਾਈਨ ਕੱਢ ਦੇ, ਉਹ ਚੀਜ਼ਾਂ ਭੱਜ ਜਾਣਗੀਆਂ ਸਾਰੀਆਂ। ਇਉਂ ਮਹਾਰਾਜ ਸਿੰਘ ਪਾਤਸ਼ਾਹ ਜੀ ਨੇ ਫਿਰ ਲਾਈਨ ਕੱਢੀ, ਗੋਇੰਦਵਾਲ ਸਾਹਿਬ ਨੂੰ ਪਹਿਲਾਂ ਵਸਾਇਆ। ਇਹੋ ਜਿਹੇ ਕੁਛ ਤੀ ਹੋਰ ਕੀ ਸੀ, ਚਿੰਨ ਭੂ ਜਿਹੜੇ ਕਿ ਉਹੀ ਸ਼ਰਾਰਤ ਕਰ ਦਿੰਦੇ, ਹਾਂਜੀ ਫਿਰ ਵਸਾਇਆ ਗੋਇੰਦਵਾਲ,
ਫਿਰ ਵਸਾਇਆ ਗੋਇੰਦਵਾਲ।
ਹੁਣ ਫਿਰ ਆ ਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਖਡੂਰ ਸਾਹਿਬ ਛੱਡ ਦਿੱਤਾ ਹੈ, ਜੀ ਤਾਂ ਨਹੀਂ ਸੀ ਕਰਦਾ ਕੋਲੋਂ ਜਾਣ ਨੂੰ ਮਹਾਰਾਜ ਦੀ ਨਗਰੀ 'ਚੋਂ, ਪਰ ਹੁਕਮ ਵੱਡਾ। ਇਉਂ ਗੋਇੰਦਵਾਲ ਸਾਹਿਬ ਆ ਕੇ ਵਸਾਇਆ। ਇਹ ਕੀ ਸੀ ਖੇਲ, ਕੈਸਾ ਸੀ? ਇਹ ਖੇਲ ਇੱਕ ਅਚਰਜ ਸੀ, ਵੱਡਾ ਅਚਰਜ ਖੇਲ। ਅਚਰਜ ਦਾ ਕੀ ਸੀ? ਨਾ ਤਾਂ ਗੁਰੂ ਨਾਨਕ ਸਾਹਿਬ ਨੇ ਪੁੱਤਰਾਂ ਨੂੰ ਗੱਦੀ ਦਿੱਤੀ, ਨਾ ਗੁਰੂ ਅੰਗਦ ਸਾਹਿਬ ਜੀਆਂ ਨੇ, ਮਤਲਬ ਕਿ ਨਾ ਗੁਰੂ ਅਮਰਦਾਸ ਜੀ ਨੇ ਦੇਣੀ ਹੈ। ਇੱਦਾਂ ਦਾ ਇੱਕ ਅਚਰਜ ਖੇਲ ਬਣਿਆ ਆ ਰਿਹਾ ਗੁਰਤਾ ਗੱਦੀ ਦਾ, ਸਮਝ ਨਹੀਂ ਆਉਣ ਵਾਲੀ ਗੱਲ।
ਦਾਤ ਜੋਤ ਖਸਮੇ ਵਡਿਆਈ,
ਦਾਤ ਜੋਤ ਖਸਮੇ ਵਡਿਆਈ, ਹਾਂਜੀ ਵਡਿਆਈ। ਅਗਲਾ ਹੁਕਮ ਜ਼ਰੂਰੀ ਹੈ ਤਾਂ, ਇਹ ਤਾਂ ਕੋਈ ਪਾਠ ਮੰਨਦਾ ਨਹੀਂ, ਵਡਿਆਈ ਪਾਠ ਹੈ। ਦਾਤ ਜੋਤ,
ਦਾਤ ਜੋਤ
ਖਸਮੈ ਵਡਿਆਈ,
ਖਸਮੈ ਵਡਿਆਈ।
ਇਹ ਕਿਹਦੀ ਹੈ ਵਡਿਆਈ ਭਾਈ? ਖਸਮ ਦੀ ਹੈ ਇਹ ਵਡਿਆਈ, ਕਾਲਪੁਰਖ ਦੀ ਹੈ ਇਹ। ਜਿਹੜੀ ਜੋਤ ਦੀ ਦਾਤ ਦਿੱਤੀ ਆ ਕੇ ਗੁਰਤਾ ਗੱਦੀ ਦੀ, ਦਾਤ ਵੀ ਜੋਤ ਵੀ ਇਹ ਸਭ ਉਸ ਖਸਮ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੈ, ਉਹਦੀ ਦਿੱਤੀ ਹੋਈ ਜਿਹਨੂੰ ਭਾਈ ਮਿਲਦੀ ਹੈ ਉਹਨੂੰ ਮਿਲਦੀ ਹੈ। ਇਹ ਕਿਤੇ ਪਿਓ ਦੀ ਵਿਰਾਸਤ ਨਹੀਂ ਵੀ ਪੁੱਤਰਾਂ ਨੂੰ ਮਿਲ ਜਾਵੇ, ਸੋ ਇਹ ਉਹ ਵਿਰਾਸਤ ਨਹੀਂ, ਇਹ ਵਿਰਾਸਤ ਆ ਕਾਲਪੁਰਖ ਦੀ, ਮਿਲਦੀ ਹੈ ਭਾਈ ਜਿਹੜਾ ਇਹਦਾ ਅਧਿਕਾਰੀ ਹੈ ਉਹਨੂੰ ਮਿਲਦੀ ਹੈ। ਇਉਂ ਬਖਸ਼ਾਂ ਉਸ ਅਧਿਕਾਰ ਵਿੱਚ ਜਿਵੇਂ ਲਹਿਣਾ ਜੀ ਆਏ ਨੇ ਅਤੇ ਅਮਰਦਾਸ ਜੀ ਆਏ ਨੇ, ਗੁਰੂ ਰਾਮਦਾਸ ਜੀ ਆਉਣਗੇ ਅੱਗੇ ਦੱਸਣਗੇ, ਇਉਂ ਬਖਸ਼ਾਂ ਹੁੰਦੀਆਂ ਨੇ। ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਇਹ ਸਾਰੀ ਪੌੜੀ ਇਕੱਠੇ ਪੜ੍ਹ ਲਓ, ਸਾਰੇ ਟਾਈਮ ਵੀ ਹੋ ਗਿਆ, ਪੜ੍ਹੋ ਸਾਰੀ ਪੌੜੀ ਨੂੰ ਮੁੱਢ ਤੋਂ। ਰੁਕੋ ਰੁਕੋ ਜੀ, ਦੁਬਾਰੇ ਪੜ੍ਹੋ ਇਕੱਠੇ।
ਸੋ ਟੇਕਾ ਸੋ ਛਤਰ ਸਿਰ ਸੋ ਹੀ ਸੱਚਾ ਤਖਤ ਟਿਕਾਈ ਗੁਰੂ ਨਾਨਕ ਹੰਦੀ ਮੋਹਰ ਹੱਥ।
ਹੰਦੀ ਦਾ ਅਰਥ ਤੁਸੀਂ ਕੀ ਲਿਖਿਆ ਸੀ? ਹੰਦੀ ਦਾ ਨਾ ਦੀ, ਇਹ ਉੱਧਰ ਦੀ ਬੋਲੀ ਆ ਸਿੰਧ ਦੀ, ਨਨਕਾਣਾ ਸਾਹਿਬ ਵਾਲੇ ਪਾਸੇ ਦੀ। ਆਪਾਂ ਕਹਿੰਦੇ ਦਾ, ਉਹ ਕਹਿੰਦੇ ਨੇ ਸੰਦਾ ਜਾਂ ਹੰਦੀ, ਜਾਂ ਹੰਦਾ ਜਾਂ ਹੰਦੀ। ਆਪਾਂ ਕਹਿੰਦੇ ਦੀ, ਉਹ ਕਹਿੰਦੇ ਹੰਦੀ। ਦੀ ਨੂੰ ਹੰਦੀ ਕਹਿੰਦੇ ਨੇ ਉਹ। ਹਾਂ, ਕਿਹਦੀ ਮੋ? ਗੁਰੂ ਨਾਨਕ ਦੀ। ਹਾਂ, ਦੀ ਹੰਦੀ ਨਾਮ ਹੋਇਆ ਦੀ, ਉਹਨਾਂ ਦੀ ਜਿਹੜੀ ਮੋਹਰ ਸੀਗੀ ਸੀ। ਫਿਰ ਪੜ੍ਹੋ, ਗੁਰੂ ਨਾਨਕ
ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫਿਰਾਈ ਦਿੱਤਾ ਛੋੜ ਕਰਤਾਰ ਪਰ ਬੈਠ ਖਡੂਰੇ ਜੋਤ ਜਗਾਈ।
ਉੱਚੀ ਬੋਲੋ।
ਜੰਮੇ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੁੜੀ ਚਤਰਾਈ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਫੇਰ ਫਰਾਇਆ ਗੋਬਿੰਦਵਾਲ ਅਚਰਜ ਖੇਰਨਾ ਲਿਖਿਆ ਜਾਈ ਦਾਤ ਜੋਤ ਖਸਮੇ ਵਡਿਆਈ।
ਦਾਤ ਜੋਤ ਖਸਮੇ ਵਡਿਆਈ।
ਦਾਤ ਜੋਤ ਖਸਮੇ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।